And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕਵੇ ਵਿੱਚ ਵਾਸੂ ਕੁਮਾਰ ਜੀ ਦਾ ਸਵਾਗਤ ਕਰਨ ਦਾ। ਵਾਸੂ ਜੀ, ਅ ਵੈਰੀ ਗੁੱਡ ਮਾਰਨਿੰਗ ਟੂ ਯੂ।
ਵਿਜੇ ਜੀ, ਗੁੱਡ ਮਾਰਨਿੰਗ ਟੂ ਯੂ ਐਸ ਵੈਲ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ, ਠੀਕ ਠਾਕ ਆ। ਅਤੇ ਕੱਲ੍ਹ ਸਮੋਸਿਆਂ ਦੇ ਮੈਸੇਜ ਮੈਨੂੰ ਸ਼ਾਮ ਤੱਕ ਆਉਂਦੇ ਰਹੇ। ਕੋਈ ਸੁਣਨ ਵਾਲੇ ਕਹਿੰਦੇ ਫਿਰ ਖਾਧੇ ਸਮੋਸੇ, ਸਮੋਸੇ ਲਿਆਈਏ, ਸਮੋਸੇ ਬੜੇ ਮਹਿੰਗੇ ਹੋ ਗਏ, ਫਲਾਨੀ ਥਗਾ ਜਗ੍ਹਾ ਮਹਿੰਗੇ ਨਹੀਂ।
ਫਿਰ ਖਾਧੇ ਕਿ ਨਹੀਂ?
ਹੈਂ, ਸਮੋਸੇ ਖਾਧੇ ਕੱਲ੍ਹ ਆਫਿਸ ਆਏ ਸੀਗੇ ਬਾਅਦ 'ਚ।
ਮੈਂ ਜਦੋਂ ਇੱਥੋਂ ਨਿਕਲਿਆ ਹੀ ਹਾਂ, ਸਾਰੀ ਟੀਮ ਵਾਲਿਆਂ ਨੇ ਸਮੋਸੇ ਮੰਗਾ ਲਏ।
ਹਾਂ,
ਇਹ ਕਹਿੰਦੇ ਸਮੋਸੇ ਮੰਗਾਉਣ ਲੱਗੇ ਹਾਂ ਅਤੇ ਕਹਿੰਦੇ 15-20 ਮਿੰਟ ਰੁਕ ਜਾਓ।
ਹਾਂ,
ਵੀ ਆਉਣ ਵਾਲੇ ਹੀ ਨੇ।
ਹਾਂਜੀ,
ਮੈਂ ਰੁਕ ਨਹੀਂ ਸਕਿਆ, ਮੈਨੂੰ ਜ਼ਰੂਰੀ ਜਾਣਾ ਸੀ,
ਅਪਾਇੰਟਮੈਂਟ ਸੀ ਜਾਣਾ ਸੀ।
ਸੋ ਬਟ ਯਾ, ਸਾਡੇ ਟੀਮ ਵਾਲੇ ਵੀ ਨਾਲ ਦੇ ਨਾਲ ਹੀ ਕਾਰਵਾਈ ਪਾ ਦਿੰਦੇ।
ਬਿਲਕੁਲ ਬਿਲਕੁਲ, ਹਾਂ, ਖਾਸ ਤੌਰ 'ਤੇ ਜਦੋਂ ਗੱਲ ਹੋਵੇ ਸਮੋਸਿਆਂ ਦੀ, ਫਿਰ ਤਾਂ ਬਸ ਜੀ
ਅਮਨਦੀਪ ਭਾਜੀ ਨੂੰ ਰੋਕਣਾ ਬਹੁਤ
ਔਖਾ। ਫਿਰ ਐਫੀਸ਼ੀਐਂਸੀ ਬੜੇ ਵੱਖਰੇ ਪੱਧਰ ਦੀ ਹੈ ਸਮੋਸਿਆਂ ਦੀ ਗੱਲ 'ਤੇ। ਸੋ ਯਾ, ਪਰ ਇਟ ਵਾਜ਼ ਇੰਟਰਸਟਿੰਗ। ਕਈ ਵਾਰੀ ਨਾ ਇੱਦਾਂ ਹੀ ਅਚਨਚੇਤ ਕੋਈ ਮਾੜੀ ਜਿਹੀ ਗੱਲ ਦੇ ਆਧਾਰ 'ਤੇ ਕੋਈ ਡਿਸਕਸ਼ਨ ਐਵੇਂ ਕੀਤੀ ਹੋਵੇ, ਉਹਨੂੰ ਲੈ ਕੇ ਹਰ ਕੱਲ੍ਹ ਸ਼ਾਮ ਤੱਕ ਸੱਜਿਓ ਖੱਬਿਓ ਮੈਸੇਜ ਆਉਂਦੇ ਰਹੇ ਕੁਝ ਦੋਸਤਾਂ ਦੇ, ਸਮੋਸਿਆਂ ਦੀ ਗੱਲ ਚੱਲਦੀ ਰਹੀ। ਚਲੋ ਖੈਰ, ਚੰਗੀ ਗੱਲ ਆ। ਅੱਛਾ ਵਾਸੂ ਜੀ, ਕੱਲ੍ਹ ਨੂੰ ਮਾਰਕ ਕਾਰਨੀ ਨੇ ਸਹੁੰ ਚੁੱਕਣੀ ਆ ਰਿਡੋ ਹਾਲ ਦੇ ਵਿੱਚ, ਉੱਥੋਂ ਦੇ ਸਮੇਂ ਮੁਤਾਬਕ 11 ਵਜੇ। ਉੱਥੇ ਤਾਂ ਪਤਾ ਨਹੀਂ ਸਮੋਸੇ ਹੋਣਗੇ ਕਿ ਨਹੀਂ, ਪਰ ਇੱਕ ਗੱਲ ਜੋ ਸੁਣਨ ਨੂੰ ਮਿਲਦੀ ਪਈ ਆ ਕਿ ਮਾਰਕ ਕਾਰਨੀ ਨੇ ਜਿੱਥੇ ਕੱਲ੍ਹ ਗਵਰਨਰ ਜਨਰਲ ਮੈਰੀ ਸਾਈਮਨ ਦੇ ਅਫੀਸ਼ੀਅਲ ਰੈਜੀਡੈਂਸ ਵਿਖੇ, ਕਿਉਂਕਿ ਸਹੁੰ ਚੁੱਕ ਸਮਾਗਮ ਜਿਹੜੇ ਫੈਡਰਲ ਸਰਕਾਰ ਨਾਲ ਸੰਬੰਧਿਤ ਹੋਇਆ ਕਰਦੇ ਨੇ ਸਰਕਾਰੀ ਅਧਿਕਾਰੀਆਂ ਦੇ, ਉਹ ਗਵਰਨਰ ਜਨਰਲ ਦੇ ਅਫੀਸ਼ੀਅਲ ਰੈਜੀਡੈਂਸ ਵਿਖੇ ਹੀ ਹੋਇਆ ਕਰਦੇ ਨੇ ਰੇਡੋ ਹਾਲ ਦੇ ਵਿੱਚ। ਉੱਥੇ ਕੱਲ੍ਹ ਜਦੋਂ ਸਹੁੰ ਚੁੱਕ ਸਮਾਗਮ ਹੋਣਾ, ਉੱਥੇ ਸਮੋਸੇ ਹੋਣਗੇ ਕਿ ਨਹੀਂ ਇਹ ਤਾਂ ਪਤਾ ਨਹੀਂ, ਪਰ ਇਹ ਸੁਣਨ ਨੂੰ ਜ਼ਰੂਰ ਮਿਲਦਾ ਪਿਆ ਕਿ ਮਾਰਕ ਕਾਰਨੀ ਨੇ ਆਪਣੀ ਕੈਬਿਨੇਟ ਦੇ ਵਿੱਚ ਜਿਹੜੇ ਮੰਤਰੀਆਂ ਨੂੰ ਸਹੁੰ ਚੁਕਾਉਣੀ ਆ, ਕੈਬਿਨੇਟ ਦੀ ਗਿਣਤੀ ਬੜੀ ਘੱਟ ਹੋਏਗੀ। ਸੋ ਜਸਟਿਨ ਟਰੂਡੋ ਦੀ ਕੈਬਿਨੇਟ 'ਚ 37 ਮੈਂਬਰ ਨੇ, ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ। ਮਾਰਕ ਕਾਰਨੀ ਆਪਣੀ ਕੈਬਿਨੇਟ ਦੇ ਵਿੱਚ ਇਹ ਤੋਂ ਅੱਧੀ ਕੈਬਨਿਟ ਜਾਂ ਉਸ ਤੋਂ ਵੀ ਈਵਨ ਅੱਧੀ ਤੋਂ ਵੀ ਘੱਟ ਕੈਬਨਿਟ ਦਾ ਸਾਈਜ਼ ਰੱਖ ਸਕਦੇ
ਹਾਂ। ਸੋ 15-20 ਮੈਂਬਰ ਕਹਿੰਦੇ ਉਹਨਾਂ ਦੀ ਕੈਬਨਿਟ ਦੇ ਵਿੱਚ ਮੋਸਟ ਲਾਈਕਲੀ ਹੋਣਗੇ। ਸੋ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਆ ਗਵਰਨਰ ਜਨਰਲ ਦੇ ਆਫਿਸ ਵੱਲੋਂ,
ਕਰਤੀ ਉਹਨਾਂ ਨੇ।
ਸੋ ਕੱਲ੍ਹ ਸਵੇਰੇ ਈਸਟਰਨ ਸਮੇਂ ਮੁਤਾਬਕ 11 ਵਜੇ, ਸਾਡੇ ਸਮੇਂ ਮੁਤਾਬਕ ਸਵੇਰੇ 8 ਵਜੇ ਉਹ ਸਵੇਰਿੰਗ ਇਨ ਸੈਰਾਮਨੀ ਹੋਣੀ ਆ, ਅਤੇ ਉਹਦੇ ਵਿੱਚ ਦੱਸਿਆ ਗਿਆ ਵੀ ਕੈਬਨਿਟ ਦੀ ਵੀ ਸਵੇਰਿੰਗ ਇਨ ਹੋਣੀ ਹੈ।
ਹਾਂਜੀ,
ਸੋ ਹੈ ਕੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿੱਦਾਂ ਹੀ ਰਿਜ਼ਾਈਨ ਕਰਨਗੇ, ਨਾਲ ਦੇ ਨਾਲ ਕੈਬਨਿਟ ਡਿਸੋਲਵ ਹੋ ਜਾਏਗੀ।
ਹਾਂ,
ਸੋ ਕੈਬਨਿਟ ਨੂੰ ਦੁਬਾਰਾ ਤੋਂ ਸਹੁੰ ਚੁਕਾਉਣੀ ਪੈਣੀ ਹੈ।
ਹਾਂ, ਕ੍ਰੋਨੋਲੋਜੀ ਇਹ ਹੋਣ ਵਾਲੀ ਹੈ ਕਿ ਪਹਿਲਾਂ ਜਸਟਿਨ ਟਰੂਡੋ ਅਸਤੀਫਾ ਦੇਣਗੇ, ਫਿਰ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਪਏਗੀ।
ਸੋ ਪ੍ਰਾਈਮ ਮਿਨਿਸਟਰ ਜਿੱਦਾਂ ਹੀ ਅਸਤੀਫਾ ਦੇਣਗੇ, ਕੈਬਨਿਟ ਵੀ ਨਾਲ ਡਿਸੋਲਵ ਹੋਏਗੀ। ਸੋ ਪ੍ਰਾਈਮ ਮਿਨਿਸਟਰ ਫਿਰ ਨਵੇਂ ਤਾਂ ਸਹੁੰ ਚੁੱਕਣਗੇ ਹੀ ਮਾਰਕ ਕਾਰਨੀ, ਅਤੇ ਨਾਲ ਦੇ ਨਾਲ ਕੈਬਨਿਟ ਨੂੰ ਵੀ ਸਹੁੰ ਚੁਕਾਉਣੀ ਪਏਗੀ। ਸੋ ਕਾਰਨੀ ਦੇ ਕੋਲ ਆਪਸ਼ਨ ਇਹ ਸੀ ਕਿ ਸਾਰੇ ਜਿਹੜੇ ਮਿਨਿਸਟਰ ਨੇ ਉਹ ਉਸੇ ਤਰ੍ਹਾਂ ਰੱਖ ਸਕਦੇ ਸੀ ਕਿ ਜਿਹੜੀ ਪੁਰਾਣੀ ਕੈਬਨਿਟ ਉਹਨਾਂ ਨੂੰ ਸਹੁੰ ਚੁਕਾ ਦਿਓ, ਕਿਉਂਕਿ ਪਤਾ ਕਿ ਇਲੈਕਸ਼ਨ ਤਾਂ ਹੋਣਾ ਹੀ ਹੈ, ਇਹ ਤਾਂ ਇੰਟਰਮ ਬੇਸ 'ਤੇ ਹੀ ਹੈ। ਪਰ ਜੋ ਖਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ, ਉਹ ਕਿਹਾ ਜਾ ਰਿਹਾ ਕਿ ਹੀ ਇਜ਼ ਗੋਇੰਗ ਟੂ ਚੂਜ਼ ਅ ਸਮਾਲਰ ਕੈਬਨਿਟ, 15-20 ਮੈਂਬਰ ਹੋਣਗੇ। ਸੋ ਇਹ ਆਰਜ਼ੀ ਤੌਰ 'ਤੇ ਆਪਾਂ ਸਮਝ ਕੇ ਚੱਲੀਏ, ਕਿਉਂਕਿ ਇਲੈਕਸ਼ਨ ਜਿਹੜਾ ਕਿ ਹੁਣ ਵਿਜੇ ਜੀ ਜੋ ਸੁੱਖ ਧਾਲੀਵਾਲ ਦੱਸ ਕੇ ਗਏ ਸੀ ਤੁਹਾਡੇ ਨਾਲ ਗੱਲ ਕਰਦੇ ਹੋਏ ਕਿ 28 ਅਪ੍ਰੈਲ ਜਾਂ ਫਿਰ 5 ਮਈ ਨੂੰ ਇਲੈਕਸ਼ਨ ਹੋਣ ਦੀ ਸੰਭਾਵਨਾ ਹੈ,
ਉਦੋਂ ਵੋਟਾਂ ਪੈ ਸਕਦੀਆਂ।
ਹੁਣ ਜਿਹੜੇ ਈਵਨ ਨੈਸ਼ਨਲ ਮੀਡੀਆ ਦੇ ਵਿੱਚ ਵੀ ਜਿਹੜੇ ਫੈਡਰਲ ਸੋਰਸਿਸ ਦੇ ਹਵਾਲੇ ਤੋਂ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਦੋ ਤਰੀਕਾਂ ਹੀ ਨੇ ਕਿ ਇਲੈਕਸ਼ਨ ਜਾਂ ਤਾਂ 28 ਅਪ੍ਰੈਲ ਨੂੰ ਜਾਂ ਫਿਰ 5 ਮਈ ਨੂੰ ਹੋਏਗਾ, ਜਿਹਦਾ ਮਤਲਬ ਹੋਏਗਾ ਕਿ ਉਸ ਤੋਂ ਤਕਰੀਬਨ 1 ਮਹੀਨਾ ਪਹਿਲਾਂ ਇਲੈਕਸ਼ਨ ਕਾਲ ਕਰਨਾ ਪੈਣਾ।
ਸੋ 24 ਤਰੀਕ ਤੱਕ ਵਾਸੂ ਜੀ ਵੈਸੇ ਹੀ ਪਾਰਲੀਮੈਂਟ ਪ੍ਰੋਰੋਗਡ ਹੈਗੀ ਆ, ਅਤੇ ਉਸ ਸੋ ਹੋ ਸਕਦਾ ਹੈ ਕਿ ਪ੍ਰੋਰੋਗਡ ਪਾਰਲੀਮੈਂਟ ਉਹਦਾ ਸੈਸ਼ਨ ਰਿਜ਼ਿਊਮ ਹੀ ਨਾ ਹੋਵੇ। ਉਹ ਸਿਟਿੰਗ ਸ਼ੁਰੂ ਹੋਣ ਤੋਂ ਪਹਿਲਾਂ, 24 ਮਾਰਚ ਵਾਲੀ ਸਿਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਰਕ ਕਾਰਨੀ ਕੱਲ੍ਹ ਨੂੰ ਸਹੁੰ ਚੁੱਕਣ ਤੋਂ ਮਗਰੋਂ ਆਉਂਦੇ ਦਿਨਾਂ ਦੇ ਵਿੱਚ ਇਲੈਕਸ਼ਨ ਦਾ ਐਲਾਨ ਕਰ ਸਕਦੇ ਨੇ, ਇਲੈਕਸ਼ਨ ਕਾਲ ਕੀਤਾ ਜਾ ਸਕਦਾ।
ਸੋਰਸਿਸ ਹੁਣੇ ਕਹਿ ਰਹੇ ਨੇ ਕਿ ਮੋਸਟ ਲਾਈਕਲੀ ਨੈਕਸਟ ਵੀਕ ਉਹ ਇਲੈਕਸ਼ਨ ਕਾਲ ਕਰਨਗੇ
ਜੀ।
ਸੋ ਸਹੁੰ ਉਹਨਾਂ ਨੇ ਕੱਲ੍ਹ ਚੁੱਕ ਲੈਣੀ ਹੈ, ਪ੍ਰਧਾਨ ਮੰਤਰੀ ਉਹਨਾਂ ਨੇ ਕੱਲ੍ਹ ਬਣ ਜਾਣਾ
14 ਤਾਰੀਖ ਨੂੰ,
14 ਤਾਰੀਖ ਨੂੰ, ਅਤੇ ਉਸ ਤੋਂ ਬਾਅਦ ਮੋਸਟ ਲਾਈਕਲੀ ਸਮ ਟਾਈਮ ਨੈਕਸਟ ਵੀਕ ਹੀ ਇਜ਼ ਗੋਇੰਗ ਟੂ ਕਾਲ ਇਨ ਇਲੈਕਸ਼ਨ।
21 ਤਰੀਕ ਤੋਂ ਪਹਿਲਾਂ, ਕਿਉਂਕਿ ਜੇ 21 ਤਰੀਕ ਤੋਂ ਪਹਿਲਾਂ ਇਲੈਕਸ਼ਨ ਕਾਲ ਨਾ ਕੀਤਾ ਫਿਰ 24 ਨੂੰ ਤਾਂ ਪਾਰਲੀਮੈਂਟ ਵਾਪਸ ਜਾਣਾ ਪੈਣਾ।
ਐਗਜੈਕਟਲੀ,
ਅਤੇ ਸੰਕੇਤ ਇਹ ਨੇ ਕਿ 24 ਮਾਰਚ ਨੂੰ ਪਾਰਲੀਮੈਂਟ ਵਾਪਸ ਜਾਣ ਦੀ ਕੋਈ ਮਨਸ਼ਾ ਨਹੀਂ ਹੈ। ਅੱਛਾ, ਫਿਰ ਇਸੇ ਹੀ ਆ ਜਿਹੜਾ ਕੈਬਨਿਟ ਦਾ ਜਿਹੜਾ ਘਟਿਆ ਹੋਇਆ ਸਾਈਜ਼, ਜੋ ਇਸ ਵੇਲੇ ਕਿਹਾ ਜਾ ਰਿਹਾ ਕਿ 15-20 ਮੰਤਰੀ ਹੀ ਹੋਣਗੇ, ਨਾਟ ਦ 37 ਜਿਹੜੇ ਕਿ ਜਸਟਿਨ ਟਰੂਡੋ ਦੀ ਕੈਬਨਿਟ 'ਚ ਨੇ, ਇਹ ਵੀ ਵਾਸਤੂ ਜੀ ਫਿਰ ਸਿੰਬੋਲਿਕ ਹੀ ਰਹਿ ਜਾਣਾ, ਕਿਉਂਕਿ ਜਿਹੜੇ ਇਹ ਮੰਤਰੀ ਹੋਣਗੇ ਇਹ ਮਹਿਜ਼ ਕੁਝ ਦਿਨਾਂ ਦੇ ਹੀ ਮੰਤਰੀ ਇਹਨਾਂ ਨੇ ਰਹਿਣਾ। ਅਤੇ ਇਹ ਤਾਂ ਉਹ ਗੱਲ ਹੋ ਗਈ ਵੈਸੇ ਕਿ ਕਈਆਂ ਨੂੰ ਦੇਖੋ ਇਹ ਲੱਗੇਗਾ, ਅੱਛਾ ਦੇਖੋ ਕਿੰਨੀ ਲੀਨ ਗਵਰਨਮੈਂਟ ਮਾਰਕ ਕਾਰਨੀ ਨੇ ਸਥਾਪਿਤ ਕੀਤੀ ਆ, ਪਰ ਇਲੈਕਸ਼ਨ ਤੋਂ ਪਹਿਲਾਂ ਇਹ ਇੱਕ ਵਧੀਆ ਇੱਕ ਪੋਲੀਟੀਕਲ ਮੂਵ ਵੀ ਆ, ਕਿ ਤੁਸੀਂ ਕਹੋ ਦੇਖੋ ਜੀ ਮੇਰੇ ਤਾਂ ਕੈਬਨਿਟ ਓਨੀ ਵੱਡੀ ਮੈਂ ਰੱਖਣੀ ਕੋਈ ਨਹੀਂ, ਇਸ ਕਰਕੇ ਮੈਂ ਤਾਂ ਜਸਟਿਨ ਟਰੂਡੋ ਤੋਂ ਬੜਾ ਵੱਖਰੇ ਕਿਸਮ ਦਾ ਲੀਡਰ ਹਾਂ, ਮੇਰੇ ਤੌਰ ਤਰੀਕੇ ਬੜੇ ਵੱਖਰੇ ਨੇ ਟਰੂਡੋ ਤੋਂ।
ਪਰ ਦੂਜੇ ਪਾਸੇ ਵਿਜੇ ਜੀ ਇਹ ਵੀ ਤਾਂ ਹੈ ਕਿ ਜਿਹੜੇ ਕੈਬਨਿਟ ਮੰਤਰੀ ਜਿਹੜੇ ਮੌਜੂਦਾ ਨੇ ਜਿਨ੍ਹਾਂ ਨੂੰ ਇਹ ਆਪਣੀ ਕੈਬਨਿਟ ਵਿੱਚ ਥਾਂ ਨਹੀਂ ਦੇਣਗੇ ਉਹ ਨਾਰਾਜ਼ ਵੀ ਹੋ ਜਾਣਗੇ,
ਨਾਰਾਜ਼ ਵੀ ਹੋਣਗੇ,
ਤੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਆਪਣੀ ਕੌਕਸ ਦੇ ਮੈਂਬਰਸ ਦੇ ਨਾਲ ਸਾਬਕਾ ਕੈਬਨਿਟ ਮੈਂਬਰਸ ਦੇ ਨਾਲ ਜਿਹੜੇ ਸਾਬਕਾ ਹੋ ਜਾਣਗੇ ਉਹਨਾਂ ਦੇ ਨਾਲ ਵੈਰ ਪਾਉਣਾ ਵੀ ਕੋਈ ਚੰਗੀ ਸਟ੍ਰੈਟਜੀ ਨਹੀਂ।
ਐਂਡ ਇਹ ਉਹਨਾਂ ਜਿਨ੍ਹਾਂ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਉਹਨਾਂ ਵਾਸਤੇ, ਜਦੋਂ ਤੁਸੀਂ ਵਿਦਇਨ ਅ ਮੈਟਰ ਆਫ ਅ ਫਿਊ ਵੀਕਸ ਤੁਸੀਂ ਇਲੈਕਟੋਰਲ ਇਲੈਕਟੋਰੇਟ ਨੂੰ ਫੇਸ ਕਰਨਾ, ਉਹਨਾਂ ਵਾਸਤੇ ਵੀ ਆਪਣੀ ਕੰਸਟੀਚੁਐਂਸੀ 'ਚ ਇਸ ਗੱਲ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਊ ਵੀ ਨਵੇਂ ਲੀਡਰ ਇਹਦਾ ਮਤਲਬ ਕੀ ਇਹ ਨੇ ਕਿ ਤੁਹਾਨੂੰ ਪਸੰਦ ਨਹੀਂ ਕਰਦੇ।
ਸੋ ਪੋਲੀਟੀਕਲੀ ਦਿਸ ਡਸ ਨਾਟ ਐਡ ਅਪ। ਪਰ ਇੱਕ ਗੱਲ ਇਹ ਪੱਕੀ ਹੈ ਕਿ ਜਿਹੜੇ ਇੰਪੋਰਟੈਂਟ ਮਿਨਿਸਟਰੀਜ਼ ਨੇ ਉਹਨਾਂ ਦੇ ਵਿੱਚ ਕੋਈ ਚੇਂਜਸ ਨਹੀਂ ਕਰਨਗੇ ਮਾਰਕਾਰਡ ਨਹੀਂ। ਸੋ ਡੋਮਿਨਿਕ ਲੈਬਲਾਂ ਹੋ ਗਏ, ਮੈਰਨੀ ਜੋਲੀ ਹੋ ਗਏ, ਫ੍ਰਾਂਸੋ ਫਿਲਿਪ ਸ਼ੈਂਪੇਨ ਹੋ ਗਏ, ਜਿਹੜੀਆਂ ਇੰਪੋਰਟੈਂਟ ਮਿਨਿਸਟਰੀਜ਼ ਨੇ
ਸਪੈਸ਼ਲੀ ਜਿਹੜੇ ਇਸ ਵੇਲੇ ਯੂ ਐਸ ਟੈਰਿਫ ਤੇ ਟ੍ਰੇਡ ਵਾਰ ਦੇ ਨਾਲ ਡੀਲ ਕਰਨ ਦੇ ਵਿੱਚ ਜਿਹੜੇ ਫੋਰ ਫਰੰਟ ਤੇ ਜਿਹੜੇ ਮੰਤਰਾਲੇ ਨੇ।
ਸੋ ਡੋਮਿਨਿਕ ਲੈਬਲਾਂ ਤੇ ਫ੍ਰਾਂਸੋ ਫਿਲਿਪ ਸ਼ੈਂਪੇਨ ਤਾਂ ਹਾਵਰਡ ਲਟਨਿਕ ਨੂੰ ਮਿਲਣ ਜਾ ਰਹੇ ਨੇ,
ਹਾਂਜੀ ਅੱਜ ਡਗ ਫੋਰਡ ਦੇ ਨਾਲ,
ਹਾਂਜੀ। ਸੋ ਉਹਨਾਂ ਨੂੰ ਇੱਥੋਂ ਪਿੱਛੋਂ ਕੈਬਨਿਟ ਦੇ ਵਿੱਚੋਂ ਜੇ ਕੱਢ ਦੇਣ ਤੇ ਉਹਦਾ ਇਟ ਡਸਨਟ ਐਡ ਅਪ। ਸੋ ਇਹ ਨਹੀਂ ਹੋਣ ਵਾਲਾ। ਆਲਸੋ ਜਦੋਂ ਮਾਰਕ ਕਾਰਨੀ ਨੇ ਲੀਡਰਸ਼ਿਪ ਇਲੈਕਸ਼ਨ ਜਿੱਤਿਆ ਐਤਵਾਰ ਲੰਘੇ ਐਤਵਾਰ, ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਉਚੇਚੇ ਤੌਰ ਤੇ ਧੰਨਵਾਦ ਕੀਤਾ ਸੀ ਉਹਨਾਂ ਕੈਬਨਿਟ ਮੈਂਬਰਸ ਦਾ ਜਿਨ੍ਹਾਂ ਦਾ ਨਾਮ ਆ ਰਿਹਾ ਸੀ ਵੀ ਸ਼ਾਇਦ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਹੋ ਸਕਦੇ ਨੇ, ਪਰ ਦੇ ਚੋਜ਼ ਦੇ ਕੈਬਨਿਟ ਪੋਜੀਸ਼ਨ ਓਵਰ ਰਨਿੰਗ ਫਾਰ ਲੀਡਰਸ਼ਿਪ,
ਜਿਨ੍ਹਾਂ ਵਿੱਚ ਡੋਮਿਨਿਕ ਲੈਬਲਾਂਗ, ਫ੍ਰਾਂਸੋ ਫਿਲਿਪ ਸ਼ੈਂਪੇਨ ਤੇ ਮੈਲਨੀ ਜੋਲੀ
ਸਾਰੇ ਸ਼ਾਮਲ,
ਤਿੰਨ ਪ੍ਰਮੁੱਖ ਨੇ।
ਸੋ ਉਹਨਾਂ ਨੇ ਉਦੋਂ ਧੰਨਵਾਦ ਕੀਤਾ ਤੇ ਉਹਨਾਂ ਨੂੰ ਕੈਬਨਿਟ ਚੋਂ ਬਾਹਰ ਕੱਢ ਦੇਣ ਉਹ ਹੋ ਨਹੀਂ ਸਕਦਾ। ਸੋ ਇੰਪੋਰਟੈਂਟ ਪੋਰਟਫੋਲੀਓਜ਼ ਉਹ ਨਹੀਂ ਛੇੜਨਗੇ, ਪਰ ਮੈਨੂੰ ਇਹ ਨਹੀਂ ਸਮਝ ਆਈ ਕਿ ਬਾਕੀ ਵੀ ਕਿਉਂ ਛੇੜ ਰਹੇ ਨੇ,
ਬਾਕੀ ਵੀ ਕਿਉਂ ਛੇੜ ਰਹੇ
ਨੇ ਇਲੈਕਸ਼ਨ ਤੋਂ ਪਹਿਲਾਂ।
ਦੈਟਸ ਟਰੂ,
ਕਿਉਂਕਿ ਕੋਈ ਹੋਏਗੀ ਸਟ੍ਰੈਟੇਜੀ।
ਹਾਂ, ਯਾ ਤੇ ਹੋਵੇ ਨਾ ਕਿ ਇਹ ਇੱਕ ਸਾਲ ਤੱਕ ਅਜੇ ਅਗਲੇ 6 ਮਹੀਨਿਆਂ ਤੱਕ ਇਹ ਜਿਹੜਾ ਨਵਾਂ ਸਥਾਪਿਤ ਕੀਤਾ ਸਿਸਟਮ ਆ ਉਹਦੇ ਵਿੱਚ ਚੀਜ਼ਾਂ ਚੱਲਣੀਆਂ ਸੀ।
ਯਾ ਮੇਬੀ ਸੋ ਜਿਹੜੀ ਉਹ ਤੁਸੀਂ ਪਹਿਲਾਂ ਗੱਲ ਥੋੜੀ ਛੋਈ ਹੈ ਨਾ ਕਿ ਆਪਣੇ ਆਪ ਨੂੰ ਡਿਫਰੈਂਸ਼ੀਏਟ ਕਰਨਾ,
ਡਿਫਰੈਂਸ਼ੀਏਟ ਕਰਨ ਦੀ ਗੱਲ,
ਕਿ ਨਹੀਂ ਤਾਂ ਫਿਰ ਪੀਅਰ ਪੋਲੀ ਆਪਣੇ ਇਹ ਕਹਿਣਾ ਕਿ ਦੇਖ ਲਓ ਜੀ ਸਾਰੀ ਸੇਮ ਟੀਮ ਹੈ ਇਹਨਾਂ ਦੀ।
ਹਾਂ, ਨਹੀਂ ਤਾਂ ਪੀਅਰ ਪੋਲੀ ਇਹ ਕਹਿੰਦੇ ਹੀ ਨੇ ਨਾ ਕਿ ਇਹਨਾਂ ਦੇ ਇਹ ਟਰੂਡੋ ਦੇ ਐਡਵਾਈਜ਼ਰ ਸੀ, ਇਹਨਾਂ ਦੇ ਬੰਦੇ ਸਾਰੇ ਉਹੀ ਨੇ ਜਿਹੜੇ ਟਰੂਡੋ ਦੀ ਟੀਮ ਸੀ, ਕਿ ਮਾਰਕ ਕਾਰਨੀ ਇਜ਼ ਜਸਟ ਲਾਈਕ ਜਸਟਿਨ। ਸੋ ਉਸ ਲਾਈਨ ਆਫ ਮੈਸੇਜਿੰਗ, ਲਾਈਨ ਆਫ ਅਟੈਕ ਨੂੰ ਉਹਨੂੰ ਵੀ ਨਿਊਟਰਲਾਈਜ਼ ਕਰਨ ਦੇ ਵਾਸਤੇ ਇਹ ਇੱਕ ਵਧੀਆ ਸਟ੍ਰੈਟਜੀ ਹੋ ਸਕਦੀ ਹੈ। ਬਾਕੀ ਵਾਸੂ ਜੀ ਉਂਝ ਵੀ ਦੇਖੋ, ਜਦੋਂ ਨਾ ਬਲੱਡ ਟੈਸਟ ਕਰਾਉਣਾ ਹੋਵੇ, ਕਈ ਬੰਦੇ ਜਿਹੜੇ ਕਹਿਣ ਖੁੱਲ੍ਹਾ ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ, ਪਰਹੇਜ਼ ਨਹੀਂ ਕਰਦੇ ਡਾਕਟਰ ਦੇ ਕਹੇ ਦੇ ਬਾਵਜੂਦ, ਜਦੋਂ ਪਤਾ ਹੋਏ ਨਾ ਵੀ ਉਹ ਅੱਛਾ ਯਾਰ ਉਹ ਅੱਛਾ ਯਾਰ ਸੋਮਵਾਰ ਨੂੰ ਬਲੱਡ ਟੈਸਟ ਕਰਾਉਣਾ, ਫਿਰ ਕਹਿੰਦੇ ਅਗਲੇ ਦੋ ਤਿੰਨ ਦਿਨ ਨਹੀਂ 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 ਮੈਂ ਮਿਠਾਈ ਨਹੀਂ ਖਾਣੀ, ਇਹ ਕਰੋਨੇ ਨਹੀਂ ਖਿਚੜੀ ਬਣਾ ਦਿਓ, ਮੇਰਾ ਨਾ ਫੁਲਕਾ ਨਾ ਚੋਪੜਿਓ ਕਿਉਂਕਿ ਮੇਰਾ ਮੰਡੇ ਨੂੰ ਬਲੱਡ ਟੈਸਟ ਆ, ਕਿਉਂਕਿ ਉਦੋਂ ਕੋਸ਼ਿਸ਼ ਇਹ ਹੁੰਦੀ ਆ ਵੀ ਉਹਦੇ ਵਿੱਚ ਜਿਹੜੀਆਂ ਵੈਲਿਊਜ਼ ਨੇ ਠੀਕ ਆ ਜਾਓ। ਡਾਕਟਰ ਕਹੇ ਵਾਹ ਜੀ ਵਾਹ, ਤੁਸੀਂ ਤਾਂ ਬੜੇ ਕਮਾਲ ਹੋ,
ਬਲੱਡ ਟੈਸਟ ਦੇ ਵਿੱਚ ਕਿਤੇ ਘਿਓ ਲਿਖਿਆ ਨਾ ਜਾਏ, ਖੂਨ ਤੱਕ ਘਿਓ ਆ ਗਿਆ।
ਸੋ ਇਹ ਵੀ ਉਹੀ ਕਵਾਇਦ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਥੋੜਾ ਜਿਹਾ ਆਪਣਾ ਕਹਿ ਲਓ ਕਿ ਇੱਕ
ਵੱਖਰਾ ਗ੍ਰੀਨ ਟੀ ਪੀ ਲਓ।
ਹਾਂ, ਸਹੀ ਗੱਲ ਆ।
ਮੈਸੇਜ ਕਈ ਸਾਰੇ ਆ ਰਹੇ ਨੇ, ਕਹਿੰਦੇ ਜਿਹੜੀ ਬੋਲੀ ਵਾਲੀ ਗੱਲ ਸੀ, ਕਹਿੰਦੇ ਵਾਸੂ ਜੀ ਤੁਹਾਡੇ ਵਾਸਤੇ ਸੌਖਾ ਸੀ, ਤੁਸੀਂ ਕਹਿੰਦੇ ਹੈ ਹੀ ਜਮਾ ਲਓ।
ਹਾਂ, ਜਾਂ ਬੁਆ। ਅੱਛਾ ਵਾਸੂ ਜੀ, ਅੱਜ ਜਿਹੜੀ ਆਪਾਂ ਮਾੜੀ ਜਿਹੀ ਗੱਲ ਛੋਈ ਆ ਕਿ ਡਗ ਫੋਰਡ ਓਨਟੈਰੀਓ ਦੇ ਪ੍ਰੀਮੀਅਰ,
ਹਾਂਜੀ,
ਸਾਡੇ ਫੈਡਰਲ ਫਾਈਨੈਂਸ ਮਿਨਿਸਟਰ ਡੋਮਿਨਿਕ ਲੈਬਲਾਂਗ ਤੇ ਫੈਡਰਲ ਇੰਡਸਟਰੀ ਮਿਨਿਸਟਰ ਫ੍ਰਾਂਸੋ ਫਿਲਿਪ ਸ਼ੈਂਪੇਨ, ਇਹ ਅੱਜ ਚੱਲੇ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ, ਕਿਉਂਕਿ ਜਿਹੜੀ ਪਰਸੋਂ ਗੱਲਬਾਤ ਹੋਈ ਯੂ ਐਸ ਕਾਮਰਸ ਸੈਕਟਰੀ ਹਾਵਰਡ ਲਟਨਿਕ ਦੀ ਡਗ ਫੋਰਡ ਨਾਲ, ਜਦੋਂ ਡਗ ਫੋਰਡ ਇਸ ਗੱਲ ਨੂੰ ਮੰਨੇ ਵੀ ਚਲੋ ਠੀਕ ਆ, ਓਨਟੈਰੀਓ ਤੋਂ ਅਮਰੀਕਾ ਜਾਂਦੀ ਬਿਜਲੀ ਦੇ ਉੱਪਰ 25% ਸਰ ਟੈਕਸ ਉਹ ਨਹੀਂ ਲਗਾਉਣਗੇ, ਫਿਰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੇ ਵੀ ਸਟੀਲ ਅਤੇ ਅਲੂਮੀਨੀਅਮ ਉੱਪਰ ਜਿਹੜੇ ਟੈਰਿਫ 25 ਤੋਂ ਵਧਾ ਕੇ 50% ਕਰਨ ਦੀ ਗੱਲ ਆਖੀ ਸੀ, ਉਹਨਾਂ ਨੂੰ ਘਟਾ ਕੇ ਫਿਰ 25% ਕਰ ਦਿੱਤਾ ਸੀ, ਉਦੋਂ ਹੀ ਨਾਲ ਇਹ ਗੱਲ ਵੀ ਹੋਈ ਸੀ ਕਿ ਅੱਜ ਵੀਰਵਾਰ ਨੂੰ ਇਹ ਮੁਲਾਕਾਤ ਹੋਣੀ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ। ਇਸ ਮੀਟਿੰਗ ਤੋਂ ਉਮੀਦਾਂ ਇਹ ਨੇ ਕਿ ਕੋਈ ਇੱਕ ਅਜਿਹੀ ਇੱਕ ਅੰਡਰਸਟੈਂਡਿੰਗ ਐਸਟੈਬਲਿਸ਼ ਕੀਤੀ ਜਾ ਸਕੇ ਕਿ ਜਿਹੜੀ ਇਸ ਤਰ੍ਹਾਂ ਦੀ ਤਲਖੀ ਆ ਉਹਨੂੰ ਘਟਾਉਣ ਦੇ ਲਈ, ਉਹਨੂੰ ਖਤਮ ਕਰਨ ਦੇ ਲਈ ਇੱਕ ਪਲੇਟਫਾਰਮ ਸੈੱਟ ਹੋ ਸਕੇ।
ਯਾ ਸੋ ਵਿਜੇ ਜੀ, ਇਸ ਮੀਟਿੰਗ ਦੇ ਵਾਸਤੇ ਕਿਹਾ ਜਾਂਦਾ ਕਿ ਹਾਵਰਡ ਲਟਨਿਕ ਨੇ ਇਨਵਾਈਟ ਕੀਤਾ ਡਗ ਫੋਰਡ ਨੂੰ। ਡਗ ਫੋਰਡ ਗੱਲਾਂ ਗੱਲਾਂ 'ਚ ਇਹ ਵੀ ਕਹਿ ਗਏ ਕਿ ਜੀ ਓਨਟੈਰੀਓ ਵੱਲੋਂ ਇਹ ਮੀਟਿੰਗ ਰਿਕੁਐਸਟ ਕੀਤੀ ਗਈ ਸੀ, ਸੋ ਪਤਾ ਨਹੀਂ ਕਿਹਨੇ ਕਿਹਨੂੰ ਇਨਵਾਈਟ ਕੀਤਾ ਜਾਂ ਮੀਟਿੰਗ ਹੋ ਰਹੀ ਆ। ਸੋ ਡਗ ਫੋਰਡ ਬੜੇ ਐਕਸਾਈਟਿਡ ਨੇ ਇਸ ਮੀਟਿੰਗ ਵਾਸਤੇ, ਅਤੇ ਉਹਨਾਂ ਦੀਆਂ ਜਿਹੜੀਆਂ ਕਹਿ ਲਓ ਕਿ ਐਕਸਪੈਕਟੇਸ਼ਨਸ ਇਸ ਮੀਟਿੰਗ ਤੋਂ ਕਾਫੀ ਉੱਚੀਆਂ ਨੇ, ਅਤੇ ਇਸ ਮੀਟਿੰਗ ਦੇ ਵਿੱਚ ਡੋਮਿਨਿਕ ਲੈਬਲਾਂਗ ਅਤੇ ਫ੍ਰਾਂਸੋ ਫਿਲਿਪ ਸ਼ੈਂਪੇਨ ਤੇ ਜਿਹੜੇ ਕ੍ਰਿਸਟਨ ਹਿਲਮੈਨ ਨੇ ਸਾਡੇ ਅੰਬੈਸਡਰ,
ਹਾਂਜੀ,
ਇਹ ਵੀ ਉਹਦੇ ਵਿੱਚ ਸ਼ਾਮਲ ਹੋਣਗੇ,
ਕੈਨੇਡੀਅਨ ਅੰਬੈਸਡਰ ਟੂ ਦੀ ਯੂਐਸ
ਹਾਂਜੀ। ਸੋ ਨਾਲ ਉੱਧਰ ਦੂਜੇ ਪਾਸਿਓਂ ਹਾਵਰਡ ਲਟਨਿਕ ਤੇ ਉਹਨਾਂ ਦੇ ਹੋ ਸਕਦਾ ਹੋਰ ਵੀ ਮੈਂਬਰਸ ਨਾਲ ਹੋਣ। ਸੋ ਇਸ ਮੀਟਿੰਗ ਦੇ ਵਿੱਚੋਂ ਐਜ਼ ਯੂ ਮੈਂਸ਼ਨਡ ਡਗ ਸੋ ਦੇਖੋ ਇਹਦੇ ਵਿੱਚ ਐਕਸਪੈਕਟੇਸ਼ਨਸ ਵੱਖੋ ਵੱਖਰੀਆਂ ਨੇ। ਡਾਗ ਫੋਰਡ ਇਹ ਕਹਿ ਰਹੇ ਨੇ ਕਿ ਉਹ ਚਾਹੁੰਦੇ ਨੇ ਕਿ ਇਸ ਮੀਟਿੰਗ ਦੇ ਵਿੱਚੋਂ ਇਹ ਗੱਲ ਕਲੀਅਰ ਹੋਵੇ ਕਿ ਡੋਨਲਡ ਟਰੰਪ ਚਾਹੁੰਦੇ ਕੀ ਨੇ, ਅਮਰੀਕਾ ਵਾਲੇ ਚਾਹੁੰਦੇ ਕੀ ਨੇ, ਕਿ ਵਟਸ ਦਾ ਵੇ ਫਾਰਵਰਡ।
ਅਰੇ ਭਾਈ ਕਹਿਣਾ ਕਿਆ ਚਾਹਤੇ ਹੋ।
ਹਾਂ, ਸੋ ਉਹ ਕਹਿੰਦੇ ਵੀ ਜੇ ਸਾਨੂੰ ਇਹ ਗੱਲ ਸਮਝ ਲੱਗ ਜਾਏ ਤੇ ਕਹਿੰਦੇ ਫਿਰ ਕੰਮ ਥੋੜਾ ਸੌਖਾ ਹੋ ਜਾਏਗਾ। ਜਿਹੜੀ ਇਹ ਆਰਥਿਕ ਅਨਿਸ਼ਚਿਤਤਾ ਬਣੀ ਹੋਈ ਹੈ ਵੀ ਇਹ ਖਤਮ ਹੋਣੀ ਚਾਹੀਦੀ ਹੈ। ਸੋ ਉਹਨਾਂ ਦਾ ਇਹ ਮੰਨਣਾ ਜੋ ਪਹਿਲਾਂ ਗੱਲਾਂ ਹੋਈਆਂ ਵੀ ਨੇ ਕਿ USMCA ਦੀ ਰੀਨੈਗੋਸੀਏਸ਼ਨ ਜਲਦੀ ਟਰਿਗਰ ਕਰਾਉਣਾ ਚਾਹੁੰਦੇ ਨੇ ਡੋਨਲਡ ਟਰੰਪ। ਸੋ ਡਾਗ ਫੋਰਡ ਦਾ ਫਿਰ ਇਹ ਕਹਿਣਾ, ਕਹਿੰਦੇ ਕਿ ਮੈਂ ਚਾਹੁੰਦਾ ਵੀ ਇਸ ਮੀਟਿੰਗ ਦੇ ਵਿੱਚ ਅਸੀਂ ਇਹਦੇ ਬਾਰੇ ਗੱਲ ਕਰ ਲਈਏ ਕਿ ਜੇ ਤੁਸੀਂ USMCA ਨੂੰ ਜਲਦੀ ਰੀਨਿਊ ਕਰਨਾ ਚਾਹੁੰਦੇ ਹੋ, ਉਹਨੂੰ ਰੀਨੈਗੋਸ਼ੀਏਟ ਕਰਨਾ ਚਾਹੁੰਦੇ ਹੋ, ਪਹਿਲਾਂ ਹੀ ਕਰ ਲੈਂਦੇ ਭਾਈ ਵੀ ਸਾਨੂੰ ਦੱਸ ਦਿਓ ਕੀ ਕਰਨਾ ਚਾਹੁੰਦੇ ਹੋ। ਸੋ ਡਾਗ ਫੋਰਡ ਕਹਿ ਰਹੇ ਨੇ ਕਿ ਇਸ ਮੀਟਿੰਗ ਦੇ ਵਿੱਚ ਉਹ USMCA ਦੀ ਰੀਨੈਗੋਸੀਏਸ਼ਨ ਜਾਂ ਉਹਦਾ ਰੀਨਿਊਅਲ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਨੇ, ਉਹਨਾਂ ਦੀ ਐਕਸਪੈਕਟੇਸ਼ਨ ਇਹ ਹੈ। ਹੁਣ ਸਾਡੇ ਵੱਲੋਂ ਹੀ ਡੋਮਿਨਿਕ ਲੈਬਲਾਂਗ ਜਾ ਰਹੇ ਨੇ ਜਿਹੜੇ ਸਾਰੀ ਨੈਗੋਸੀਏਸ਼ਨ ਨੂੰ ਲੀਡ ਕਰ ਰਹੇ ਨੇ, ਉਹਨਾਂ ਨੇ ਬੜਾ ਕਲੀਅਰਲੀ ਕਹਿਤਾ, ਕਹਿੰਦੇ ਦਿਸ ਮੀਟਿੰਗ ਇਜ਼ ਨਾਟ ਅਬਾਊਟ USMCA। ਉਹ ਕਹਿੰਦੇ ਮੈਂ ਇਸ ਮੀਟਿੰਗ ਵਿੱਚ ਇਸ ਕਰਕੇ ਜਾ ਰਿਹਾ, ਮੈਂ ਸਮਝਣਾ ਚਾਹੁੰਦਾ ਕਿ 2 April ਵਾਲੀ ਜਿਹੜੀ ਇਹ ਰੈਸੀਪ੍ਰੋਕਲ ਟੈਰਿਫ ਹੈ ਉਹਦੀ ਕੀ ਕਹਾਣੀ ਹੈ, ਇਹਦੇ ਉੱਤੇ ਕੀ ਕੰਮ ਕੀਤਾ ਜਾ ਰਿਹਾ ਕਿ ਇਹਨੂੰ ਅਸੀਂ ਕਿਵੇਂ ਇਹ ਤੋਂ ਬਚ ਸਕਦੇ ਹਾਂ, ਇਹਨੂੰ ਕਿਵੇਂ ਟਾਲਿਆ ਜਾ ਸਕਦਾ। ਪਰ ਨਾਲ ਉਹਨਾਂ ਨੇ ਜ਼ਰੂਰ ਕਿਹਾ, ਕਹਿੰਦੇ ਜੇ ਤਿੰਨੋਂ ਧਿਰਾਂ ਦੇ ਵਿੱਚੋਂ, ਮਤਲਬ ਕੈਨੇਡਾ, US ਜਾਂ ਮੈਕਸੀਕੋ, ਤਿੰਨੋਂ ਦੇ ਵਿੱਚੋਂ ਜੇ ਕੋਈ ਵੀ ਇੱਕ ਪਾਰਟੀ ਚਾਹੁੰਦੀ ਹੈ ਕਿ USMCA ਦਾ ਰਿਨਿਊਅਲ ਜਲਦੀ ਹੋਵੇ, ਤੇ ਕਹਿੰਦੇ ਕੈਨੇਡਾ ਵਿਲ ਨਾਟ ਅਪੋਜ਼ ਇਟ, ਵੀ ਆਰ ਰੈਡੀ ਫੋਰ ਦੈਟ।
ਪਰ ਇਹਦੇ ਵਿੱਚ ਚੱਕਰ ਇਹ ਹੈ ਨਾ ਕਿ ਡਾਗ ਫੋਰਡ, ਹਾਲਾਂਕਿ ਦੇਖੋ ਸੂਬਾਈ ਪ੍ਰੀਮੀਅਰ ਨੇ, ਇਹ ਸਾਰੀ ਜਿਹੜੀ ਨੈਗੋਸੀਏਸ਼ਨ ਲੀਡ ਕਰਨੀ ਆ ਅਮਰੀਕਾ ਦੇ ਨਾਲ ਅਬਾਊਟ ਦਾ ਫਰੀ ਟ੍ਰੇਡ ਅਗਰੀਮੈਂਟ, ਉਹ ਕਰਨੀ ਫੈਡਰਲ ਸਰਕਾਰ ਨੇ। ਉਹਦੇ ਵਿੱਚ ਡਾਗ ਫੋਰਡ ਦਾ ਇਹ ਕਹਿਣਾ ਕਿ USMCA ਦੀ ਛੇਤੀ ਨੈਗੋਸ਼ੀਏਟ ਕਰਨਾ, ਤਾਂ ਉਹਦੇ ਬਾਰੇ ਗੱਲ ਕਰ ਲੈਂਦੇ ਆ। ਸੋ ਜਿਹੜੀ ਕੈਨੇਡੀਅਨ ਟੀਮ ਇਸ ਵੇਲੇ ਜਾਂਦੀ ਪਈ ਆ, ਉਹਨਾਂ ਦਾ ਆਪਸ ਦੇ ਵਿੱਚ ਇਕਸਾਰਤਾ ਨਾ ਹੋਣੀ
ਨਹੀਂ
ਉਸ ਮੈਸੇਜਿੰਗ ਦੇ ਵਿੱਚ, ਉਹਦੇ ਵਿੱਚ ਹਾਂ ਕਿਤੇ ਨਾ ਕਿਤੇ ਕੁਝ ਡਿਸਕਨੈਕਟ ਨਜ਼ਰ ਆਉਂਦਾ ਪਿਆ
ਜੀ। ਤੇ ਉਧਰੋਂ ਮੀਟਿੰਗ ਹੋਣੀ ਕਿਹਦੇ ਨਾਲ, ਹਾਵਰਡ ਲਟਨਿਕ ਦੇ ਨਾਲ,
ਰਾਈਟ?
ਹਾਵਰਡ ਲਟਨਿਕ ਕੀ ਕਹਿ ਰਹੇ ਨੇ,
ਉਹ ਕਹਿੰਦੇ ਧੰਨਵਾਦ ਕਹੋ, ਕਹਿੰਦੇ ਯੂਕਰੇਨ ਵਾਂਗੂ ਬਿਹੇਵ ਕਰੀ ਜਾਂਦੇ।
ਉਸ ਤੋਂ ਵੀ ਇੰਪੋਰਟੈਂਟ ਵਿਜੇਰੀ, ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਵੀ ਐਕਸਪੈਕਟ ਟੂ ਹੈਵ ਅ ਨਾਈਸ ਕਨਵਰਸੇਸ਼ਨ। ਠੀਕ ਆ, ਕਹਿੰਦੇ ਸੋਹਣੀ ਗੱਲਬਾਤ ਹੋ ਜਾਏਗੀ, ਵੀ ਵਿਲ ਟਰਾਈ ਟੂ ਯੂ ਨੋ ਬ੍ਰਿੰਗ ਦ ਟੈਂਪਰੇਚਰ ਡਾਊਨ, ਵੀ ਬੜੀਆਂ ਤੱਤੀਆਂ ਗੱਲਾਂ ਕਰਦੇ ਡਾਗ ਫੋਰਡ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਨਾਲ ਉਹਨਾਂ ਨੇ ਇਹ ਕਿਹਾ, ਕਹਿੰਦੇ ਬਟ ਵੀ ਵਿਲ ਵੇਟ ਫਾਰ ਦ ਨਿਊ ਪ੍ਰਾਈਮ ਮਿਨਿਸਟਰ ਐਂਡ ਦੈਨ ਵੀ ਆਰ ਗੋਇੰਗ ਟੂ ਟਾਕ।
ਇਟ ਓਨਲੀ ਮੇਕ ਸੈਂਸ। ਅੱਛਾ ਦੇਖੋ ਵਾਸੂ ਜੀ, ਹੁਣ ਦੇਖੋ
ਫਿਰ ਮੀਟਿੰਗ ਕਿਉਂ ਕਰ ਰਹੇ ਹਾਂ ਆਪਾਂ?
ਹਾਂ,
ਟਾਈਮ ਪਾਸ ਹੋ ਰਿਹਾ ਫਿਰ,
ਕਿਉਂਕਿ ਯਾ
ਐਕਸਪੈਕਟੇਸ਼ਨ, ਤੁਸੀਂ ਫਰਕ ਦੇਖੋ। ਡਾਗ ਫੋਰਡ ਇਹ ਲੈ ਕੇ ਚੱਲੇ ਐਕਸਪੈਕਟੇਸ਼ਨ ਕਿ ਜੀ ਇਹਦੇ ਵਿੱਚੋਂ ਤਾਂ ਸਾਨੂੰ ਮਤਲਬ ਪੂਰਾ ਕਹਿ ਲਓ ਵੀ ਕੁੰਜੀ ਲੱਭ ਜਾਣੀ ਆ ਪੂਰੀ ਗੱਲਬਾਤ ਦੀ, ਪੂਰੇ ਸਵਾਲ ਦੀ, ਕਿ ਜੀ ਇਹ ਚਾਹੁੰਦੇ ਕੀ ਨੇ, ਵੀ ਸਾਰਾ ਪਜ਼ਲ ਸੋਲਵ ਵੀ ਹੋ ਜਾਣਾ। ਤੇ ਜਿਹੜੇ ਸਾਡੇ ਲੀਡ ਨੈਗੋਸ਼ੀਏਟਰ ਨੇ ਉਹ ਕਹਿ ਰਹੇ ਨੇ ਨਾ ਇਹਦੇ ਬਾਰੇ ਉਹ ਗੱਲਬਾਤ ਹੀ ਨਹੀਂ, ਉਹ ਤਾਂ 2 April ਬਾਰੇ ਆ। ਫਿਰ ਜਿਹੜੇ ਜਿਨ੍ਹਾਂ ਦੇ ਨਾਲ ਮੀਟਿੰਗ ਹੋ ਰਹੀ ਹੈ ਉਹ ਕਹਿ ਰਹੇ ਨੇ ਕਿ ਭਾਈ ਅਸੀਂ ਤਾਂ ਵੀ ਸਿਰਫ ਵੀ ਦੇਖਣਾ ਹੀ ਆ ਕਿ ਟੈਂਪਰੇਚਰ ਥੋੜਾ ਟੋਨ ਡਾਊਨ ਕਰਨਾ, ਅਸਲ ਗੱਲਬਾਤ ਤਾਂ ਉਦੋਂ ਕਰਾਂਗੇ ਜਦੋਂ ਨਵਾਂ ਪ੍ਰਧਾਨ ਮੰਤਰੀ ਆ ਜਾਏਗਾ।
ਐਕਚੁਅਲੀ ਮੇਕ ਸੈਂਸ,
ਇਟ ਡਸ ਮੇਕ ਸੈਂਸ।
ਜੇ ਤੁਸੀਂ ਅਮਰੀਕਾ ਵਾਲੇ ਪਾਸਿਓਂ ਵੇਖੋ, ਹੁਣ ਜਿਹੜੀ ਐਡਮਿਨਿਸਟ੍ਰੇਸ਼ਨ ਇਸ ਵੇਲੇ ਕੈਨੇਡਾ ਦੀ ਇੱਕ ਤਰ੍ਹਾਂ ਕੇਅਰਟੇਕਰ ਮੋਡ ਦੇ ਵਿੱਚ ਆ, ਜਸਟਿਨ ਟਰੂਡੋ ਐਜ਼ ਆ ਕੱਲ੍ਹ ਤੋਂ ਬਾਅਦ ਪ੍ਰਧਾਨ ਮੰਤਰੀ ਨਹੀਂ ਹੋਣਗੇ ਕੈਨੇਡਾ ਦੇ।
ਹਾਂਜੀ,
ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲੈਣੀ ਹੈ ਮਾਰਕ ਕਾਰਨੀ ਨੇ। ਮਾਰਕ ਕਾਰਨੀ ਕੱਲ੍ਹ ਓਨਟੈਰੀਓ ਗਏ ਸੀ, ਆਪਾਂ ਕੱਲ੍ਹ ਸਵੇਰੇ ਵੀ ਗੱਲ ਕਰਦੇ ਸੀ ਵੀ ਉਹਨਾਂ ਨੇ ਡਾਗ ਫੋਰਡ ਦੇ ਨਾਲ ਬ੍ਰੇਕਫਾਸਟ ਕੀਤਾ, ਉਸ ਤੋਂ ਮਗਰੋਂ ਡਾਗ ਫੋਰਡ ਨੇ ਇਹ ਗੱਲ ਵੀ ਆ ਕੇ ਉਹਨਾਂ ਨੇ ਮਾਰਕ ਕਾਰਨੀ ਦੀ ਸਿਫਤਾਂ ਬੜੀਆਂ ਕੀਤੀਆਂ ਨੇ। ਉਹਨਾਂ ਨੇ ਕਿਹਾ ਮਾਰਕ ਕਾਰਨੀ ਬੜੇ ਇੱਕ ਵਧੀਆ ਲੀਡਰ ਸਾਬਿਤ ਹੋਣਗੇ ਟਰੰਪ ਦੇ ਨਾਲ ਡੀਲ ਕਰਨ ਲਈ, ਤੇ ਜਿਹੜੀ ਟੈਰਿਫ ਦੀ ਆ ਜੋ ਟ੍ਰੇਡ ਵਾਰ ਆ ਉਹਨੂੰ ਨੈਗੋਸ਼ੀਏਟ ਕਰਨ ਦੇ ਲਈ
ਉਹਨਾਂ ਨੇ ਐਗਜੈਕਟਲੀ ਪਤਾ ਕੀ ਕਿਹਾ ਜੀ। ਸੋ ਕਹਿੰਦੇ ਇਟਸ ਗੋਇੰਗ ਟੂ ਬੀ ਅ ਬੈਟਰ ਰਿਲੇਸ਼ਨਸ਼ਿਪ ਦੈਨ ਵਿਦ ਪ੍ਰਾਈਮ ਮਿਨਿਸਟਰ ਟਰੂਡੋ।
ਸਿੱਧਾ ਨਾਂ ਲੈਤਾ,
ਨਾਂ ਲੈਤਾ। ਕਹਿੰਦੇ ਆ ਨੋ ਡਿਸਰਿਸਪੈਕਟ ਟੂ ਪ੍ਰਾਈਮ ਮਿਨਿਸਟਰ ਟਰੂਡੋ, ਆਈ ਕੈਨ ਟੈਲ ਯੂ ਵਨ ਥਿੰਗ, ਮਾਰਕ ਕਾਰਨੀ ਹੈਜ਼ ਐਨ ਐਕਸਟ੍ਰੀਮਲੀ ਐਸਟਿਊਟ ਬਿਜ਼ਨਸ ਮਾਈਂਡ। ਮਤਲਬ ਜਸਟਿਨ ਟਰੂਡੋ ਦਾ ਨਹੀਂ ਸੀ
ਜੀ,
ਫਿਰ ਨਾਲ ਉਹ ਕਹਿ ਰਹੇ ਨੇ ਹੀ ਅੰਡਰਸਟੈਂਡਸ ਨੰਬਰਸ। ਮਾਰਕ ਕਾਰਨੀ ਅੰਡਰਸਟੈਂਡਸ, ਹੀ ਇਜ਼ ਗੁੱਡ ਵਿਦ ਨੰਬਰਸ।
ਜਿਹੜਾ ਇਹ ਸੈਂਟੀਮੈਂਟ ਆ, ਇਹ ਵਾਸੂ ਜੀ ਕੱਲਾ ਡਾਗ ਫੋਰਡ ਦਾ ਨਹੀਂ, ਇਹ ਓਵਰਆਲ ਜਿਹੜੇ ਆਮ ਕੈਨੇਡੀਅਨਸ ਨੇ ਉਹ ਵੀ ਇਸ ਗੱਲ ਦੇ, ਉਹਨਾਂ ਨੂੰ ਇਹ ਪ੍ਰਭਾਵ ਪੈਂਦਾ ਕਿ ਮਾਰਕ ਕਾਰਨੀ ਇਜ਼ ਗੁੱਡ ਵਿਦ ਨੰਬਰਸ,
ਜਾਂ ਜਿਹਨਾਂ ਨੂੰ ਆਪ ਨੰਬਰਸ ਬਾਰੇ ਬਹੁਤਾ ਨਹੀਂ ਵੀ ਪਤਾ, ਉਹਨਾਂ ਨੂੰ ਇਦਾਂ ਲੱਗਦਾ ਮਾਰਕ ਕਾਰਨੀ ਇਜ਼ ਗੁੱਡ ਵਿਦ ਨੰਬਰਸ। ਐਨੀਵੇਜ਼, ਸੋ ਕਹਿੰਦੇ ਹੀ ਅੰਡਰਸਟੈਂਡਸ ਨੰਬਰਸ ਐਂਡ ਸੋ ਡਜ਼ ਪ੍ਰੈਜ਼ੀਡੈਂਟ ਟਰੰਪ ਐਂਡ ਸੈਕਰਟਰੀ ਲਟਨਿਕ, ਆਈ ਥਿੰਕ ਦੇ ਆਰ ਗੋਇੰਗ ਟੂ ਗੈਟ ਅਲੋਂਗ ਵੈਰੀ ਵੈਲ, ਦੇ ਬੋਥ ਕਮ ਫਰੋਮ ਦ ਸੇਮ ਫਾਈਨੈਂਸ਼ੀਅਲ ਸੈਕਟਰਸ। ਸੋ ਜਸਟਿਨ ਟਰੂਡੋ ਬਾਰੇ ਇਦਾਂ ਕਹਿ ਗਏ ਕਿ ਵੀ ਉਹਨਾਂ ਨੂੰ ਫਾਈਨੈਂਸ਼ੀਅਲ ਜਾਂ ਨੰਬਰਸ ਦੀ ਬਹੁਤੀ ਸਮਝ ਨਹੀਂ ਸੀ,
ਬਿਜ਼ਨਸ ਵਰਲਡ ਰੀਅਲ ਵਰਲਡ ਦੇ ਵਿੱਚ ਜਿਹੜੇ ਵੱਡੀ ਡੀਲਸ ਨੇ ਉਹ ਕਿਵੇਂ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਪਤਾ,
ਨਹੀਂ ਪਤਾ।
ਹਾਵਰਡ ਲਟਨਿਕ ਵੀ ਵਾਸੂ ਜੀ ਬਿਲੀਅਨੀਅਰ ਫਾਈਨੈਂਸੀਅਰ ਨੇ ਉੱਥੇ US ਦੇ ਵਿੱਚ, ਸੋ ਉਹਨਾਂ ਦੇ ਵੀ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਜਿਹੜਾ ਤਜਰਬਾ ਹੈ ਉਹ ਕਾਫੀ ਐਕਸਟੈਂਸਿਵ ਆ, ਜਿਹੜੇ ਕਿ ਡੋਨਲਡ ਟਰੰਪ ਦੇ ਕਾਮਰਸ ਸੈਕਟਰੀ ਨੇ। ਅੱਛਾ, ਫਿਰ ਉਸ ਤੋਂ ਬਾਅਦ ਕੱਲ੍ਹ ਮਾਰਕ ਕਾਰਨੀ ਹੈਮਿਲਟਨ ਦੇ ਵਿੱਚ ਇੱਕ ਸਟੀਲ ਫੈਕਟਰੀ ਦੇ ਉਹਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ ਕੈਨੇਡਾ ਦੀ ਜਿਹੜੀ ਸੋਵਰਨਟੀ ਆ ਉਹ ਰਿਸਪੈਕਟ ਕੀਤੀ ਜਾਵੇ, ਕਿ ਜਿਹੜਾ ਡੋਨਲਡ ਟਰੰਪ ਇਹ ਗੱਲ ਕਰਦੇ ਨੇ ਕਿ ਕੈਨੇਡਾ ਨੂੰ 51ਵੀਂ ਸਟੇਟ ਬਣਾ ਲੈਣਾ, ਕਿ ਜਦੋਂ ਤੱਕ ਉਹ ਕੈਨੇਡਾ ਦੀ ਸੋਵਰਨਟੀ ਨੂੰ, ਕੈਨੇਡਾ ਦੀ ਇਸ ਤਰ੍ਹਾਂ ਇੰਡੀਪੈਂਡੈਂਸ ਨੂੰ, ਉਹਦੇ ਉੱਪਰ ਕੋਈ ਜੇ ਕੈਨੇਡਾ ਦੀ ਜ਼ਮੀਨ ਦੇ ਉੱਪਰ ਅੱਖ ਰੱਖਦੇ ਨੇ ਬੇਸਿਕਲੀ, ਤੇ ਉਹ ਗਵਾਰਾ ਨਹੀਂ ਹੋਏਗਾ. ਉਹੀ ਇੱਕ ਚੀਜ਼, ਉਹ ਉਹਨਾਂ ਦੀ ਕੰਡੀਸ਼ਨ ਆ ਇੱਕ ਮਾਰਕ ਕਾਰਨੀ ਦੀ, ਟੂ ਹੈਵ ਅ ਡਾਇਰੈਕਟ ਕਨਵਰਸੇਸ਼ਨ ਵਿਦ ਡੋਨਲਡ ਟਰੰਪ.
ਸੋ ਇੱਕ ਤਰੀਕੇ ਨਾਲ ਸ਼ਰਤ ਰੱਖਤੀ ਉਹਨਾਂ ਨੇ ਕਿ ਡੋਨਲਡ ਟਰੰਪ ਨੂੰ ਮਿਲਾਂਗੇ, ਪਰ ਉਹ ਮੀਟਿੰਗ ਜਿਹੜੀ ਆ ਇਟ ਸ਼ੁਡ ਬੀ ਅੰਡਰ ਅ ਪੋਜੀਸ਼ਨ ਵੇਅਰ ਦੇਰ ਇਜ਼ ਰਿਸਪੈਕਟ ਫਾਰ ਕੈਨੇਡੀਅਨ ਸੋਵਰੈਨਿਟੀ, ਕਿ ਵੀ ਜੇ ਤੁਹਾਡਾ ਮੀਟਿੰਗ ਕਰਨ ਆ ਰਿਹਾ ਫਿਰ ਕੰਮ ਦੀ ਗੱਲ ਹੋਏਗੀ, ਵੀ ਐਵੇਂ ਊਲ ਜਲੂਲ ਤੁਸੀਂ 51ਵੀਂ ਸਟੇਟ ਯੇ ਵੋ ਇੱਦਾਂ ਦੀਆਂ ਗੱਲਾਂ ਜੇ ਕਰਨੀਆਂ ਫਿਰ ਨਹੀਂ ਮਿਲਣਾ.
ਜੀ ਜੀ ਜੀ, ਯੈਸ,
ਮਿਲਾਂਗੇ ਪਰ ਫਿਰ ਲੈਟਸ ਟਾਕ ਲਾਈਕ ਐਡਲਟਸ. ਸੋ ਇਹ ਹੁਣ ਗੱਲਾਂ ਹੋ ਰਹੀਆਂ ਨੇ. ਤੇ ਤੁਸੀਂ ਜਿਹੜੀ ਵਿਜੇ ਦੀ ਉਹ ਗੱਲ ਮੈਨਸ਼ਨ ਕੀਤੀ ਬੜੀ ਇੰਪੋਰਟੈਂਟ ਸੀ, ਮੈਂ ਤੁਹਾਡੀ ਗੱਲ ਵਿੱਚ ਕੱਟਤੀ ਕਿ ਜੋ ਹਾਵਰਡ ਲਟਨਿਕ ਨੇ ਜੋ ਕਿਹਾ, ਕਹਿੰਦੇ ਕਿ ਵੀ ਇਹ ਤਾਂ ਯਾਰ ਸ਼ੁਕਰਗੁਜ਼ਾਰ ਹੀ ਨਹੀਂ ਹੁੰਦੇ, ਉਹਨਾਂ ਨੇ ਇਕੁਏਟ ਕਰਤਾ ਸਾਨੂੰ ਜ਼ੇਲੈਂਸਕੀ ਦੇ ਨਾਲ.
ਕਹਿੰਦੇ ਜਿਵੇਂ ਵਲਾਦੀਮਿਰ ਜ਼ੇਲੈਂਸਕੀ ਕਹਿੰਦੇ ਉਹ ਥੈਂਕ ਯੂ ਨਹੀਂ ਕਹਿੰਦੇ, ਕਹਿੰਦੇ ਇੱਦਾਂ ਹੀ ਕੈਨੇਡਾ ਕਹਿੰਦੇ ਤੁਸੀਂ ਥੈਂਕ ਯੂ ਕਹਿ ਦਿਓ ਬਸ. ਸੋ ਕੀ ਮਤਲਬ, ਸਿਰਫ ਇਹੀ ਹੈ ਬਸ ਜੀ, ਵੀ ਸਾਰਿਆਂ ਨੂੰ ਇਹ ਦਿਖਾਉਣ ਦਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਕਵੈਦ ਆ, ਵੀ ਦੇਖੋ ਸਾਰ ਮੈਂ ਬਹੁਤ ਚੰਗਾ, ਸਾਰੇ ਮੈਨੂੰ ਧੰਨਵਾਦ ਕਹਿ ਕੇ ਜਾਂਦੇ ਆ, ਵੀ ਪੈਰੀਆਂ ਥਲਾ ਦਿਓ ਆ ਗਏ ਤੇ ਬਸ ਫਿਰ ਉਹ ਖੁਸ਼ ਨੇ.
ਮਤਲਬ ਇੱਕ ਪਰਸਨਲ ਈਗੋ ਤੇ,
ਪਰਸਨਲ ਈਗੋ ਤੇ ਗੱਲ ਆ,
ਸਹੀ ਗੱਲ, ਪੂਰਾ ਵਿਸ਼ਵ ਤੁਸੀਂ ਛਿੱਕੇ ਟੰਗਿਆ.
ਬਸ ਜੀ, ਕਿੰਨੇ ਮੁਲਕਾਂ ਦੀ ਪੋਲੀਟਿਕਸ ਦੇ ਵਿੱਚ ਇਸ ਵੇਲੇ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਤਰਥੱਲੀ ਮਚੀ ਹੋਈ ਆ. ਤੁਸੀਂ ਦੇਖੋ ਗ੍ਰੀਨਲੈਂਡ ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ, ਉਸ ਇਲੈਕਸ਼ਨ ਦੇ ਵਿੱਚ ਇੱਕ ਪ੍ਰਮੁੱਖ ਮੁੱਦਾ ਹੀ ਇਹ ਬਣ ਗਿਆ ਸੀ ਵੀ ਡੋਨਲਡ ਟਰੰਪ ਗ੍ਰੀਨਲੈਂਡ ਦੇ ਉੱਪਰ ਅੱਖ ਰੱਖੀ ਫਿਰਦੇ ਨੇ, ਵੀ ਉੱਥੇ ਇਸ ਮੁੱਦੇ ਤੇ ਦਿਸ ਵਾਜ਼ ਵਨ ਆਫ ਦ ਮੇਨ ਪੁਆਇੰਟਸ ਆਫ ਇਲੈਕਸ਼ਨ. ਹੁਣ ਕੈਨੇਡਾ ਦੇ ਵਿੱਚ ਜਦੋਂ ਚੋਣਾਂ ਹੋਣੀਆਂ ਨੇ, ਜੇ ਜੋ ਹੁਣ ਸੰਕੇਤ ਨੇ ਕਿ ਅਗਲੇ ਹਫ਼ਤੇ ਇਲੈਕਸ਼ਨ ਕਾਲ ਹੋ ਜਾਣਾ ਐਂਡ ਦੈਨ ਵੀਲ ਗੈਟ ਇਨ ਟੂ ਅ ਫੈਡਰਲ ਇਲੈਕਸ਼ਨ ਕੈਂਪੇਨ, ਉਹਦੇ ਵਿੱਚ ਵੀ ਟਰੰਪ ਦਾ ਮੁੱਦਾ ਭਾਰੂ ਰਹਿਣਾ. ਟਰੰਪ ਦੇ ਆਉਣ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਤੇ ਵਸੋ ਜੀ ਕੰਜ਼ਰਵੇਟਿਵਸ ਤੇ ਪੀਅਰ ਪੋਲੀਅਵ ਨੂੰ ਹੁੰਦਾ ਨਜ਼ਰ ਆਉਂਦਾ ਪਿਆ. ਬਾਕੀ ਅਗੇਨ ਲੋਟ ਡਿਪੈਂਡਸ ਔਨ ਦ ਡੇ ਆਫ ਦੀ ਇਲੈਕਸ਼ਨ, ਉਦੋਂ ਕੀ ਹੁੰਦਾ, ਪਰ ਸਿਆਸੀ ਸਮੀਕਰਨ ਤੇ ਸਿਆਸੀ ਮਾਹੌਲ ਤੇ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਪਿਛਲੇ ਤਕਰੀਬਨ 2 ਮਹੀਨਿਆਂ ਚ.
ਮੈਸੇਜ ਆਇਆ ਜਤਿੰਦਰ ਢੇਸੀ ਜੀ ਦਾ, ਕਹਿੰਦੇ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਵਾਈ ਇਜ਼ ਡਗ ਫੋਰਡ ਬਿਹੇਵਿੰਗ ਲਾਈਕ ਅ ਪ੍ਰਾਈਮ ਮਿਨਿਸਟਰ, ਹੀ ਇਜ਼ ਜਸਟ ਓਨਟੈਰੀਓਜ਼ ਪ੍ਰੀਮੀਅਰ, ਹੀ ਸ਼ੁਡ ਲੈਟ ਪ੍ਰਾਈਮ ਮਿਨਿਸਟਰ ਐਂਡ ਹਿਸ ਟੀਮ ਡੂ ਦ ਟਾਕਿੰਗ. ਚੱਕਰ ਇਹ ਹੈ ਕਿ ਫੈਡਰਲ ਪੱਧਰ ਤੇ ਇੱਕ ਵੋਇਡ ਜਿਹਾ ਬਣ ਗਿਆ,
ਬਿਲਕੁਲ,
ਬਿਕੋਜ਼ ਆਫ ਦਿਸ ਟ੍ਰਾਂਜ਼ੀਸ਼ਨ, ਕਿ ਜਿਵੇਂ ਹੁਣ ਹਾਵਰਡ ਲਟਨਿਕ ਨੇ ਵੀ ਕਿਹਾ ਕਿ ਅਸਲ ਗੱਲਬਾਤ ਅਸੀਂ ਉਦੋਂ ਹੀ ਕਰਾਂਗੇ ਜਦੋਂ ਪ੍ਰਧਾਨ ਮੰਤਰੀ ਨਵੇਂ ਆ ਜਾਣਗੇ.
ਕਰੈਕਟ.
ਮਾਰਕ ਕਾਰਨੀ ਨੇ ਅਜੇ ਤੱਕ ਇਹ ਕਿਹਾ ਹੋਇਆ ਵੀ ਜਿੰਨੀ ਦੇਰ ਤੱਕ ਅਧਿਕਾਰਤ ਤੌਰ ਤੇ ਉਹ ਸਹੁੰ ਨਹੀਂ ਚੁੱਕ ਲੈਂਦੇ, ਉਨੀ ਦੇਰ ਤੱਕ ਇਹਨਾਂ ਨੈਗੋਸੀਏਸ਼ਨਸ ਦੇ ਵਿੱਚ ਉਹ ਸ਼ਾਮਲ ਨਹੀਂ ਹੋਣਗੇ, ਇੰਗੇਜ ਨਹੀਂ ਕਰਨਗੇ ਅਧਿਕਾਰਤ ਤੌਰ ਤੇ. ਕਮੈਂਟਰੀ ਵਗੈਰਾ ਉਹ ਕਰਦੇ ਰਹਿਣਗੇ ਡੋਮੈਸਟਿਕਲੀ ਇੱਥੇ ਕੈਨੇਡਾ ਦੇ ਵਿੱਚ, ਪਰ ਮਿਲਣ ਵਾਸਤੇ ਨਹੀਂ ਜਾਣਗੇ, ਕੋਈ ਆਫੀਸ਼ਲੀ ਇੰਗੇਜ ਨਹੀਂ ਕਰਨਗੇ ਸਹੁੰ ਚੁੱਕਣ ਤੱਕ. ਸੋ ਮੇ ਬੀ ਨੈਕਸਟ ਵੀਕ ਵੀ ਕੈਨ ਐਕਸਪੈਕਟ ਮਾਰਕ ਕਾਰਨੀ ਟੂ ਬੀ ਮੋਰ ਅਗਰੈਸਿਵ ਅਬਾਊਟ ਇਟ. ਅਤੇ ਇਹ ਨਾ ਭੁੱਲੀਏ ਅਸੀਂ, ਦੇਖੋ ਡਗ ਫੋਰਡ ਓਨਟੈਰੀਓ ਦੇ ਪ੍ਰੀਮੀਅਰ ਤਾਂ ਹੈਗੇ ਨੇ, ਇਸ ਵੇਲੇ ਉਹ ਕਾਉਂਸਲ ਆਫ ਦ ਫੈਡਰੇਸ਼ਨ ਦੇ ਚੇਅਰ
ਪ੍ਰਧਾਨ ਵੀ ਹੈਗੇ ਨੇ. ਕਰੈਕਟ.
ਸੋ ਸਾਰੇ ਜਿਹੜੇ ਪ੍ਰੀਮੀਅਰਸ ਨੇ 13 ਦੇ 13,
ਜੀ ਜੀ ਜੀ,
ਉਹਨਾਂ ਦੇ ਉਹ ਚੇਅਰ ਨੇ ਇਸ ਵੇਲੇ ਉਹਨਾਂ ਦੀ ਐਸੋਸੀਏਸ਼ਨ ਦੇ, ਕਾਉਂਸਲ ਆਫ ਦ ਫੈਡਰੇਸ਼ਨ ਦੇ. ਸੋ ਇੱਕ ਗੱਲ ਇਹ ਹੈ, ਨਾਲ ਜੋ ਉਹਨਾਂ ਦਾ ਤਰੀਕਾ ਹੈ ਗੱਲਬਾਤ ਕਰਨ ਦਾ, ਕਿ ਜੋ ਥੋੜ੍ਹਾ ਜਿਹਾ ਅਗਰੈਸਿਵ ਹੋ ਰਹੇ ਨੇ, ਜੀ ਅਸੀਂ ਆਪਣੇ ਸਰਚਾਰਜ ਲਗਾਉਣਾ ਇਲੈਕਟ੍ਰੀਸਿਟੀ ਐਕਸਪੋਰਟ 'ਤੇ, ਫਿਰ ਉਹ ਕਹਿੰਦੇ 50% ਕਰ ਦੇਣਾ, ਫਿਰ ਕਹਿੰਦੇ ਵਾਪਸ ਲੈ ਲਿਆ, ਉਹ ਕਹਿੰਦੇ ਬੜਾ ਇੱਕ ਦੇਰ ਇਜ਼ ਸਮ ਗਾਏ ਇਨ ਓਨਟ. ਅੱਛਾ ਇੱਕ ਸੋਰੀ ਇੱਕ ਗੱਲ ਇੱਥੇ ਮੈਨੂੰ ਯਾਦ ਕਰਾ ਦਿਓ, ਆਪਾਂ ਇੱਥੇ ਸੀਗੇ ਇਸ ਪੁਆਇੰਟ 'ਤੇ, ਮੈਂ ਆਮ ਟੇਕਿੰਗ ਅ ਡੀਟੂਰ.
ਸਮ ਗਾਏ ਇਨ ਓਨਟਾਰੀਓ, ਉੱਥੇ ਠੀਕ ਲਿਖ ਲਿਆ ਜੀ.
ਸੋ ਡੋਮਨਿਕ ਲੈਬਲਾਂਕ ਨੇ ਇੱਕ ਗੱਲ ਜਿਹੜੀ ਹੋਰ ਵੀ ਦੱਸੀ, ਕਹਿੰਦੇ ਕਿ ਵੀ ਇਹ ਤਾਂ ਇੱਕ ਸਿਰਫ ਨੈਗੋਸੀਏਸ਼ਨ ਟੈਕਟਿਕ ਸੀਗਾ ਡੋਨਲਡ ਟਰੰਪ ਦਾ. ਅਤੇ ਡੋਨਲਡ ਟਰੰਪ ਨੇ ਵੀ ਕਿਹਾ, ਕਹਿੰਦੇ ਮੈਨੂੰ ਜਦੋਂ ਕਿਸੇ ਨੇ ਦੱਸਿਆ ਕਿ ਓਨਟੈਰੀਓ ਦੇ ਪ੍ਰੀਮੀਅਰ ਨੇ ਇੱਦਾਂ ਦੀ ਗੱਲ ਕੀਤੀ ਆ, 25% ਅਸੀਂ ਸਰਚਾਰਜ ਲਗਾਉਣਾ ਇਲੈਕਟ੍ਰੀਸਿਟੀ 'ਤੇ, ਕਹਿੰਦੇ ਮੈਂ ਕਿਹਾ ਕੋਈ ਗੱਲ ਹੀ ਨਹੀਂ, ਵੀ ਆਰ ਗੋਇੰਗ ਟੂ ਵਿਨ ਦਿਸ ਇਨ 1 ਆਵਰ. ਅਤੇ ਕਹਿੰਦੇ ਮੈਂ ਉਹਨਾਂ ਨੂੰ ਫਿਰ ਕਿਹਾ ਚੱਕ ਕੇ 50% ਲਾ ਦੇਣੀ, ਆਪਣੀ ਨਿੱਕੀ ਜਿਹੀ ਜਿਹੜੀ ਸਮਾਲ ਉਹਨਾਂ ਦੀ ਇੱਕ ਥਰੈਟ ਸੀ, ਲਿਟਲ ਥਰੈਟ, ਪਤਾ ਨਹੀਂ ਉਹਨੇ ਵਰਡ ਯੂਜ਼ ਕੀਤਾ, ਉਹਨਾਂ ਨੇ ਵਾਪਸ ਲੈ ਲਿਆ. ਸੋ ਇਹ ਕਹਿ ਰਹੇ ਵੀ ਉਹ ਤਾਂ ਸਮ ਗਾਏ ਉਹਨਾਂ ਟੈਰੀਓ, ਵੀ ਉਹਨੂੰ ਤਾਂ ਬਸ ਸੀ, ਵੀ ਵਰ ਟਰਾਇੰਗ ਟੂ ਪੁੱਟ ਹਿਮ ਇਨ ਪਲੇਸ, ਵੀ ਵਰ ਟਰਾਇੰਗ ਟੂ ਕੱਟ ਹਿਮ ਡਾਊਨ. ਕਹਿੰਦੇ ਸਾਡਾ ਟੈਕਟਿਕ ਸੀਗਾ ਕਿ 50% ਅਸੀਂ ਕਰ ਦੇਣੀ ਸਟੀਲ ਤੇ ਲਮ. ਸੋ ਦੈਟਸ ਹਾਊ ਦੇ ਆਪਰੇਟ ਵਿਜੇ ਜੀ. ਇੱਥੇ ਦੇਖੋ ਕਿੰਨੀ ਉਥਲ ਪੁਥਲ ਹੋ ਗਈ, ਪੂਰੀ ਇੰਡਸਟਰੀ ਸਾਡੀ ਹਿੱਲ ਗਈ, ਇੱਥੇ ਕਿੰਨੇ ਟਾਕ ਸ਼ੋਅ ਹੋ ਗਏ ਉਹਦੇ ਤੇ,
ਬਸ ਜੀ ਲੋਕਾਂ ਦੀਆਂ ਜੌਬਸ,
ਕਿੰਨੀਆਂ ਮੀਟਿੰਗਸ ਹੋ ਗਈਆਂ ਹੋਣੀਆਂ. ਮੈਨੂੰ ਤਾਂ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਸਾਡੀਆਂ ਇੱਥੇ ਮਿਨਿਸਟਰੀਆਂ ਦੇ ਵਿੱਚ ਨਾਲ ਦੇ ਨਾਲ ਮੀਟਿੰਗ ਹੋ ਜਾਂਦੀ ਹੈ, ਤੇ ਮੀਟਿੰਗ ਦੇ ਉੱਤੇ ਪੈਸੇ ਕਿੰਨੇ ਖਰਚ ਹੋ ਜਾਂਦੇ.
ਸਹੀ ਗੱਲ ਆ, ਸਹੀ ਗੱਲ ਆ.
ਕਿਤੇ ਉਹ ਖੜੇ ਪੈਰ ਕਮੇਟੀ ਨਾ ਕਿਤੇ ਬਿਠਾ ਦੇਣ, ਮੈਂ ਤਾਂ ਚਿੰਤਾ ਬੜੀ ਹੈ.
ਅੱਛਾ ਹੁਣ ਵਾਪਸ ਆਈਏ,
ਵਾਪਸ ਆਈਏ,
ਗੱਲ ਛੱਡੀ ਸੀ ਸਮ ਦੇਰ ਇਜ਼ ਸਮ ਗਾਏ ਇਨ ਓਨਟੈਰੀਓ, ਇੱਥੇ ਗੱਲ ਛੱਡੀ ਸੀ.
ਸੋ ਗੱਲ ਉਹ ਮੇਰਾ, ਮੈਂ ਗੱਲ ਇਹ ਕਰ ਰਿਹਾ ਸੀ ਕਿ ਡਗ ਫੋਰਡ ਜਿੱਦਾਂ ਦੀਆਂ ਗੱਲਾਂ ਕਰ ਰਹੇ ਨੇ ਚੱਕਵੀਆਂ, ਉਹਨਾਂ ਨੂੰ ਉਹ ਸਟ੍ਰੈਟਜੀ ਬਾਰੇ ਵੀ ਉਹਨਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਵੀ ਡੂ ਵੀ ਨੀਡ ਟੂ ਬੀ ਦਿਸ ਮਚ ਅਗਰੈਸਿਵ.
ਦੇਰ ਆਰ ਦੇਖੋ, ਹਾਂ ਦੇਰ ਆਰ ਟੂ ਡਿਫਰੈਂਟ ਸਕੂਲਸ ਆਫ ਥਾਟ. ਕਈਆਂ ਦਾ ਕਹਿਣਾ ਉਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਆ, ਉਹਨਾਂ ਨੇ ਆਪਣਾ ਵੀ ਉੱਥੇ ਇਲੈਕਸ਼ਨ ਕਾਲ ਕਰ ਲਿਆ ਸੀ, ਉਹਨਾਂ ਨੂੰ ਇਸ ਕਰਕੇ ਐਕਟਿਵ ਵੀ ਰਹਿਣਾ ਜ਼ਰੂਰੀ ਸੀ,
ਪਰ ਹੁਣ ਹੋ ਗਿਆ
ਇਲੈਕਸ਼ਨ
ਹੋ ਗਿਆ, 4 ਸਾਲ ਮਿਲ ਗਏ ਹੋਰ, ਬਸ ਠੰਡੇ ਪੈ ਜਾਣ ਹੁਣ। ਡੈਨੀਅਲ ਸਮਿਥ ਨੇ ਕੱਲ੍ਹ ਗੱਲ ਕਹੀ ਹੈ, ਹੁਣ ਤੁਸੀਂ ਦੇਖੋ ਡੈਨੀਅਲ ਸਮਿਥ ਆਪ ਕੰਜ਼ਰਵੇਟਿਵ ਸਟ੍ਰਾਈਪ ਦੇ ਪ੍ਰੀਮੀਅਰ ਨੇ ਤੇ ਆਪ ਉਹ ਆਪਣੀਆਂ ਚੱਕਵੀਆਂ ਗੱਲਾਂ ਵਾਸਤੇ ਮਸ਼ਹੂਰ ਨੇ,
ਹਾਂਜੀ,
ਫੈਡਰਲ ਸਰਕਾਰ ਨਾਲ ਜਿਸ ਤਰ੍ਹਾਂ ਉਹ ਆਡਾ ਲੈਂਦੇ ਰਹੇ ਨੇ। ਹੁਣ ਉਹ ਜਿਹੜੀਆਂ ਗੱਲਾਂ ਕਰ, ਦੇਖੋ ਉਹਨਾਂ ਨੇ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਕਿਹਾ ਵੀ ਮੈਂ ਟੀਮ ਕੈਨੇਡਾ ਦੇ ਨਾਲ ਨਹੀਂ ਖੜ ਸਕਦੀ, ਉਦੋਂ ਉਹਨਾਂ ਦੀ ਆਲੋਚਨਾ ਹੋਈ, ਹੋਣੀ ਬਣਦੀ ਵੀ ਸੀ, ਉਸ ਵੇਲੇ ਉਹਨਾਂ ਨੇ ਟੀਮ ਕੈਨੇਡਾ ਦਾ ਸਟੈਂਸ ਥੋੜਾ ਜਿਹਾ ਵੀਕਨ ਕੀਤਾ, ਕਮਜ਼ੋਰ ਕੀਤਾ, ਪਰ ਹੁਣ ਜਦੋਂ ਥਿੰਗਸ ਹੈਵ ਸਲਾਈਟਲੀ ਸੈਟਲਡ ਡਾਊਨ, ਸਾਨੂੰ ਪਤਾ ਦਿਸ ਇਜ਼ ਅ ਨਿਊ ਨੋਰਮਲ, ਉਹ ਜਿਹੜੀ ਹੁਣ ਗੱਲਾਂ ਕਰ ਰਹੇ ਨੇ ਉਹ ਥੋੜੀਆਂ ਜਿਹੀਆਂ ਕਹਿ ਲਓ ਕਿ ਸਿਆਣੀਆਂ ਗੱਲਾਂ ਕਰ ਰਹੇ ਨੇ।
ਉਹਨਾਂ ਨੇ ਇਹ ਕਿਹਾ, ਕਹਿੰਦੇ ਆਮ ਪਲੇਇੰਗ ਦ ਗੁੱਡ ਕਾਪ, ਅਸੀਂ ਵਾਸੂ ਜੀ ਪਰਸੋਂ ਵੀ ਜਦੋਂ ਇਹ ਗੱਲ ਕਰਦੇ ਸੀ, ਜਦੋਂ ਪਰਸੋਂ ਆਹ ਸਾਰਾ ਟੈਰਿਫ ਵਾਲਾ ਫਲਿਪ ਫਲੋਪ ਹੋਇਆ ਤੇ ਆ ਇਲੈਕਟ੍ਰਿਸਿਟੀ ਵਾਲੇ ਜਿਹੜੇ ਸਰਚਾਰਜ ਦੇ ਉੱਪਰੋਂ ਡਗ ਫੋਰਡ ਨੇ ਪਾਸਾ ਪਟਿਆ ਪਲਟਿਆ, ਅਸੀਂ ਉਦੋਂ ਵੀ ਗੱਲ ਕੀਤੀ ਸੀ ਵੀ ਕੀ ਜਿਹੜੇ ਪਹਿਲਾਂ ਡੇਨੀਅਲ ਸਮਿਥ ਦੇ ਸਟੈਂਸ ਦੀ ਆਲੋਚਨਾ ਹੋ ਰਹੀ ਸੀ, ਫਿਰ ਤਾਂ ਇਹਦਾ ਮਤਲਬ ਇਹ ਹੋਵੇ ਡੇਨੀਅਲ ਸਮਿਥ ਸਹੀ ਨਿਕਲੇ, ਕਿ ਉਹਨਾਂ ਨੇ ਕਿਹਾ ਵੀ ਬਹੁਤ ਹੀ ਜ਼ਿਆਦਾ ਤੁਸੀਂ ਹਲਚਲ ਕਰਕੇ ਜੇ ਦਿਖਾਓਗੇ, ਜਦੋਂ ਸਾਹਮਣੇ ਵਾਲਾ ਤੁਹਾਨੂੰ ਚੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਉਹ ਇੱਕ ਵੈਸੇ ਵੀ ਕਹੀ ਜਾਂਦੀ ਹੈ ਨਾ ਗੱਲ ਇਹ, ਜਦੋਂ ਤੁਹਾਨੂੰ ਕੋਈ ਖਿਜਾ ਰਿਹਾ ਹੋਵੇ ਤੁਸੀਂ ਜਿੰਨਾ ਜ਼ਿਆਦਾ ਕਹੋ ਉਹਨੂੰ ਦਿਖਾਓਗੇ ਵੀ ਖਿੱਚ ਰਿਹਾ, ਉਹਨੇ ਤੁਹਾਨੂੰ ਉਨਾ ਹੋਰ ਖਿਜਾਣਾ। ਜੇ ਤੁਸੀਂ ਉਹਨੂੰ ਇਹ ਦਿਖਾਉਂਦੇ ਵੀ ਮੈਨੂੰ ਉਨਾ ਮੈਂ ਖਿੱਚਦਾ ਹੀ ਨਹੀਂ ਪਿਆ, ਉਨਾ ਫਰਕ ਨਹੀਂ ਪੈ ਰਿਹਾ, ਉਹਦਾ ਧਿਆਨ ਕਿਸੇ ਹੋਰ ਪਾਸੇ ਲੱਗ ਜਾਓ।
ਉਹਨਾਂ ਨੇ ਦੇਖੋ ਕਿੰਨੀ ਸਿਆਣੀ ਗੱਲ ਕੀਤੀ ਹੈ ਇਹ,
ਜੀ
ਡੈਨੀਅਲ ਸਮਿਥ ਦੇ ਨਾਲ ਮਤਲਬ ਅਸੀਂ ਉਹਨਾਂ ਦੀ ਇਸ ਤਰ੍ਹਾਂ ਤਾਰੀਫ ਕਰ ਰਹੇ ਵੀ ਉਹਨੇ ਸਿਆਣਪ ਕਰਕੇ ਘੱਟ ਹੀ ਹੁੰਦਾ, ਪਰ ਆਪਾਂ ਕਰ ਰਹੇ ਹਾਂ ਹੁਣ, ਜਿੱਥੇ ਬਣਦੀ ਹੈ ਤਾਰੀਫ ਕਰਨੀ ਉੱਥੇ ਕਰਨੀ ਚਾਹੀਦੀ ਹੈ। ਸੋ ਕਹਿ ਰਹੇ ਨੇ, ਕਹਿੰਦੇ ਵੀ ਅਸੀਂ ਦੇਖੀਏ ਜੇ ਧਿਆਨ ਨਾਲ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਮੁਖਾਲਫਤ ਆਪਣੇ ਆਪ ਹੀ ਕਹਿੰਦੇ ਡੋਮੈਸਟਿਕਲੀ ਵੱਧ ਰਹੀ ਹੈ,
ਡੋਨਲਡ ਟਰੰਪ ਦੀ ਇਕਨੋਮਿਕ ਇਕਨੋਮੀ ਦੀ ਹੈਂਡਲਿੰਗ ਨੂੰ ਲੈ ਕੇ। ਵਾਸੂ ਜੀ ਹੁਣ ਜਿਹੜੀ 46% ਹੀ ਅਪਰੂਵਲ ਰਹਿ ਗਈ, ਮੋਰ ਦੈਨ 50% ਆਰ ਡਿਸਅਪਰੂਵਿੰਗ ਕਿ ਡੋਨਲਡ ਟਰੰਪ ਜਿਸ ਤਰ੍ਹਾਂ ਇਕਨੋਮੀ ਨੂੰ ਹੈਂਡਲ ਕਰ ਰਹੇ ਨੇ ਉਹ ਗਲਤ ਆ,
ਗਲਤ ਆ। ਸੋ ਕਹਿੰਦੇ ਕਿ ਉਹ ਜਿਹੜੇ ਆਮ ਪਬਲਿਕ ਓਪੀਨੀਅਨ ਉੱਥੇ, ਈਵਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਜਿਹੜੇ ਮੈਂਬਰਸ ਨੇ ਉਹ ਵੀ, ਤੇ ਨਾਲ ਦੇ ਨਾਲ ਜਿਹੜੇ ਉੱਥੇ ਦੇ ਇੰਡਸਟਰੀ ਲੀਡਰਸ ਨੇ ਉਹ ਸਾਰੇ ਹੁਣ ਇਸ ਚੀਜ਼ ਦੀ ਹੌਲੀ ਹੌਲੀ ਮੁਖਾਲਫਤ ਕਰਨ ਲੱਗ ਗਏ ਨੇ।
ਹਾਂਜੀ,
ਤੇ ਕਹਿੰਦੇ ਉਹ ਇਹ ਦਿਨ ਬਾਏ ਦਿਨ ਇਹ ਮੁਖਾਲਫਤ ਜਿਹੜੀ ਹੈ ਵੱਧ ਰਹੀ ਹੈ ਡੇ ਬਾਏ ਡੇ।
ਹਾਂਜੀ,
ਸੋ ਕਹਿੰਦੇ ਕਿ ਸਾਨੂੰ ਫਿਰ ਆਪਣੇ ਪੱਧਰ ਤੇ ਇਸ ਚੀਜ਼ ਨੂੰ ਐਸਕਲੇਟ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਹੌਲੀ ਹੌਲੀ ਡੋਮੈਸਟਿਕਲੀ ਉਹ ਗੱਲ ਸਮਝ ਆ ਜਾਣੀ ਹੈ ਕਿ ਉਹਨਾਂ ਹੀ ਵਿਲ ਹੈਵ ਟੂ ਟੋਨ ਡਾਊਨ ਦਾ ਨੈਰੇਟਿਵ, ਤੇ ਨਾਲ ਉਹਨਾਂ ਨੇ ਕਿਹਾ ਕਹਿੰਦੇ ਵੀ ਨੀਡ ਟੂ ਅਵੋਇਡ ਐਸਕਲੇਸ਼ਨ ਐਂਡ ਪਲੇ ਦਾ ਲੌਂਗ ਗੇਮ, ਕਿ ਠੰਡ ਰੱਖੋ ਹੌਲੀ ਹੌਲੀ ਸਭ ਠੀਕ ਹੋ ਜਾਏਗਾ
ਜੀ।
ਸੋ ਇਹ ਡੈਨੀਅਲ ਸਮਿਥ ਕਹਿ ਰਹੇ ਨੇ,
ਧੀਰੇ ਧੀਰੇ ਰੇ ਮਨਾ ਧੀਰੇ ਸਭ ਕੁਛ ਹੋਏਗਾ। ਬਸ ਜੀ ਕਦੇ, ਅੱਛਾ ਤੁਹਾਡੇ ਨਾਲ ਇੱਦਾਂ ਹੋਇਆ, ਬੜੀ ਆਫ ਟੋਪਿਕ ਜੀ ਗੱਲ ਆ, ਦਿਨ ਦੇ ਵਿੱਚ ਦੇਖੋ ਜਦੋਂ ਆਪਾਂ 12 ਆਵਰ ਕਲੋਕ ਦੀ ਵਰਤੋਂ ਕਰਦੇ ਹਾਂ ਤਾਂ ਹਰ ਸਮਾਂ 2 ਵਾਰੀ ਰਿਪੀਟ ਹੁੰਦਾ, ਕੁਝ ਟਾਈਮ ਕੁਝ ਡਿਜਿਟਸ ਇਹੋ ਜਿਹੇ ਨੇ ਉਹ ਤੁਹਾਡੀ ਨਜ਼ਰ ਅਚਨਚੇਤ ਉਸ ਵੇਲੇ ਹੀ ਘੜੀ ਦੇ ਉੱਪਰ ਪੈਂਦੀ ਹੈ ਜਦੋਂ ਉਹ ਟਾਈਮ ਹੋਇਆ ਕਰਦਾ।
ਅੱਛਾ,
ਦੇਰ ਆਰ ਸਰਟਨ ਨੰਬਰਸ ਜਦੋਂ 9:15 ਹੋਏ ਹੋਣ, ਮੈਂ ਕਿੰਨੀ ਵਾਰ ਨੋਟ ਕਰਦਾ ਕਿ 9:15 ਹੋਏ ਹੁੰਦੇ ਨੇ ਮੇਰੀ ਨਜ਼ਰ ਘੜੀ ਤੇ ਜਾਂਦੀ ਆ, 4:27 ਤੇ,
4:27
ਤੇ ਕਿੰਨੀ ਵਾਰ ਹੋਇਆ, ਮੈਂ ਟਾਈਮ ਦੇਖੂੰਗਾ, 4:27 ਹੋਏ ਹੋਣਗੇ।
ਅੱਛਾ,
12:34 1, 2, 3, 4
ਅੱਛਾ,
ਇਟ ਹੈਜ਼ ਹੈਪਨਡ ਔਨ ਸੋ ਮੈਨੀ ਓਕੇਜ਼ਨਸ। 6:16 ਇਕਦਮ ਘੜੀ ਦੇਖਦੇ ਹਾਂ ਟਾਈਮ ਕੀ ਹੋਇਆ, 6:16 ਹੋਏ ਨੇ। ਇਹ ਕੁਝ ਅਜਿਹੇ ਟਾਈਮਿੰਗਸ ਨੇ, ਕੁਝ ਅਜਿਹੇ ਡਿਜਿਟਸ ਨੇ, ਉਹ ਪਤਾ ਨਹੀਂ ਬਾਰ ਬਾਰ ਅੱਖਾਂ ਮੂਹਰੇ ਆਈ ਜਾਂਦੇ ਨੇ। ਡਸ ਦੈਟ ਹੈਪਨ ਟੂ ਯੂ? ਡਸ ਦੈਟ ਹੈਪਨ ਟੂ ਐਨੀਬਡੀ? ਸਾਡੇ ਸੁਣਨ ਵਾਲੇ
ਜਿੰਨੇ ਵੀ ਟਾਈਮ ਦੱਸੇ ਨੇ,
ਹਾਂ,
ਇਹ ਸਾਰੇ ਇਨ ਬਿਟਵੀਨ ਮੀਲਸ ਵਾਲੇ ਟਾਈਮਸ ਨੇ, ਇਫ ਆਮ ਨਾਟ ਮਿਸਟੇਕਨ।
ਯੂ ਕੁਡ ਸੇ ਦੈਟ। 9:15 ਯਾਰ, ਹੁਣ ਤਾਂ ਯਾਰ ਮੀਲਸ ਦਾ
ਤੁਸੀਂ ਬ੍ਰੇਕਫਾਸਟ ਪਹਿਲਾਂ ਕਰ ਲੈਂਦੇ
ਹੋ,
ਬ੍ਰੇਕਫਾਸਟ ਤੋਂ ਬਾਅਦ ਦਾ ਟਾਈਮ ਆ, ਫਿਰ 12:00 ਤੁਸੀਂ
12:34
ਉਹ ਵੀ, ਫਿਰ ਲੰਚ ਤੋਂ ਪਹਿਲਾਂ ਦਾ ਟਾਈਮ ਆ, ਤੇ ਸਾਰੇ ਜਿਹੜੇ ਇਨ ਬਿਟਵੀਨ ਦਾ ਮੀਲਸ ਆ, ਤੁਹਾਨੂੰ ਭੁੱਖ ਲੱਗਦੀ ਹੋਣੀ,
4:27
ਉਹ ਵੀ ਇਨ ਬਿਟਵੀਨ ਦਾ ਮੀਲਸ ਆ,
9:15
9:15 ਤੁਸੀਂ ਇਹਦਾ ਡਿਨਰ ਜਲਦੀ ਕਰਦੇ ਹੋ। ਸੋ ਇਹ ਜਿਹੜੇ ਇਨ ਬਿਟਵੀਨ ਮੀਲਸ ਵਾਲੇ ਨੇ, ਜਾਂ ਫਿਰ 9:15 ਜਦੋਂ ਮਿਲਦਾ ਤੁਹਾਨੂੰ ਭੁੱਖ, ਇਹ ਭੁੱਖ ਨਾਲ ਰਿਲੇਟਡ ਆ, ਸਭ ਦਾ ਡਾਇਗਨੋਸਿਸ ਇਹ
ਹੈ, ਠੀਕ ਹੈ।
ਆਈ ਕੁਡ ਬੀ
ਪਰ ਸੁਣੋ ਇਹ ਗੱਲ, ਬਟ ਡਸ ਇਟ ਹੈਪਨ ਟੂ ਯੂ? ਇਜ਼ ਦੇਅਰ ਅ ਪਾਰਟਿਕੂਲਰ ਟਾਈਮ ਔਨ ਦ ਕਲੋਕ ਜਦੋਂ ਉਹ ਟਾਈਮ ਤੁਸੀਂ ਘੜੀ ਵੇਖੋ ਤੁਹਾਨੂੰ ਲੱਗਦਾ ਆਹ ਟਾਈਮ ਜਦੋਂ ਹੋਇਆ ਹੁੰਦਾ ਮੇਰੀ ਨਜ਼ਰ ਪੈਂਦੀ ਪੈਂਦੀ ਆ? ਲਾਈਕ ਇਟ ਸੋ ਕਾਮਨ,
ਮੇਰੇ ਨਾਲ ਨਹੀਂ ਇਦਾਂ ਹੁੰਦਾ ਵੈਸੇ।
ਆਈ ਐਮ ਵੈਰੀ ਸਰਪ੍ਰਾਈਜ਼ਡ ਅਮੇਜ਼ਡ ਕਿ 12:34 ਜਦੋਂ ਹੋਏ ਹੋਣਗੇ, ਮੈਂ ਤਾਂ ਇੱਦਾਂ ਹੀ, ਮੈਂ ਤੁਸੀਂ ਬੈਠੇ ਬੈਠੇ ਘੜੀ 'ਤੇ ਨਜ਼ਰ ਪਈ ਆ, ਤੁਸੀਂ ਕੰਪਿਊਟਰ 'ਤੇ ਕੰਮ ਕਰ ਰਹੇ ਹੋ, ਤੁਹਾਡੀ ਨਜ਼ਰ ਐਵੇਂ ਕਲੋਕ 'ਤੇ ਪੈ ਜਾਂਦੀ ਆ, ਉਹ 12:34 ਹੋਏ ਹੁੰਦੇ ਆ, 4:27 ਆਫ ਆਲ ਨੰਬਰਸ, 4:27
ਵਾਹ, 4:20 ਤਾਂ ਨਹੀਂ,
4:27
7 ਮਿੰਟਾਂ ਬਚ ਗਏ ਤੁਸੀਂ।
ਸੋ
ਇੱਦਾਂ ਕਈ ਵਾਰ ਹੁੰਦਾ ਕਿ ਮਤਲਬ ਮੇਰੇ ਜ਼ਿਹਨ ਚ ਹੁੰਦਾ ਕਿ ਯਾਰ ਟਾਈਮ ਕਿੰਨਾ ਹੋਇਆ ਹੋਣਾ, ਫਿਰ ਮੈਂ ਸੋਚਦਾ ਅੱਛਾ ਵੀ ਫੋਰ ਐਗਜ਼ਾਮਪਲ ਵੀ 11:15 ਹੋਏ ਹੋਣੇ ਤੇ ਘੜੀ ਦੇਖਦਾ ਪੂਰੇ 11:15 ਹੋਏ ਹੁੰਦੇ ਆ। ਸੋ ਕਈ ਵਾਰੀ ਇੱਦਾਂ ਜ਼ਰੂਰ ਹੋ ਜਾਂਦਾ ਕਿ ਜਿਹੜੀ ਬਾਡੀ ਕਲੋਕ ਹੈ ਅਸਲ ਕਲੋਕ ਦੇ ਨਾਲ ਬਿਲਕੁਲ ਇਨ ਸਿੰਕ ਹੁੰਦੀ ਕਈ ਵਾਰ ਸਮਟਾਈਮਸ, ਪਰ ਇੱਦਾਂ ਨਹੀਂ ਕਿ ਇੱਕੋ ਟਾਈਮ ਤੇ ਮੇਰੀ ਨਜ਼ਰ ਜਾਂਦੀ ਹੋਵੇ। ਦੈਟ ਡਸਨਟ ਹੈਪਨ ਵਿਦ ਮੀ।
ਵਟਸਐਪ ਤੇ ਸਾਡੇ ਸੁਣਨ ਵਾਲੇ ਦੱਸਣ
ਕਿ ਤੁਹਾਡੀ ਲਾਟਰੀ ਲੱਗਣ ਵਾਲੀ ਹੈ।
ਕਹਿੰਦੇ ਵਿਜੇ ਜੀ ਲਾਟਰੀ ਲੱਗਣ ਵਾਲੀ ਹੈ,
ਇਹ ਨੰਬਰ ਟਰਾਈ ਕਰ ਲਓ ਸਾਰੇ।
That's a good idea, I guess.
Oh, Vijay ji, inne messages aa gaye ne is gall nu leke.
Haan.
Vijay ji, oh, WhatsApp hang ho jana.
Achha, chalo break lai liye apa pehla.
Haan ji.
Computer na hang ho jave kithe.
Kehnde paari, haan ji, kehnde svere 7 baje te sham 7 baje.
Achha.
Kehnde pure kehnde assi jo ghadi de kehnde dekhi da te naal de naal tune kare.
Eh change bande hai, eh sade favorite bande hai.
Eh hage ne Kuldeep ji.
Haan, jinna ne 7 jinna nu 7 baje svere 7 te shami 7. ਯਾਰ ਬਹੁਤ ਬਹੁਤ ਧੰਨਵਾਦ। ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲਬਾਤ ਜਾ ਰਹੀ ਹੈ। ਯੂ ਆਰ ਰਾਈਟ, ਵਟਸਐਪ ਤੇ ਵਾਸੂ ਜੀ ਤੜਤੜ ਕਰਕੇ ਮੈਸੇਜ ਡਿੱਗ ਰਹੇ ਨੇ ਇਸ ਪਹਿਲੂ ਤੇ।
ਜ਼ਕਰਬਰਗ ਵੀ ਵੇਖਦਾ ਹੋਣਾ ਕੀ ਹੋ ਗਿਆ ਸਰ,
ਕੀ ਹੋ ਗਿਆ ਜੀ ਵਾਸੂ ਜੀ? ਆਹ ਜਿਹੜਾ ਰੈਂਡਮ ਟਾਈਮ ਤੇ, ਇੱਕ ਪਰਟੀਕੁਲਰ ਟਾਈਮ ਤੇ ਰੈਂਡਮਲੀ ਤੁਹਾਡੀ ਇੱਕਦਮ ਨਿਗਾਹ ਜਾਣੀ ਤੇ ਘੜੀ ਤੇ ਸਮਾਂ ਉਹ ਹੋਣਾ, ਇਸ ਬਾਰੇ ਬਹੁਤ ਸਾਰੇ ਸੁਣਨ ਵਾਲੇ ਦੱਸ ਰਹੇ ਨੇ। ਕਈ ਕਹਿੰਦੇ ਵੀ 9:11 ਤੇ ਘੜੀ ਤੇ ਨਿਗਾਹ ਜਾਂਦੀ,
11:11 ਬਹੁਤ,
11:11। ਇੱਕ ਹੋਰ ਮੈਸੇਜ ਆਇਆ ਸੀ, ਕਹਿੰਦੇ 4:44 ਵੀ ਜਿਹੜੇ ਉਹ ਟ੍ਰਿਪਲੈਟਸ ਬਣਦੇ ਨੇ ਨੰਬਰਾਂ ਦੇ, ਜਾਂ ਜਿਵੇਂ ਆਹ 11:11 ਤਾਂ ਉਹ ਤਾਂ 4:41 ਹੋ ਗਏ, 4:44, 5:55 ਕਹਿੰਦੇ ਉਦੋਂ ਨਜ਼ਰ ਜਾਂਦੀ ਆ।
ਮੈਨੂੰ ਤਾਂ ਇੱਦਾਂ ਲੱਗਣਾ ਪਿਆ ਵੀ ਸੀਰੀਅਸ ਪ੍ਰੋਬਲਮ ਹੈ,
ਇਹ ਹੈਗੀ
ਪ੍ਰੋਬਲਮ ਤਾਂ ਨਹੀਂ, ਮਜ਼ਾਕ ਕਰ
ਰਿਹਾ, ਕੋਇਨਸੀਡੈਂਸ ਕਰ ਰਿਹਾ ਹੈ,
ਪਰ ਕਿ ਮੈਸੇਜ ਇੱਦਾਂ ਆ ਰਹੇ, ਮਤਲਬ ਸੀਰੀਅਸ ਕੋਈ ਪ੍ਰੋਬਲਮ ਹੈ ਕੋਈ?
ਇੱਕ ਮੈਸੇਜ ਹੋ ਰਿਹਾ ਸੀ, ਕਹਿੰਦੇ ਨੰਬਰ ਦੁਬਾਰਾ ਰਿਪੀਟ ਕਰਿਓ, ਕਹਿੰਦੇ ਮੈਂ ਲੋਟਰੀ ਪਾਊਂਗਾ, ਆਪਾਂ ਸ਼ੇਅਰ ਕਰਾਂਗੇ।
ਬਹੁਤ ਸਾਰੇ ਮੈਸੇਜ ਆਏ ਹੋਏ, ਕਹਿੰਦੇ ਲੋਟਰੀ ਪਾਓ, ਤੁਹਾਡੀ ਲੋਟਰੀ ਨਿਕਲਣ ਵਾਲੀ ਹੈ
ਜੀ। ਅੱਛਾ
ਜੀ, ਅੱਜ ਪਾ ਹੀ ਦਿਓ,
ਕਰ ਦਈਏ ਫਿਰ। ਠੀਕ ਆ,
ਸਰੀ ਦੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ।
ਨਹੀਂ ਸਰੀ ਵਾਲੇ, ਚਲੋ ਸਾਡੇ ਫਰੈਂਡ ਸਰਕਲ ਦੇ ਮੈਂਬਰ ਬਹੁਤ ਚੰਗੇ ਨੇ, ਇਹਨਾਂ ਦੀਆਂ ਸ਼ੁਭ ਇੱਛਾਵਾਂ ਹਮੇਸ਼ਾ ਹੀ ਨਾਲ ਨੇ।
ਮੈਨੂੰ ਲੱਗਿਆ ਇੱਦਾਂ ਕਹਿ ਲੈਂਗੇ ਫਰੈਂਡ ਸਰਕਲ ਮੈਂਬਰ ਬਹੁਤ ਚੰਗੇ ਨੇ, ਪਰ ਮੈਂ ਲੋਟਰੀ ਜੇ ਨਿਕਲੇ ਸ਼ੇਅਰ ਨਹੀਂ ਕਰਨੇ, ਹਿੱਸਾ ਨਾ ਮੰਗਿਓ। ਯਾਰੀ ਪੱਕੀ ਖਰਚਾ ਆਪਣਾ,
ਯਾਰੀ ਪੱਕੀ ਖਰਚਾ ਆਪਣਾ ਆਪਣਾ, ਸਹੀ ਗੱਲ। ਬਸ ਇਹ ਲੋਟਰੀ ਲੁੱਟ, ਆਹ ਲੋਟਰੀ ਤੋਂ ਘੱਟ ਥੋੜ੍ਹੇ ਯਾਰ।
ਐਗਜੈਕਟਲੀ,
ਹਾਂ, ਜਿਹੜੇ ਸਾਰੇ ਮੈਸੇਜਿਸ ਨੇ
100%
ਸਵੇਰ ਸਾਰ, ਹਰ ਕੋਈ ਬਿਜ਼ੀ ਆ, ਕਿਸੇ ਕਿਹਦੇ ਕੋਲ ਟਾਈਮ ਇੰਨਾ, ਪਰ ਸੁਣਨ ਵਾਲੇ ਸਾਰੇ ਫਰੈਂਡ ਸਰਕਲ ਦੇ ਮੈਂਬਰ ਪਿਆਰ ਇੰਨਾ ਕਰਦੇ ਨੇ, ਕਿਸੇ ਲੋਟਰੀ ਤੋਂ ਘੱਟ ਨਹੀਂ ਆ।
100%
ਜੀ ਵਾਸੂ ਜੀ। ਅੱਛਾ, ਹੁਣ ਗੱਲ ਕਰੀਏ G7 ਦੀ, ਜਿਹੜੀ ਐਤਕੀ ਪ੍ਰਧਾਨਗੀ ਆ ਉਹ ਕੈਨੇਡਾ ਦੇ ਕੋਲ ਆ, ਜਿਹੜਾ G7 ਲੀਡਰ ਸਮਿਟ ਹੋਣਾ ਉਹ ਤੇ ਅਲਬਰਟਾ ਦੇ ਵਿੱਚ ਹੋਣਾ।
ਸੋਰੀ, ਪ੍ਰਿਤਪਾਲ ਵਿਰਕ ਜੀ ਦਾ ਮੈਸੇਜ ਆਇਆ ਹੁਣ,
ਕਹਿੰਦੇ
ਮੈਨੂੰ ਰਾਤ ਨੂੰ 11:37 ਤੇ ਕਹਿੰਦੇ ਰੋਜ਼ ਜਾਗ ਆਉਂਦੀ ਹੈ, ਉਹ ਵਿਰਕ ਸਾਹਿਬ ਹੋਰ ਕਿਸੇ ਕਾਰਨ ਘੜੀ ਨਾ ਲਿਆ
ਦੇਣਾ,
ਵਿਰਕ ਸਾਹਿਬ ਨੂੰ ਪਤਾ ਵੀ ਕਿਉਂ ਆਉਂਦੀ ਹੈ।
ਓਨਲੀ 5% ਆਫ ਪੀਪਲ ਟੂ ਗੈਟ ਟੂ ਸੀ ਦੋਜ਼ ਨੰਬਰਸ, ਕੀ ਹੈ, ਨੋਟ ਐਵਰੀ ਵਨ ਗੈਟਸ ਟੂ ਸੀ। ਅੱਛਾ, ਏਂਜਲ ਨੰਬਰਸ ਨੇ ਜੀ, ਕਹਿੰਦੇ 1, 11, 11, 5, 55 ਐਟਸੈਟਰਾ।
ਅੱਛਾ,
ਆਪਾਂ ਨੂੰ ਨਹੀਂ ਭਾਈ ਏਂਜਲ ਨੰਬਰ ਤਾਂ ਨਹੀਂ ਆਉਂਦਾ, ਨਾ 9:15 ਏਂਜਲ ਨੰਬਰ ਆ, ਉਹ 915 ਜ਼ਰੂਰ ਆ, ਆਪਣੀ ਫ੍ਰੀਕੁਐਂਸੀ ਆ 91.5, ਸੋ 9:15, ਸੋ 915 ਨਜ਼ਰ ਆਉਂਦਾ ਸਾਡੇ ਲਈ ਤਾਂ ਏਂਜਲ ਨੰਬਰ ਹੀ ਹੈ। 4:27 ਆਉਂਦਾ, 1, 2, 3, 4 ਹੈ ਨਾ ਕ੍ਰੋਨੋਲੋਜੀਕਲ ਨੰਬਰ, ਉਹ ਨਜ਼ਰ ਆਉਂਦਾ। 6:16 ਨਜ਼ਰ ਆਉਂਦਾ। ਐਨੀਵੇ ਵਾਸੂ ਜੀ, G7 ਇੱਕ ਇਹ ਵੀ ਨੰਬਰ ਦੇਖੋ, 7 ਮੁਲਕਾਂ ਦੀ ਜਿਹੜਾ ਇਹ ਸੰਗਠਨ ਹੈ G7, ਪਹਿਲਾਂ G8 ਹੋਇਆ ਕਰਦਾ ਸੀ ਕਿਸੇ ਸਮੇਂ, ਪਰ 2014 ਦੇ ਵਿੱਚ ਜਦੋਂ ਰਸ਼ੀਆ ਨੇ ਕ੍ਰਾਈਮੀਆ ਨੂੰ ਅਨੈਕਸ ਕੀਤਾ ਯੂਕਰੇਨ ਦੇ ਉਦੋਂ ਹਿੱਸੇ ਨੂੰ, ਉਸ ਤੋਂ ਬਾਅਦ ਉਹਨਾਂ ਨੂੰ ਇਸ ਗਰੁੱਪ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ, G8 ਘੱਟ ਕੇ ਰਹਿ ਗਿਆ ਸੀ G7, ਅਤੇ G7 ਦੀ ਪ੍ਰਧਾਨਗੀ ਐਤਕੀ ਹੈਗੀ ਹੈ ਕੈਨੇਡਾ ਦੇ ਕੋਲ। ਜੂਨ ਦੇ ਵਿੱਚ ਕੈਨਾਨਾਸਕਿਸ ਐਲਬਰਟਾ ਦੇ ਵਿੱਚ G7 ਦੀ ਜਿਹੜੀ ਲੀਡਰਸ ਦੀ ਮੀਟਿੰਗ ਹੋਣੀ ਆ, ਪਰ ਅੱਜ ਉਸ ਤੋਂ ਪਹਿਲਾਂ ਮੀਟਿੰਗ ਹੁੰਦੀ ਪਈ ਹੈ G7 ਦੇ ਜਿੰਨੇ ਵੀ ਵਿਦੇਸ਼ ਮੰਤਰੀ ਨੇ ਮੁਲਕਾਂ ਦੇ, ਉਹ ਕਿਊਬੈਕ ਪਹੁੰਚੇ ਹੋਏ ਨੇ, ਉਹਦੇ ਵਿੱਚ ਮਾਰਕੋ ਰੂਬੀਓ US ਸੈਕਰਟਰੀ ਆਫ ਸਟੇਟ ਵੀ ਆਏ ਹੋਏ ਨੇ, ਅਤੇ ਜਿਹੜੇ ਬਾਕੀ ਦੇ G7 ਦੇ ਜਿਹੜੇ ਬਾਕੀ ਦੇ 6 ਵਿਦੇਸ਼ ਮੰਤਰੀ ਨੇ, ਉਹਨਾਂ ਨੇ ਮਾਰਕੋ ਰੂਬੀਓ ਨੂੰ ਆਫਕੋਰਸ ਕਾਫੀ ਕੋਰਨਰ ਕਰਨਾ, ਅਗੇਨ ਰੀਜ਼ਨ ਬੀਂਗ ਡੋਨਲਡ ਟਰੰਪ ਦੀ ਟ੍ਰੇਡ ਵਾਰ।
ਯਾ ਸੋ ਇਸ ਮੀਟਿੰਗ ਬਾਰੇ ਸੋ ਸਾਡੇ ਫੋਰਨ ਅਫੇਅਰਸ ਮਿਨਿਸਟਰ ਨੇ ਮੈਲਨੀ ਜੋਲੀ, ਉਹਨਾਂ ਨੇ ਕਿਹਾ, ਕਹਿੰਦੇ ਵੀ ਮੈਂ ਹਰ ਮੀਟਿੰਗ ਦੇ ਵਿੱਚ, ਕਿਉਂਕਿ ਦੇਖੋ ਇੱਕ ਤਾਂ ਜਿਹੜਾ ਸਾਂਝਾ ਸੰਮੇਲਨ ਹੈ ਉਹ ਤਾਂ ਹੈ ਹੀ, ਮੈਲਨੀ ਜੋਲੀ ਨੇ ਬਹੁਤ ਸਾਰੀਆਂ ਬਾਇਲਿਟਰਲ ਮੀਟਿੰਗਸ ਵੀ ਕਰਨੀਆਂ ਨੇ, ਸੋ ਜਿੰਨੇ ਵੀ ਫੋਰਨ ਅਫੇਅਰਸ ਮਿਨਿਸਟਰਸ ਆ ਰਹੇ ਨੇ, ਸੈਕਰਟਰੀਜ਼ ਆ ਰਹੇ ਨੇ, ਉਹਨਾਂ ਦੇ ਨਾਲ 1-on-1 ਮੀਟਿੰਗਸ ਵੀ ਉਹ ਕਰਨਗੇ। ਸੋ ਕਹਿੰਦੇ ਮੈਂ ਹਰ ਮੀਟਿੰਗ ਦੇ ਵਿੱਚ ਟਰੰਪ ਦੀਆਂ ਟੈਰਿਫ ਵਾਲਾ ਇਸ਼ੂ ਚੁੱਕਾਂਗੀ
ਜੀ,
ਅਤੇ ਕਹਿੰਦੇ ਤਾਂ ਕਿ ਅਸੀਂ ਯੂਰਪੀਅਨ ਮੁਲਕਾਂ ਦੇ ਨਾਲ ਆਪਣਾ ਰਿਸਪੋਂਸ ਕੋਆਰਡੀਨੇਟ ਕਰ ਸਕੀਏ, ਤੇ ਅਮਰੀਕਾ ਨੂੰ ਜਵਾਬਦੇਹ ਬਣਾ ਸਕੀਏ। ਵਿਜੇ ਜੀ ਮੈਨੂੰ ਜਗਮੀਤ ਸਿੰਘ ਯਾਦ ਆ ਗਏ, ਜਗਮੀਤ ਸਿੰਘ ਨੇ ਇਹੀ ਗੱਲ ਕਹੀ ਸੀ, ਉਹ ਕਹਿੰਦੇ ਸੀ ਕਿ ਜਿਹੜਾ G7 ਸਮਿਟ ਹੋਣਾ ਇਹਨੂੰ ਅਸੀਂ ਇਸਤੇਮਾਲ ਕਰੀਏ, ਬਾਕੀ ਜਿਹੜੇ G6 ਰਹਿ ਗਏ ਅਮਰੀਕਾ ਨੂੰ ਬਾਹਰ ਰੱਖ ਕੇ, ਵੀ ਉਹ ਆਪਸ ਵਿੱਚ ਏਕਾ ਬਣਾਉਣ ਤੇ ਅਮਰੀਕਾ ਨੂੰ ਟਾਰਗੇਟ ਕਰਨ, ਉਹਨਾਂ ਨੂੰ ਮਤਲਬ ਉਹਨਾਂ ਕੋਲੋਂ ਜਵਾਬ ਮੰਗਣ, ਤੁਸੀਂ ਕਰ ਕੀ ਰਹੇ ਹੋ, ਉਹਨਾਂ ਜਵਾਬ ਦੇ ਬਣਾਇਆ ਜਾਵੇ। ਪਰ ਉਹਨਾਂ ਨੇ ਪਹਿਲੀ ਸ਼ਰਤ ਇਹ ਰੱਖੀ ਸੀ ਨਾਲ ਵੀ ਤੁਸੀਂ ਡੋਨਲਡ ਟਰੰਪ ਨੂੰ ਇਨਵਾਈਟ ਹੀ ਨਾ ਕਰੋ, ਉਹ ਤਾਂ ਅਸੀਂ ਨਹੀਂ ਕਰਨਾ ਇੱਦਾਂ, ਮਤਲਬ ਉਹ ਅਸੀਂ ਕਰ ਨਹੀਂ ਸਕਦੇ, ਕਰਨਾ ਚਾਹੀਦਾ ਵੀ ਨਹੀਂ, ਐਸਕਲੇਸ਼ਨ ਵਾਲੀ ਗੱਲ ਹੋਏਗੀ ਉਹ ਤਾਂ ਬਹੁਤ ਜ਼ਿਆਦਾ। ਪਰ ਮੈਲਨੀ ਜੋਲੀ ਇੱਦਾਂ ਲੱਗ ਰਿਹਾ ਵੀ ਜਗਮੀਤ ਸਿੰਘ ਦੀ ਅੱਧੀ ਸਲਾਹ ਮੰਨ ਰਹੇ ਨੇ ਕਿ ਅਸੀਂ ਵੀ ਆਪਣਾ ਇੱਕ ਕੋਆਰਡੀਨੇਟਡ ਰਿਸਪੋਂਸ ਬਣਾਈਏ ਯੂਰੋਪੀਅਨ ਮੁਲਕਾਂ ਨਾਲ ਰਲ ਕੇ ਕਿ ਡੋਨਲਡ ਟਰੰਪ ਦੀਆਂ ਟੈਰਿਫਸ ਦੇ ਨਾਲ ਕਿਵੇਂ ਨਜਿੱਠਣਾ।
ਅੱਛਾ, ਉੱਧਰੋਂ ਮਾਰਕੋ ਰੂਬੀਓ ਦਾ ਇਹ ਕਹਿਣਾ ਜਿਹੜੇ ਇਸ ਫੋਰਨ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਅੱਜ ਮੋਂਟਰੀਅਲ ਜਾਂ ਮੋਂਟਰੀਅਲ ਨਹੀਂ ਕਿਬੈਕ ਦਾ ਹੀ ਸ਼ਹਿਰ ਆ ਉੱਥੇ ਪਹੁੰਚੇ ਨੇ, ਉਹਨਾਂ ਦਾ ਇਹ ਕਹਿਣਾ ਕਿ ਇਹਦੇ ਵਿੱਚ ਟ੍ਰੇਡ ਵਾਰ ਬਾਰੇ ਟੈਰਿਫਸ ਬਾਰੇ ਕੋਈ ਗੱਲ ਕਰਨੀ ਨਹੀਂ, ਇਸ ਮੁਲਾਕਾਤ ਦਾ ਏਜੰਡਾ ਉਹ ਹੈ ਹੀ ਨਹੀਂ। ਜਿਹੜੇ ਬਾਕੀ ਦੇ ਸਾਰੇ ਵਿਦੇਸ਼ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਵੀ ਏਜੰਡਾ ਹੋਰ ਕੋਈ ਹੋ ਹੀ ਨਹੀਂ ਸਕਦਾ, ਜਦੋਂ ਡੋਨਲਡ ਟਰੰਪ ਦੀ ਟ੍ਰੇਡ ਵਾਰ ਕਰਕੇ ਇਕਨੋਮਿਕ ਜਿਹੜੇ ਸਰਕਮਸਟੈਂਸਿਸ ਨੇ ਉਹ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਡਾਵਾਡੋਲ ਹੋ ਗਏ ਨੇ। ਅੱਜ ਤੁਸੀਂ ਕੁਝ ਕਹਿਣ ਲੱਗੇ ਬਸ ਜੀ, ਇਸ ਤੋਂ ਪਹਿਲਾਂ
ਇਸ ਮੀਟਿੰਗ ਨੂੰ ਲੈ ਕੇ ਵੀ ਐਕਸਪੈਕਟੇਸ਼ਨ ਦੇ ਵਿੱਚ ਫਰਕ ਹੈ,
ਇਹਨੂੰ ਹੀ ਲੈ ਗਿਆ।
ਸੋ ਫਿਰ ਇਸ ਮੀਟਿੰਗ 'ਚੋਂ ਵੀ ਕੀ ਨਿਕਲੇਗਾ, ਕੱਢਣ ਪਾਉਣ ਨੂੰ
ਖਰਚਾ ਹੀ ਹੋਊ, ਬਸ
ਖਰਚਾ ਤੋਂ
ਖਰਚਾ ਜ਼ਰੂਰ ਹੋ ਜੂਗਾ। ਅੱਛਾ, ਅੱਜ ਵਾਸੂ ਜੀ ਡੋਨਲਡ ਟਰੰਪ ਨੇ ਇਹ ਵੀ ਤਾਂ ਗੱਲ ਕੀਤੀ ਆ, ਯੂਰੋਪੀਅਨ ਯੂਨੀਅਨ ਤੋਂ ਜਿਹੜੀ ਵਾਈਨ ਆਉਂਦੀ ਆ ਅਤੇ ਜਿਹੜੀ ਸ਼ੈਂਪੇਨ ਆਉਂਦੀ ਆ ਉੱਥੇ 200% ਟੈਰਿਫ ਕਹਿੰਦੇ ਲਾ ਦੇਣਾ।
ਯਾ ਸੋ ਹੋਇਆ ਕੀ ਹੈ ਕਿ ਈਯੂ ਨੇ ਜਿਹੜੀਆਂ ਆਪਣੀਆਂ ਕਾਊਂਟਰ ਟੈਰਿਫਸ ਅਨਾਊਂਸ ਕੀਤੀਆਂ ਡੋਨਲਡ ਟਰੰਪ ਦੀ ਸਟੀਲ ਅਤੇ ਐਲੂਮੀਨੀਅਮ ਟੈਰਿਫਸ ਤੋਂ ਬਾਅਦ, ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਪਹਿਲਾਂ ਕੁਝ ਐਗਜ਼ੈਂਪਸ਼ਨਸ ਦਿੱਤੀਆਂ ਹੋਈਆਂ ਸੀ ਅਮੈਰੀਕਨ ਵਿਸਕੀ ਨੂੰ, ਉਹ ਵੀ ਹਟਾਤੀਆਂ ਉਹਨਾਂ ਨੇ। ਸੋ ਡੋਨਲਡ ਟਰੰਪ ਨੇ ਟਰੂਥ ਸੋਸ਼ਲ 'ਤੇ ਥੋੜ੍ਹੀ ਦੇਰ ਪਹਿਲਾਂ ਸਵੇਰੇ ਲਿਖਿਆ, ਕਹਿੰਦੇ ਦਾ ਈਯੂ, ਸੋ ਪਹਿਲਾਂ ਇਹਨਾਂ ਨੇ ਕੈਨੇਡਾ ਬਾਰੇ ਇਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕੀਤੇ ਸੀ, ਹੁਣ ਈਯੂ ਨੂੰ ਕਹਿ ਰਹੇ ਨੇ ਵਨ ਆਫ ਦਾ ਮੋਸਟ ਹੋਸਟਾਈਲ ਐਂਡ ਐਬਿਊਜ਼ਿਵ ਟੈਕਸਿੰਗ ਐਂਡ ਟੈਰਿਫਿੰਗ ਅਥਾਰਟੀਜ਼।
ਉਹ ਕਾਪੀ ਪੇਸਟ ਕਰਕੇ ਕੈਨੇਡਾ ਥਾਂ ਈਯੂ ਕਰਤਾ।
ਹਾਂ, ਸੋ ਪਹਿਲਾਂ ਕੈਨੇਡਾ ਨੂੰ ਕਹਿੰਦੇ ਸੀ ਵਨ ਆਫ ਦਾ ਹਾਈਐਸਟ ਟੈਰਿਫਿੰਗ ਨੇਸ਼ਨਸ ਇਨ ਦਾ ਵਰਲਡ, ਇੱਦਾਂ ਕੁਛ ਲਿਖਿਆ ਸੀ ਉਹਨਾਂ ਨੇ, ਹੁਣ ਉਹ ਈਯੂ ਨੂੰ ਕਹਿ ਰਹੇ ਨੇ ਹੋਸਟਾਈਲ ਐਂਡ ਅਬਿਊਜ਼ਿਵ ਟੈਕਸਿੰਗ ਐਂਡ ਟੈਰਿਫਿੰਗ, ਵਿਸ਼ੇਸ਼ਣ ਹੋਰ ਵਧਾ ਦਿੱਤੇ ਨੇ
ਜੀ,
ਅਥਾਰਟੀਜ਼ ਇਨ ਦਾ ਵਰਲਡ, ਆਹ ਸੁਣਿਓ ਵਿਜੇ ਜੀ, ਵਿਚ ਵਾਸ ਫਾਰਮਡ ਫਾਰ ਦਾ ਸੋਲ ਪਰਪਸ ਆਫ ਟੇਕਿੰਗ ਐਡਵਾਂਟੇਜ ਆਫ ਦਾ ਯੂਨਾਈਟਿਡ ਸਟੇਟਸ। ਈਯੂ ਬਣਿਆ ਹੀ ਤਾਂ ਹੈ ਵੀ ਅਮਰੀਕਾ ਦਾ ਅਸੀਂ ਫਾਇਦਾ ਚੁੱਕ ਸਕੀਏ, ਵੀ ਉਹਨਾਂ ਲਾਹਾ ਲੈ ਸਕੀਏ ਕਿਸੇ ਤਰੀਕੇ। ਹੈਜ਼ ਜਸਟ ਪੁੱਟ ਅ ਨੈਸਟੀ 50% ਟੈਰਿਫ ਔਨ ਅਮੈਰੀਕਨ ਵਿਸਕੀ, ਇਫ ਦਿਸ ਟੈਰਿਫ ਇਜ਼ ਨੋਟ ਰਿਮੂਵਡ ਇਮੀਡੀਏਟਲੀ ਦੈਨ ਦਾ ਯੂ ਐਸ ਵਿਲ ਸ਼ੋਰਟਲੀ ਪਲੇਸ ਅ 200% ਟੈਰਿਫ ਔਨ ਆਲ ਵਾਈਨਸ ਸ਼ੈਂਪੇਨਸ, ਸ਼ੈਂਪੇਨਸ ਮੇਰੇ ਖਿਆਲ ਹੁੰਦਾ ਵਰਡ
ਮੇਰੇ
ਖਿਆਲ ਪਤਾ ਨਹੀਂ, ਚਲੋ ਸ਼ੈਂਪੇਨਸ, ਐਲਕੋਹਲਿਕ ਪ੍ਰੋਡਕਟਸ ਕਮਿੰਗ ਆਊਟ ਆਫ ਫਰਾਂਸ ਐਂਡ ਅਦਰ ਈਯੂ ਰੈਪ੍ਰਜੈਂਟਡ ਕੰਟਰੀਜ਼, ਦਿਸ ਵਿਲ ਬੀ ਗ੍ਰੇਟ ਫਾਰ ਦਾ ਵਾਈਨ ਐਂਡ ਸ਼ੈਂਪੇਨ ਬਿਜ਼ਨਸ ਇਨ ਦਾ ਯੂ ਐਸ। ਸ਼ੈਂਪੇਨ ਜਿਹੜੀ ਆ
ਉਹ ਤਾਂ
ਯੂ ਐਸ ਦੇ ਵਿੱਚ ਹੋ ਹੀ ਨਹੀਂ ਸਕਦੀ, ਉਹ ਤਾਂ ਫਰਾਂਸ ਦੇ ਸ਼ੈਂਪੇਨ ਰੀਜਨ ਦੇ ਵਿੱਚ ਜਿਹੜੀ ਵਾਈਨ ਬਣਦੀ ਆ ਤਾਂ ਉਹਨੂੰ ਸ਼ੈਂਪੇਨ ਕਿਹਾ ਜਾਂਦਾ,
ਤਾਂ ਉਹਦੇ ਈਵਨ ਜਿਹੜੇ ਸਪੈਲਿੰਗ ਵੀ ਆ ਉਹ ਹਲੰਤ ਜਿਹਾ ਲੱਗਿਆ ਹੁੰਦਾ ਇਹਦੇ ਉੱਪਰ।
ਤੇ ਡੋਨਲਡ ਟਰੰਪ ਕਹਿ ਰਹੇ ਨੇ ਕਿ ਵਾਈਨ ਐਂਡ ਸ਼ੈਂਪੇਨ ਬਿਜ਼ਨਸ ਇਨ ਅਮੈਰੀਕਾ, ਵੀ ਇਹਨਾਂ ਨੂੰ ਸਮਝਾ ਦਿਓ ਕਿ ਜਿਹੜੀ ਇੱਥੇ ਸਾਡੇ ਕੋਈ ਵਾਈਨ ਬਣੇਗੀ ਉਹ ਵਾਈਨ ਹੀ ਆ, ਉਹਨੂੰ ਆਪਾਂ ਸਪਾਰਕਲਿੰਗ ਵਾਈਨ ਹੀ ਕਹਿ ਸਕਦੇ
ਹਾਂ, ਉਹਨੂੰ ਤੁਸੀਂ ਸ਼ੈਂਪੇਨ ਨਹੀਂ ਕਹਿ ਸਕਦੇ।
ਸੋ ਜਿਹੜੀ ਕੋਈ ਫਰਾਂਸ ਵਿੱਚ ਬਣਦੀ ਆ ਉਹ ਹੁੰਦੀ ਆ ਸ਼ੈਂਪੇਨ ਸਪਾਰਕਲਿੰਗ ਵਾਈਟ ਵਾਈਨ, ਜਿਹੜੀ ਇਟਲੀ 'ਚ ਬਣਦੀ ਉਹਨੂੰ ਕਹਿੰਦੇ ਪ੍ਰੋਸੈਕੋ, ਤੇ ਉਸੇ ਤਰ੍ਹਾਂ ਜਿਹੜੀ ਇੱਥੇ ਬਣਦੀ ਉਹਨੂੰ ਆਪਾਂ ਸਪਾਰਕਲਿੰਗ ਵਾਈਨ ਹੀ ਕਹਿ ਸਕਦੇ, ਸਪਾਰਕਲਿੰਗ ਵਾਈਟ ਵਾਈਨ, ਹੋਰ ਕੁਝ ਨਹੀਂ ਕਹਿ ਸਕਦੇ
ਜੀ,
ਤੇ ਬਬਲਸ ਕਹਿ ਲਓ, ਹੋਰ ਨਹੀਂ ਕੁਛ ਕਹਿ ਸਕਦੇ ਤੁਸੀਂ, ਸ਼ੈਂਪੇਨ ਤਾਂ ਫਰਾਂਸ ਦੀ ਆ ਭਾਈ, ਤੇ ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਉਹਦੇ ਉੱਤੇ 200% ਟੈਰਿਫ, ਮਤਲਬ ਇਹ ਹੋਇਆ ਕਿ ਅਮੈਰੀਕਨਸ ਨੂੰ ਫਿਰ ਸ਼ੈਂਪੇਨ ਮਿਲਣੀ ਕੋਈ ਨਹੀਂ, ਇਹਦਾ ਮਤਲਬ ਤਾਂ ਇਹ ਆ ਫਿਰ,
ਮਤਲਬ ਜਿਹੜੇ ਹੁਣ ਖੁਸ਼ੀ ਦੇ ਮੌਕੇ ਸ਼ੈਂਪੇਨ ਦੀ ਬੋਤਲ ਖੋਲ ਕੇ, ਉਹ ਵੀ ਕਲਚਰਲੀ ਇੱਕ ਚੀਜ਼ ਬਣੀ ਹੋਈ ਹੈ ਨਾ ਕਿ ਉਹ ਪੀਤੀ ਘੱਟ ਜਾਂਦੀ ਹੈ ਉਛਾਲੀ ਜ਼ਿਆਦਾ ਜਾਂਦੀ ਹੈ, ਗਜ਼ਲ ਤੇ ਉਸੀ ਥੋੜੀ ਸੀ ਪੀ ਸ਼ਰਾਬ ਔਰ ਥੋੜੀ ਉਛਾਲਦੀ, ਸ਼ੈਂਪੇਨ ਨਾਲ ਚਾਈ ਨਾਲ ਇਹ ਹੁੰਦਾ ਕਿ ਪੀਤੀ ਘੱਟ ਜਾਂਦੀ ਹੈ ਉਛਾਲੀ ਜ਼ਿਆਦਾ ਜਾਂਦੀ ਆ। ਤੇ ਪਰ ਉਹ ਅਮਰੀਕਾ ਦਾ ਹੁਣ ਇਹ ਕਹਿਣਾ ਵੀ 200% ਟੈਰਿਫ ਉਹਦੇ ਉੱਪਰ ਲਗਾ ਦੇਣਾ,
ਕਿਉਂਕਿ ਈਯੂ ਬਣਿਆ ਹੀ ਇਸ ਕਰਕੇ ਸੀ ਵੀ ਉਹ ਅਮਰੀਕਾ ਦਾ
ਲਾਹਾ ਲੈ ਸਕੇ,
ਫਾਇਦਾ ਚੁੱਕ ਸਕੇ, ਅਮੈਰੀਕਾ ਨੂੰ ਐਕਸਪਲੋਇਟ ਕਰਨ ਵਾਸਤੇ ਬਣਿਆ ਸੀ ਯੂਰੋਪੀਅਨ ਯੂਨੀਅਨ।
ਵਟਸਐਪ ਤੇ ਮੈਸੇਜ ਆ ਰਿਹਾ ਕਿ ਇਹ ਦੱਸੋ ਵੀ ਡੋਨਲਡ ਟਰੰਪ ਨੂੰ ਕਿਹੜੇ ਨੰਬਰ ਸਮਝ ਆਉਂਦੇ ਨੇ, ਇਹ ਤਾਂ ਰੱਬ ਨੂੰ ਹੀ ਪਤਾ, ਇਹ ਤਾਂ ਰੱਬ ਹੀ ਜਾਣੇ ਜਾਂ ਡੋਨਲਡ ਟਰੰਪ ਜਾਣਨ। ਉਹ ਟੈਸਲਾ ਨੂੰ ਵੀ ਟੈਸਲਰ ਕਿਹਾ ਸੀ ਨਾ ਟਰੰਪ ਨੇ, ਆਈ ਲਵ ਟੈਸਲਰ,
ਉਹ ਬੋਲਦੇ ਇੱਦਾਂ ਸਲਰ ਜਿਹਾ ਕਰ ਜਾਂਦੇ ਕਈ ਵਾਰੀ ਨਾ ਬੋਲਦੇ ਬੋਲਦੇ, ਆਈ ਐਮ ਸ਼ੋਰ ਹੀ ਨੋਜ਼ ਇਟਸ ਟੈਸਲਾ, ਪਰ ਉਹ ਬੋਲਦੇ ਬੋਲਦੇ ਟੈਸਲਰ ਇੱਦਾਂ ਕਰ ਦਿੰਦੇ ਆ ਥੋੜ੍ਹਾ।
ਚਲੋ ਨੰਬਰਾਂ ਦੀ ਗੱਲ ਜੇ ਹੋ ਰਹੀ ਹੈ, ਜੇ ਤੁਸੀਂ ਸੈੱਲਫੋਨ,
ਉਹਨਾਂ ਨੂੰ ਮੈਕਡੋਨਲਡਸ ਦਾ ਫੋਨ ਨੰਬਰ ਯਾਦ ਹੋਣਾ ਆਪਣੇ ਜਿੱਥੋਂ ਆਰਡਰ ਪਲੇਸ ਕਰਦੇ ਹੋ।
ਅੱਛਾ, ਪਤਾ ਨਹੀਂ, ਚਲੋ ਉਹ ਤਾਂ ਫੋਨ ਕਰਕੇ ਆਰਡਰ ਕਰਦੇ ਹੋਣੇ,
ਉਹ ਕਰਦੇ ਹੋਣੇ ਆ, ਬਿਕੋਜ਼ ਹੀ ਇਜ਼ ਅ ਓਲਡ ਸਟਾਈਲ ਗਾਇ ਨਾ, ਕਿਉਂਕਿ ਉਹਨਾਂ ਨੇ ਕਿਹਾ ਮੈਂ ਚੈੱਕ ਲਿਖਣਾ ਪਸੰਦ ਕਰਦਾ, ਮੈਨੂੰ ਡਾਇਰੈਕਟ ਮਨੀ ਟ੍ਰਾਂਸਫਰ ਪਸੰਦ ਨਹੀਂ, ਤੇ ਟੈਸਲਾ ਦੇ ਵਿੱਚ ਕਹਿੰਦੇ ਇਟਸ ਆਲ ਕੰਪਿਊਟਰ, ਤੇ ਇਦਾਂ ਵੀ ਉਹਨਾਂ ਨੇ ਕਿਹਾ ਸੀ। ਫਿਰ ਸੋ ਹੁਣ ਉਹ ਮਤਲਬ
ਮੈਨੂੰ ਲਾਈਕ ਆਈ ਹੈਵ ਸੀਨ ਇਨ ਅਦਰ ਕਾਰਸ ਬਿਫੋਰ, ਇਟਸ ਆਲ ਇਟਸ ਜਸਟ ਅ ਕੰਪਿਊਟਰ।
ਮਤਲਬ ਕਿ ਮੈਕਡੋਨਲਡਸ ਵੀ ਫੋਨ ਹੀ ਕਰਦੇ ਹੋਣੇ।
ਵਾਸੂ ਜੀ ਇਹ ਦੱਸ ਦਈਏ ਕਿ ਜਿਹੜੇ ਆਪਾਂ ਨੰਬਰਾਂ ਦੀ ਗੱਲ ਕਰਦੇ ਸੀ,
ਸੋਰੀ ਤਾਂ ਦੇਖੋ ਥੋੜੀ ਜਿਹੀ ਸੀਰੀਅਸ ਗੱਲ ਆ, ਪਰ ਮੈਨੂੰ ਫਨੀ ਲੱਗੀ, ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਥੋੜਾ ਲੱਗੇ। ਕਹਿੰਦੇ B12 ਦੀ ਘਾਟ ਹੈ, ਦੀਪਕ ਸ਼ਰਮਾ ਜੀ
ਉਹਨਾਂ ਦਾ ਡਾਇਗਨੋਸਿਸ ਦੇ ਕੇ ਕਹਿੰਦਾ। ਵਾਸੂ ਜੀ ਜਿਹੜੀ ਹੁਣ ਟ੍ਰੇਡ ਵਾਰ ਦੇ ਚੱਲਦੇ ਚਾਈਨਾ ਨੇ ਕੈਨੇਡਾ ਦੇ ਉੱਪਰ ਜਿਹੜੇ ਕੈਨੇਡੀਅਨ ਕਨੋਲਾ ਅਤੇ ਹੋਰ ਪ੍ਰੋਡਕਟਸ ਦੇ ਉੱਪਰ ਉਹਨਾਂ ਨੇ ਵੀ ਟੈਰਿਫ ਲਗਾ ਦਿੱਤਾ ਸੀ, ਹਵਾਲਾ ਇਹ ਦਿੱਤਾ ਇਸੇ ਹਫ਼ਤੇ ਟੈਰਿਫ ਲਗਾਇਆ ਗਿਆ ਕਿ ਕੈਨੇਡਾ ਨੇ ਜਿਹੜਾ ਚਾਈਨੀਜ਼ ਇਲੈਕਟ੍ਰਿਕ ਵਹੀਕਲ ਦੇ ਉੱਪਰ ਟੈਰਿਫ ਲਾਇਆ ਹੋਇਆ 100% ਦਾ, ਉਹਦੇ ਜਵਾਬ ਦੇ ਵਿੱਚ ਚਾਈਨਾ ਨੇ ਕੈਨੇਡਾ ਦੇ ਉੱਪਰ ਕੁਝ ਟੈਰਿਫ ਲਗਾਏ ਨੇ, ਕਾਊਂਟਰ ਟੈਰਿਫ ਲਗਾਏ ਨੇ। ਅਸੀਂ ਬੀਤੇ ਦਿਨੀ ਇਸੇ ਹਫ਼ਤੇ ਆਈ ਥਿੰਕ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ, ਜਿਸ ਤਰ੍ਹਾਂ ਦੀ ਮੁਖਾਲਫਤ ਈਲੋਨ ਮਸਕ ਦੀ ਹੋ ਰਹੀ ਆ, ਉਹਦੇ ਚੱਲਦੇ ਕੀ ਕਈਆਂ ਦਾ ਇਹ ਕਹਿਣਾ ਵੀ ਚਾਈਨੀਜ਼ ਗੱਡੀਆਂ ਦੇ ਉੱਪਰੋਂ ਟੈਰਿਫ ਹਟਾ ਦਿਓ ਅਤੇ ਦੇਖੋ ਇੱਥੇ ਕਿ ਇੱਕੋ ਵੀ ਤਰੀਕਾ ਹੋਏਗਾ ਈਲੋਨ ਮਸਕ ਨੂੰ ਨੁਕਸਾਨ ਪਹੁੰਚਾਉਣ ਦਾ, ਕਿਉਂਕਿ ਮਸਕ ਟਰੰਪ ਦੇ ਨੇੜੇ ਨੇ। ਅਸੀਂ ਉੱਦਣ ਵੀ ਇਹ ਗੱਲ ਕਰਦੇ ਸੀ ਕਿ ਚਾਈਨੀਜ਼ ਗੱਡੀਆਂ ਦੇ ਉੱਪਰੋਂ ਟੈਰਿਫ ਹਟਾ ਸਕਣਾ ਕੈਨੇਡਾ ਵਾਸਤੇ ਇੰਨਾ ਵੀ ਸਿੱਧਾ ਪੱਧਰਾ ਕੰਮ ਨਹੀਂ ਹੋਣਾ, ਕਿਉਂਕਿ ਜੇ ਇਸ ਵੇਲੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਇਸ ਤਰ੍ਹਾਂ ਦੀ ਹੋਸਟੈਲਿਟੀ ਦਿਖਾ ਰਹੀ ਆ, ਤਾਂ ਕੈਨੇਡੀਅਨ ਗਵਰਨਮੈਂਟ ਨੂੰ ਇਹ ਵੀ ਪਤਾ ਹੈ ਕਿ ਚਾਈਨਾ ਦੇ ਨਾਲ ਤੁਹਾਨੂੰ ਟ੍ਰੇਡ ਰਿਲੇਸ਼ਨ ਤਾਂ ਰੱਖਣੇ ਪੈਣਗੇ, ਸਾਡਾ ਸਰਦਾ ਨਹੀਂ ਉਹਨਾਂ ਬਗੈਰ, ਪਰ ਤੁਸੀਂ ਹੁਣ ਉਹਨਾਂ ਦੇ ਇੰਨੇ ਵੀ ਜ਼ਿਆਦਾ ਨਜ਼ਦੀਕੀਆਂ ਨਹੀਂ ਵਧਾ ਸਕਦੇ, ਕਿਉਂਕਿ ਉਹਦੇ ਵਿੱਚ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਸਮੋਈਆਂ ਹੋਣਗੀਆਂ। ਇੱਕ ਤਾਂ ਫਰਾਂਸੁਆ ਫਿਲਿਪ ਸ਼ੈਂਪੇਨ ਨੇ ਇਹ ਗੱਲ ਕਲੀਅਰ ਕੀਤੀ ਆ ਕਿ ਬਾਵਜੂਦ ਜੋ ਕੁਝ ਚੱਲਦਾ ਪਿਆ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੇ ਉੱਪਰੋਂ ਜਿਹੜਾ 100% ਟੈਰਿਫ ਜੋ ਕੈਨੇਡੀਅਨ ਸਰਕਾਰ ਨੇ ਲਾਇਆ ਹੋਇਆ ਉਹ ਹਟੇਗਾ ਨਹੀਂ।
ਯਾ ਸੋ ਓਬਵੀਅਸਲੀ ਨਹੀਂ ਹਟੇਗਾ ਵਿਜੇ ਜੀ, ਕਿਉਂਕਿ ਇਲੈਕਸ਼ਨ ਆ ਰਿਹਾ।
ਹਾਂ ਉਹ ਵੀ
ਜੇ ਅਸੀਂ ਕਹਿੰਦੇ ਹਾਂ ਕਿ ਚਾਈਨਾ ਦੇ ਈਵੀਜ਼ ਨੂੰ ਅਸੀਂ ਅਲਾਓ ਕਰ ਰਹੇ ਹਾਂ ਕਿ ਕੈਨੇਡੀਅਨ ਮਾਰਕੀਟ ਵਿੱਚ ਆ ਕੇ ਚਾਈਨਾ ਆਪਣੀਆਂ ਇਲੈਕਟ੍ਰਿਕ ਵਹੀਕਲਸ ਵੇਚ ਸਕੇ, ਤਾਂ ਫਿਰ ਜਿਹੜੀਆਂ ਓਨਟੈਰੀਓ ਕਿਬੈਕ ਦੇ ਵਿੱਚ ਜਿਹੜੀਆਂ ਆਟੋ ਸੈਕਟਰ ਦੇ ਵਿੱਚ ਜੋਬਸ ਨੇ,
ਇੱਕ ਤਾਂ ਉਹ ਇੰਪੈਕਟ ਹੁੰਦੀਆਂ। ਇੱਕ ਵਾਸੂ ਜੀ ਅਸੀਂ ਉਹ ਵੀ ਗੱਲ ਕਰਦੇ ਸੀ ਕਿ ਜਿਹੜੇ ਸਰਕਾਰ ਨੇ ਕਿੰਨੇ ਮਲਟੀ ਬਿਲੀਅਨ ਡਾਲਰ ਦੇ ਗ੍ਰਾਂਟਸ ਦਿੱਤੀਆਂ ਸੀ, ਸਬਸਿਡੀਜ਼ ਦਿੱਤੀਆਂ ਸੀ, ਭਾਵੇਂ ਉਹਨਾਂ ਦੇ ਵਿੱਚੋਂ ਕੁਝ ਸਬਸਿਡੀਜ਼ ਪ੍ਰੋਡਕਸ਼ਨ ਬੇਸਡ ਸੀਗੀਆਂ, ਕਿ ਓਨਟੈਰੀਓ ਅਤੇ ਕਿਬੈਕ ਦੇ ਵਿੱਚ ਇਲੈਕਟ੍ਰਿਕ ਵਹੀਕਲਸ ਦੀਆਂ ਜਿਹੜੀਆਂ ਬੈਟਰੀਆਂ ਹੁੰਦੀਆਂ ਨੇ, ਬੈਟਰੀਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਲਟੀ ਬਿਲੀਅਨ ਡਾਲਰ ਦੀਆਂ ਸਬਸਿਡੀਜ਼ ਅਟਰੈਕਟ ਕਰਨ ਲਈ ਉਹ ਦਿੱਤੇ ਗਏ ਸੀ ਇਨਸੈਂਟਿਵਸ। ਉਹਨਾਂ ਦੇ ਵਿੱਚੋਂ ਇੱਕ ਕੰਪਨੀ ਹੈ ਨੌਰਥ ਵੋਲਟ, ਜਿਹੜੀ ਸਵੀਡਿਸ਼ ਕੰਪਨੀ ਆ। ਨੌਰਥ ਵੋਲਟ ਵਾਲਿਆਂ ਦਾ ਵਾਸੂ ਜੀ ਉਹਨਾਂ ਨੇ ਤਾਂ ਬੈਂਕਰਪਸੀ ਡਿਕਲੇਅਰ ਕਰਤੀ ਸਵੀਡਨ 'ਚ, ਉਹਨਾਂ ਦਾ ਕੀ ਚੱਲਦਾ ਪਿਆ, ਇਹਨਾਂ ਨੂੰ ਪੈਸੇ ਕਿੰਨੇ ਕੁ ਦਿੱਤੇ ਸੀ? ਇਹਨਾਂ ਦਾ ਪਲਾਂਟ ਆਈ ਬਿਲੀਵ ਇੱਥੇ ਕਿਊਬੈਕ 'ਚ ਇੱਕ ਬਣਨਾ ਸ਼ੁਰੂ ਵੀ ਹੋਇਆ ਸੀ, ਪਰ ਉਹ ਕੰਮ ਵਿੱਚ ਰੁਕ ਗਿਆ ਸੀ ਫਿਰ।
ਸੋ ਕਿਊਬੈਕ ਦੇ ਵਿੱਚ ਵਿਜੇ ਜੀ ਇਹ ਅਨਾਊਂਸਮੈਂਟ ਹੋਈ ਸੀ 2 ਸਾਲ ਪਹਿਲਾਂ, ਫੈਡਰਲ ਸਰਕਾਰ ਅਤੇ ਕਿਊਬੈਕ ਦੀਆਂ ਸਰਕਾਰਾਂ ਨੇ ਰਲ ਕੇ ਕਿਹਾ ਸੀ ਕਿ ਕਿਊਬੈਕ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਪ੍ਰਾਈਵੇਟ ਇਨਵੈਸਟਮੈਂਟ ਹੋਏਗੀ, $7 billion ਦਾ ਟੋਟਲ ਪ੍ਰੋਜੈਕਟ ਹੋਏਗਾ। ਨੌਰਥ ਵੋਲਟ ਦੀ ਇੱਕ ਬਹੁਤ ਵੱਡੀ ਗੀਗਾ ਫੈਕਟਰੀ ਬਣੇਗੀ ਜਿੱਥੇ ਇਲੈਕਟ੍ਰਿਕ ਵਹੀਕਲਸ ਦੀਆਂ ਬੈਟਰੀਜ਼ ਮੈਨੂਫੈਕਚਰ ਕੀਤੀਆਂ ਜਾਣਗੀਆਂ। ਐਜ਼ ਯੂ ਮੈਂਸ਼ਨਡ, ਇਹ ਸਵੀਡਿਸ਼ ਕੰਪਨੀ ਹੈ, ਸਵੀਡਨ ਦੇ ਵਿੱਚ ਇਹੀ ਕੰਮ ਕਰਦੇ ਨੇ ਇਹ, ਪਰ ਸਵੀਡਨ ਵਾਲੀ ਜਿਹੜੀ ਕੰਪਨੀ ਆ, ਸਵੀਡਨ ਦੇ ਵਿੱਚ ਨੌਰਥ ਵੋਲਟ AB ਉਹਦਾ ਨਾਮ ਹੈ ਪੈਰੈਂਟ ਕੰਪਨੀ, ਉਹਨਾਂ ਨੇ ਬੈਂਕਰਪਸੀ ਡਿਕਲੇਅਰ ਕਰਤੀ ਆ। ਤੇ ਪਿਛਲੇ ਸਾਲ ਤੋਂ ਹੀ ਦਿੱਕਤਾਂ ਜਿਹੜੀਆਂ ਆ ਰਹੀਆਂ ਸਨ, ਇਹਨਾਂ ਨੇ ਪਹਿਲਾਂ ਜੋਬ ਕੱਟਸ ਵਗੈਰਾ ਕੀਤੇ ਸੀ, ਤੇ ਹੋਇਆ ਕੀ ਆ ਕਿ BMW ਨੇ ਇਹਨਾਂ ਨੂੰ ਪਿਛਲੇ ਸਾਲ $2 billion ਦਾ ਇੱਕ ਆਰਡਰ ਦਿੱਤਾ ਸੀ, ਉਹਨਾਂ ਨੇ ਕੈਂਸਲ ਕਰਤਾ। ਤੇ ਸੋ ਕਹਿੰਦੇ ਉੱਥੋਂ ਇਹਨਾਂ ਦੀ ਜਿਹੜਾ ਕਹਿ ਲਓ ਵੀ ਇਹਨਾਂ ਦੀ ਘੜੀ ਪੁੱਠੀ ਘੁੰਮਣੀ ਸ਼ੁਰੂ ਹੋ ਗਈ, ਤੇ ਇਹ ਥੋੜ੍ਹਾ ਜਿਹਾ ਫਿਰ ਦਿੱਕਤ ਦੇ ਵਿੱਚ ਸੀਗੇ। ਇਹਨਾਂ ਨੇ ਕਾਫੀ ਸਾਰੇ ਜੋਬ ਕੱਟਸ ਕੀਤੇ, ਹੋਰ ਐਫੀਸ਼ੈਂਸੀ ਮੈਜਰਸ ਲਾਗੂ ਕੀਤੇ, ਪਰ ਹੁਣ ਉਹ ਸਵੀਡਨ ਵਾਲੀ ਕੰਪਨੀ ਜਿਹੜੀ ਪੈਰੈਂਟ ਕੰਪਨੀ ਆ, ਮੇਨ ਕੰਪਨੀ ਨੌਰਥ ਵੋਲਟ AB, ਉਹਨਾਂ ਨੇ ਹੱਥ ਖੜੇ ਕਰਤੇ ਨੇ। ਕਹਿੰਦੇ ਵੀ ਸਾਰੀਆਂ ਕੋਸ਼ਿਸ਼ਾਂ ਕਰਕੇ ਦੇਖ ਲਿਆ ਵੀ ਹੁਣ ਨਹੀਂ ਕੰਮ ਬਣ ਰਿਹਾ, ਬੈਂਕਰਪਸੀ ਇਹਨਾਂ ਡਿਕਲੇਅਰ ਕਰਤੀ ਹੈ, ਤੇ ਹੁਣ ਉੱਥੇ ਦੀ ਅਦਾਲਤ ਵੱਲੋਂ ਇੱਕ ਟਰੱਸਟੀ ਕੋਈ ਨਿਯੁਕਤ ਕੀਤਾ ਜਾਏਗਾ ਜਿਹੜਾ ਇਹਨਾਂ ਦੀਆਂ ਐਸੈਟਸ ਨੂੰ ਵੇਚਣ ਦੀ ਕੋਸ਼ਿਸ਼ ਕਰੇਗਾ।
ਬੈਂਕਰਪਸੀ ਪ੍ਰੋਸੀਡਿੰਗਸ ਬੇਸਿਕਲੀ ਉੱਥੋਂ ਸ਼ੁਰੂ ਹੋ ਚੁੱਕੀ ਹੈ,
ਸੋ ਕੰਪਨੀ ਨੂੰ, ਇਹਨਾਂ ਦੇ ਬਿਜ਼ਨਸ ਨੂੰ, ਇਹਨਾਂ ਦੀਆਂ ਐਸੈਟਸ ਨੂੰ ਵੇਚਣ ਦੇ ਵਾਸਤੇ ਗਾਹਕ ਲੱਭੇ ਜਾਣਗੇ। ਸੋ ਸਵਾਲ ਇਹ ਹੈ ਕਿ ਸਾਡੇ ਇੱਥੇ ਕਿਊਬੈਕ ਵਿੱਚ ਜਿਹੜੀ ਅਨਾਊਂਸਮੈਂਟ ਹੋਈ ਸੀ ਉਹਦਾ ਕੀ ਬਣੂਗਾ? ਸੋ ਸਾਡਾ ਤਾਂ ਕੰਸਰਨ ਮੇਨ ਉਹੀ ਹੈ ਨਾ,
ਕਰੈਕਟ? ਹਾਂਜੀ।
ਸੋ $7 billion ਦਾ ਟੋਟਲ ਪ੍ਰੋਜੈਕਟ ਸੀ, ਇਹਦੇ ਵਾਸਤੇ ਕਿਊਬੈਕ ਤੇ ਫੈਡਰਲ ਸਰਕਾਰਾਂ ਦੋਨਾਂ ਨੇ ਰਲ ਕੇ ਟੋਟਲ $2.7 billion $2.7 billion ਦੀਆਂ ਸਪੋਰਟਸ ਪ੍ਰੋਮਿਸ ਕੀਤੀਆਂ ਸੀ, ਬਾਕੀ ਨੌਰਥ ਵੋਲਟ ਨੇ ਅਰੇਂਜ ਕਰਨੇ ਸੀ।
ਰਾਈਟ।
ਸੋ ਇਹਦੇ ਵਿੱਚੋਂ ਕਿਊਬੈਕ ਵਾਲਿਆਂ ਨੇ ਤਾਂ $270 million ਦੀ ਫਾਈਨੈਂਸ਼ੀਅਲ ਬੈਕਿੰਗ ਇਹਨਾਂ ਨੂੰ ਆਲਰੇਡੀ ਦੇ ਦਿੱਤੀ ਹੋਈ ਸੀ।
ਅੱਛਾ ਜੀ।
ਪਲੱਸ ਔਨ ਟੋਪ ਆਫ ਦੈਟ $240 million ਦੇ ਲੋਨਸ ਵੀ ਇਹਨਾਂ ਨੇ ਦਿੱਤੇ ਸੀ ਫੈਕਟਰੀ ਬਣਾਉਣ ਵਾਸਤੇ। ਪਰ ਉਹਦੇ ਵਿੱਚ ਕੋਲੈਟਰਲ ਹੈਗਾ ਸੀ ਕੰਪਨੀ ਦੀਆਂ ਕੁਝ ਐਸੈਟਸ, ਸੋ ਉਹ ਪੈਸੇ ਸ਼ਾਇਦ ਬਚ ਜਾਣਗੇ ਹਾਲ ਦੀ ਘੜੀ, ਪਰ 270 ਮਿਲੀਅਨ ਡਾਲਰ ਤਾਂ ਗਵਾਤੇ ਕਿਬੈਕ ਦੀ ਸਰਕਾਰ ਨੇ। ਫੈਡਰਲ ਸਰਕਾਰ ਦਾ ਬਚਾਅ ਹੋ ਗਿਆ, ਉਹਨਾਂ ਨੇ ਅਜੇ ਤੱਕ ਕੋਈ ਪੈਸੇ ਦਿੱਤੇ ਨਹੀਂ ਸੀ, ਉਹ ਪ੍ਰੋਡਕਸ਼ਨ ਬੇਸ ਮੇਰੇ ਖਿਆਲ ਕੋਈ ਇਨਸੈਂਟਿਵ ਵਗੈਰਾ ਹੋਣਗੇ ਨਾ,
ਜਿੰਨੀਆਂ ਤੁਸੀਂ ਬੈਟਰੀਜ਼ ਪ੍ਰੋਡਿਊਸ ਕਰੋਗੇ ਉਹਦੇ ਮੁਤਾਬਕ ਤੁਹਾਨੂੰ ਕੋਈ ਟੈਕਸ ਇਨਸੈਂਟਿਵ ਮਿਲਣਗੇ।
ਸੋ ਜੋ ਵੀ ਸੀ, ਅਜੇ ਤੱਕ ਫੈਡਰਲ ਸਰਕਾਰ ਨੇ ਕੋਈ ਪੈਸੇ ਨਹੀਂ ਸੀ ਦਿੱਤੇ, ਬਚਾਅ ਹੋ ਗਿਆ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਬੈਂਕਰਪਸੀ ਪ੍ਰੋਸੀਡਿੰਗਸ ਫਾਈਲ ਕੀਤੀਆਂ ਗਈਆਂ ਨੇ ਸਵੀਡਨ ਦੇ ਵਿੱਚ, ਉਹਨਾਂ ਦੇ ਵਿੱਚ ਜੋ ਨਾਰਥ ਵੋਲਟ ਜਰਮਨੀ ਤੇ ਨਾਰਥ ਵੋਲਟ ਨਾਰਥ ਅਮਰੀਕਾ,
ਹਾਂਜੀ,
ਉਹ ਸ਼ਾਮਲ ਨਹੀਂ ਹਨ।
ਓਕੇ,
ਸੋ ਪਰ ਜਿਹੜੀ ਪੇਰੈਂਟ ਕੰਪਨੀ ਹੈ ਉਹ ਨਾਰਥ ਵੋਲਟ ਏ ਬੀ ਹੈ, ਤੇ ਇਹ ਜਿਹੜੀਆਂ ਦੋਨੋਂ ਕੰਪਨੀਆਂ ਨੇ ਨਾਰਥ ਵੋਲਟ ਜਰਮਨੀ ਤੇ ਨਾਰਥ ਵੋਲਟ ਫੁੱਲੀ ਓਨਡ ਸਬਸਿਡੀਅਰੀਜ਼ ਨੇ, ਸੋ ਇੰਪੈਕਟ ਹੋਣਗੀਆਂ। ਸੋ ਇਹਦੇ ਚ ਹੁਣ ਇਹ ਕਿਹਾ ਜਾ ਰਿਹਾ ਕਿਬੈਕ ਦੀ ਸਰਕਾਰ ਵੱਲੋਂ ਵੀ ਤੇ ਫੈਡਰਲ ਸਰਕਾਰ ਵੱਲੋਂ ਵੀ ਕਿ ਜੀ ਸਾਨੂੰ ਉਮੀਦ ਹੈ ਕਿ ਜਿਹੜੇ ਉਹ ਕੋਰਟ ਅਪੁਆਇੰਟਡ ਟਰੱਸਟੀ ਨੇ ਵੀ ਉਹ ਇੱਥੇ ਦਾ ਜਿਹੜਾ ਇੱਕ ਬੈਕ ਵਾਲੀ ਫੈਕਟਰੀ ਆ
ਇੱਧਰ ਨੂੰ ਮੂਵ ਨਹੀਂ ਕਰਨਗੇ,
ਨਹੀਂ ਵੀ ਇਹਦੇ ਵਾਸਤੇ ਵੀ ਕੋਈ ਨਵਾਂ ਗਾਹਕ ਲੱਭਣ ਦੀ ਕੋਸ਼ਿਸ਼ ਕਰਨਗੇ।
ਓ ਸੋ
ਕਿ ਤਾਂ ਕਿ ਅਸੀਂ ਇਸ ਪ੍ਰੋਜੈਕਟ ਨੂੰ ਨਵੇਂ ਸਿਰੇ ਤੋਂ ਰੀਲਾਂਚ ਕਰ ਸਕੀਏ, ਵੀ ਨਾਰਥ ਵੋਲਟ ਵਾਲਿਆਂ ਦਾ ਹੁਣ ਔਖਾ ਹੀ ਲੱਗਦਾ, ਸੋ ਉੱਥੇ ਕੰਸਟਰਕਸ਼ਨ ਜਿਹੜੀ ਆ ਇਸ ਵੇਲੇ ਰੁਕੀ ਹੋਈ ਹੈ।
ਪਰ ਦੂਜਾ ਪਾਸਾ ਇਹ ਹੈ ਵਾਸੂ ਜੀ, ਹੁਣ ਜਿਸ ਤਰ੍ਹਾਂ ਦੀ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਜੋ ਇੱਕ ਤਰ੍ਹਾਂ ਮਾਹੌਲ ਹੀ ਬਦਲ ਗਿਆ ਨਾ ਪੂਰਾ, ਫੋਰਡ ਵਾਲਿਆਂ ਨੇ ਦੇਖੋ ਜਿਹੜਾ ਆਪਣਾ ਉਹ F-150 ਇਲੈਕਟ੍ਰਿਕ ਟਰੱਕ ਬਣਾਇਆ ਸੀ ਲਾਈਟਨਿੰਗ, ਉਹਦੀ ਤਾਂ ਪ੍ਰੋਡਕਸ਼ਨ ਹੁਣ ਉਹ ਬੰਦ ਕਰਕੇ ਦੁਬਾਰਾ ਤੋਂ ਆਪਣੀਆਂ ਫੈਕਟਰੀਆਂ ਨੂੰ ਰੀਟੂਲ ਕਰ ਰਹੇ ਨੇ ਕਿ ਜਿਹੜੇ ਗੈਸ ਪਾਵਰਡ ਪਿਕਅਪ ਟਰੱਕਸ ਨੇ ਉਹੀ ਦੁਬਾਰਾ ਬਣਾਏ ਜਾ ਸਕਣ, ਜਿਹੜੀਆਂ ਈਵਨ ਕਈ ਹੋਰ ਵੱਡੀਆਂ ਕੰਪਨੀਆਂ ਨੇ ਇਲੈਕਟ੍ਰਿਕ ਵਹੀਕਲ ਵਾਲੇ ਪਾਸੇ ਜਿਵੇਂ ਇਕਦਮ ਹੱਲਾ ਪਿਆ ਸੀ ਪਿਛਲੇ ਸਾਲਾਂ ਦੌਰਾਨ, ਉਹ ਹੁਣ ਐਂਥੂਜ਼ੀਆਜ਼ਮ ਕਾਫੀ ਮੱਠਾ ਪੈ ਗਿਆ ਹੋਇਆ। ਕਈ ਜਿਹੜੇ ਗਾਹਕ ਜਿਹੜੇ ਟੈਸਲਾ ਦੀ ਗੱਡੀ ਖਰੀਦਣੀ ਪਸੰਦ ਕਰਦੇ ਸੀ, ਬਿਕੋਜ਼ ਆਫ ਦਿਸ ਪੋਲੀਟੀਕਲ ਟਰਮੋਇਲ ਉਹ ਵੀ ਥੋੜ੍ਹੇ ਸਾਈਡਲਾਈਨਸ ਜਿਹੇ ਤੇ ਹੋ ਗਏ ਹੋਏ ਨੇ। ਸੋ ਇੰਨੀ ਅਨਸਰਟਨਟੀ ਆਟੋ ਸੈਕਟਰ ਦੇ ਵਿੱਚ ਇੱਕ ਤਾਂ ਟਾਈਪ ਆਫ ਵਹੀਕਲਸ ਨੂੰ ਲੈ ਕੇ ਬਣੀ ਹੋਈ ਆ, ਹੁਣ ਦੂਜੀ ਅਨਸਰਟਨਟੀ ਬਣ ਗਈ ਆ ਡੋਨਲਡ ਟਰੰਪ ਦੀਆਂ ਧਮਕੀਆਂ ਨੂੰ ਲੈ ਕੇ, ਕਿਉਂਕਿ ਉਹਨਾਂ ਦੀ ਜਿਹੜੀ ਨਜ਼ਰ ਹੈਗੀ ਆ ਕੈਨੇਡੀਅਨ ਆਟੋ ਸੈਕਟਰ ਨੂੰ ਇਹ ਕਹਿ ਲਓ ਡਿਮਿਨਿਸ਼ ਕਰਨ ਦੀ, ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਤਰੇ ਦੀ ਘੰਟੀ ਆ। ਇੱਕ ਵਟਸਐਪ 'ਤੇ ਮੈਸੇਜ ਆਇਆ ਕਹਿੰਦੇ ਜੇ ਟਰੰਪ ਧਮਕੀਆਂ ਦੇਈ ਜਾਂਦੇ ਨੇ ਚਾਈਨਾ ਵਾਲਿਆਂ ਨੂੰ ਇੱਥੇ ਫੈਕਟਰੀ ਲਾ ਲੈਣ ਦਿਓ, ਜਿਹੜੀਆਂ ਜੋਬਸ ਨੇ ਉਹ ਬਚ ਜਾਣਗੀਆਂ। ਪਰ ਚਾਈਨਾ ਨਾਲ ਵੀ ਜਿੰਨਾ ਜ਼ਿਆਦਾ ਤੁਸੀਂ ਜੇ ਇੱਦਾਂ ਦੀ ਨੇੜਤਾ ਵਧਾਓਗੇ ਤਾਂ ਫਿਰ ਡੋਨਲਡ ਟਰੰਪ ਨੇ ਹੋਰ ਜ਼ਿਆਦਾ ਔਖੇ ਹੋਣਾ।
ਇੱਕ ਉਹ ਹੈ ਗੱਲ, ਅਤੇ ਦੂਸਰਾ ਮੇਨ ਜਿਹੜਾ ਪੋਲੀਟੀਕਲੀ ਉਹ ਫੈਸਲਾ ਜਿਹੜਾ ਓਨਟੈਰੀਓ ਅਤੇ ਕੁਬੈਕ ਵਿੱਚ ਬਹੁਤ ਭਾਰਾ ਪਏਗਾ ਕਿਸੇ ਵੀ ਸਰਕਾਰ ਨੂੰ, ਜੇ ਵੀ ਸਰਕਾਰ ਇਹਦਾ ਫੈਸਲਾ ਕਰਦੀ ਹੈ, ਕਿਉਂਕਿ ਓਨਟੈਰੀਓ ਦੇ ਵਿੱਚ ਜਿਹੜੀਆਂ ਆਟੋਮੋਬਾਈਲ ਸੈਕਟਰ ਦੇ ਵਿੱਚ ਜੋਬਸ ਨੇ, ਉਹ ਵੀ ਬਹੁਤ ਵੱਡਾ ਵੋਟ ਬੈਂਕ ਆ, ਉਹ ਜਾਂਦੀਆਂ
ਲੱਗਣਗੀਆਂ,
ਅਤੇ ਓਨਟੈਰੀਓ ਵਾਲੇ ਨਾਰਾਜ਼ ਹੋ ਜਾਣਗੇ ਓਨਟੈਰੀਓ ਦੀ, ਕਿਉਂਕਿ ਸਾਰੀ ਇਕਾਨਮੀ ਉਹਦੇ ਉੱਤੇ ਡਿਪੈਂਡ ਕਰਦੀ ਹੈ। ਸੋ ਇਕਨੋਮਿਕਲੀ ਪੋਲੀਟੀਕਲੀ ਇਟ ਵਿਲ ਨਾਟ ਮੇਕ ਸੈਂਸ, ਇਮੀਡੀਏਟ ਸੈਂਸ ਤਾਂ ਨਹੀਂ ਹੈ, ਪਰ ਕਾਗਜ਼ਾਂ ਦੇ ਵਿੱਚ ਇਨ ਦਾ ਲੌਂਗ ਰਨ ਯੈਸ ਅਸੀਂ ਕਹਿ ਰਹੇ ਹਾਂ ਕਿ ਆਪਣੀ ਟ੍ਰੇਡ ਨੂੰ ਡਾਇਵਰਸੀਫਾਈ ਕਰਨਾ। ਸੋ ਡਾਇਵਰਸੀਫਿਕੇਸ਼ਨ ਹੋਵੇ, ਪਰ ਇੱਦਾਂ ਨਹੀਂ ਕਿ ਅਸੀਂ ਅਮਰੀਕਾ ਵਾਲੀ ਟੂਟੀ ਬਿਲਕੁਲ ਬੰਦ ਕਰਕੇ ਚਾਈਨਾ ਵਾਲੀ ਖੋਲ ਲਈਏ।
ਆਈ ਥਿੰਕ ਇਟ ਜਸਟ ਗੋਜ਼ ਬੈਕ ਟੂ ਦ ਪੁਆਇੰਟ ਜਿਹੜਾ ਤੁਸੀਂ ਅਰਲੀਅਰ ਇਨ ਦ ਕਨਵਰਸੇਸ਼ਨ ਮੈਂਸ਼ਨ ਕੀਤਾ ਸੀ ਨਾ, ਡੇਨੀਅਲ ਸਮਿਥ ਵਾਲੀ ਜਿਹੜਾ ਵਿਊ ਪੁਆਇੰਟ ਆ ਕਿ ਸਾਨੂੰ ਇੰਨੀ ਜ਼ਿਆਦਾ ਹਰਕਤ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ,
ਪਲੇ ਦ ਲੌਂਗ ਗੇਮ
ਕਿਉਂਕਿ ਅਮਰੀਕਾ ਦੀ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਵੀ ਹੁਣ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਜਿਹੜੀ ਇੱਕ ਅਨਈਜ਼ੀਨੈਸ ਪੈਦਾ ਹੋ ਰਹੀ ਆ, ਉਹਦੇ ਕਰਕੇ ਟਰੰਪ ਨੂੰ ਆਪਣੇ ਜਿਹੜੇ ਘਰੇਲੂ ਪ੍ਰੈਸ਼ਰਸ ਨੇ US ਪੋਲਿਟਿਕਸ ਦੇ, ਉਹਨਾਂ ਦੇ ਚੱਲਦੇ ਹੀ ਆਪਣੀਆਂ ਨੀਤੀਆਂ 'ਚ ਤਬਦੀਲੀ ਕਰਨੀ ਪੈਣੀ ਆ। ਸੋ ਇਸ ਕਰਕੇ ਜੇ ਬਹੁਤੀ ਹਲਚਲ ਆਪਾਂ ਕਰਾਂਗੇ ਉਹ 'ਚ ਨੁਕਸਾਨ ਹੋਣ ਦੇ ਜ਼ਿਆਦਾ ਚਾਂਸਿਸ।
ਦੇਖੋ ਕੁਲਜੀਤ ਮਿਨਹਾਸ ਜੀ ਦਾ ਮੈਸੇਜ ਆਇਆ, ਕਿੰਨੀ ਉਹਨਾਂ ਨੇ ਐਨ ਪਤੇ ਦੀ ਗੱਲ ਕੀਤੀ ਹੈ, ਕਹਿੰਦੇ ਹੁਣ ਮਤਲਬ ਪਤੇ ਦੀ ਐਜ਼ ਇਨ ਕਿ ਕਿੰਨੀ ਇਸ ਵੇਲੇ ਰੈਲੇਵੈਂਟ ਇਸ ਖਬਰ ਦੇ ਵਿੱਚ ਆ ਗਈ, ਮੈਂ ਤੁਹਾਡੇ ਨਾਲ ਗੱਲ ਜੋੜ ਕੇ ਦੱਸਾਂਗਾ। ਇਹਨਾਂ ਨੇ ਕਿਹਾ, ਕਹਿੰਦੇ ਹੁਣ ਈਲੋਨ ਮਸਕ ਇਹ ਫੈਕਟਰੀ ਖਰੀਦ ਲੈਣਗੇ। ਪਿਛਲੇ ਦਿਨ ਅਸੀਂ ਖਬਰ ਸਾਂਝੀ ਕੀਤੀ ਹੈ ਕਿ ਫੈਡਰਲ ਸਰਕਾਰ ਨੇ ਐਜ਼ ਇਟ ਇਜ਼ ਜੋ ਨੈਸ਼ਨਲ ਸਿਕਿਉਰਿਟੀ ਰਿਵਿਊ ਟ੍ਰਿਗਰ ਹੁੰਦਾ FDI ਦੇ ਸੰਬੰਧ ਵਿੱਚ, ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਲੈ ਕੇ ਉਹਦੇ ਵਿੱਚ ਤਰਮੀਮਾਂ ਕੀਤੀਆਂ ਨੇ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇਕਰ ਸਾਨੂੰ ਲੱਗਦਾ ਕਿ ਕਿਸੇ ਫੋਰਨ ਇਨਵੈਸਟਮੈਂਟ ਦੇ ਨਾਲ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਤੇ ਇਕਨੋਮਿਕ ਸਿਕਿਉਰਿਟੀ ਨੂੰ ਵੀ ਖਤਰਾ ਹੋ ਸਕਦਾ, ਤੇ ਉਹਦਾ ਫਿਰ ਇੱਕ ਨੈਸ਼ਨਲ ਸਿਕਿਉਰਿਟੀ ਰਿਵਿਊ ਕੀਤਾ ਜਾਏਗਾ, ਤਾਂ ਕਿ ਜਿਹੜੀਆਂ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨੇ ਉਹ ਸਾਡੀਆਂ ਕੰਪਨੀਆਂ ਦੀ ਮੌਜੂਦਾ ਵੀਕਨੈਸ ਨੂੰ ਐਕਸਪਲੋਇਟ ਨਾ ਕਰ ਸਕਣ,
ਹੋਸਟਾਈਲ ਟੇਕ ਓਵਰਸ ਨਾ।
ਹਾਂ, ਕਿ ਟਰੰਪ ਜਿਹੜੀ ਆ ਟੈਰਿਫ ਥ੍ਰੈਟ ਕਰਕੇ ਜੋ ਅਨਿਸ਼ਚਿਤਤਾ ਕਰਕੇ ਵੀ ਜੋ ਵੀਕਨੈਸ ਟੈਂਪਰਰੀ ਤੌਰ ਤੇ ਆਏਗੀ ਵੀ ਕੰਪਨੀਆਂ ਥੋੜੀਆਂ ਕਮਜ਼ੋਰ ਪੈ ਜਾਣਗੀਆਂ, ਉਹਨਾਂ ਨੂੰ ਅੱਗੇ ਹਨੇਰਾ ਨਜ਼ਰ ਆਏਗਾ ਵੀ ਉਹਨਾਂ ਨੂੰ ਲੱਗੇਗਾ ਵੀ ਹੁਣ ਸਾਨੂੰ ਆਪਣੇ ਆਪਰੇਸ਼ਨਸ ਬੰਦ ਕਰਨੇ ਪੈਣੇ ਆ ਉਹਨਾਂ ਦੀ, ਹਾਂ ਉਹਨਾਂ ਦੀ ਇਸ ਵੀਕਨੈਸ ਦਾ ਕੋਈ ਉਹਨਾਂ ਨੂੰ ਐਕਸਪਲੋਇਟ ਨਾ ਕਰ ਸਕੇ, ਉਹਨੂੰ ਰੋਕਣ ਵਾਸਤੇ ਹੀ ਫੈਡਰਲ ਸਰਕਾਰ ਨੇ ਆਲਰੇਡੀ ਆਪਣੇ ਕਾਨੂੰਨ ਦੇ ਵਿੱਚ ਥੋੜੀ ਤਰਮੀਮ ਕਰ ਦਿੱਤੀ
ਹੋਈ ਹੈ।
ਸੋ ਜਸਟ ਬਿਕੋਜ਼ ਆਫ ਦਿਸ, ਥੈਂਕ ਯੂ ਫਾਰ ਬ੍ਰਿੰਗਿੰਗ ਦਿਸ ਅਪ। ਸੋ ਇੱਥੋਂ ਪਤਾ ਲੱਗਦਾ ਵੀ ਕਿਵੇਂ ਇੱਕ ਖਬਰ ਦੂਜੇ ਨਾਲ ਕਿੱਦਾਂ ਰਲੀ ਹੁੰਦੀ ਹੈ, ਕਿਵੇਂ ਐਵਰੀਥਿੰਗ ਇਜ਼ ਕਨੈਕਟਡ।
ਐਂਡ ਇਹ ਸਾਰੀਆਂ ਚੀਜ਼ਾਂ ਹੁਣ ਹੋਰ ਜ਼ਿਆਦਾ ਦੇਖਿਓ ਫੋਰ ਫਰੰਟ 'ਤੇ ਆਉਣਗੀਆਂ ਜਦੋਂ ਹੁਣ ਇਲੈਕਸ਼ਨ ਕੈਂਪੇਨ ਹੁਣ ਮੋਸਟ ਲਾਈਕਲੀ ਆਉਂਦੇ ਦਿਨਾਂ ਦੇ ਵਿੱਚ ਫੈਡਰਲ ਲਾਂਚ ਹੋ ਜਾਣੀ ਆ। ਉਸ ਫੈਡਰਲ ਇਲੈਕਸ਼ਨ ਕੈਂਪੇਨ ਦੌਰਾਨ ਵਾਸੂ ਜੀ ਇੱਕ ਇਹ ਵੀ ਚੀਜ਼ ਦੇਖਣ ਵਾਲੀ ਹੋਏਗੀ ਕਿ ਡੋਨਲਡ ਟਰੰਪ ਕਿਹੋ ਜਿਹੀਆਂ ਗੱਲਾਂ ਆਖਦੇ ਨੇ, ਕੀ ਕੁਝ ਕਹਿੰਦੇ ਨੇ ਕਿ ਨਹੀਂ, ਕਿ ਉਸ ਸਮੇਂ ਦੌਰਾਨ ਕੁਝ ਹੋਰ ਮੁਲਕਾਂ ਦੁਆਲੇ ਹੋ ਜਾਂਦੇ ਨੇ, ਤੇ ਜਦੋਂ ਕਿਉਂਕਿ ਇਲੈਕਸ਼ਨ ਕੈਂਪੇਨ ਦੇ ਵਿੱਚ ਵੈਸੇ ਹੀ ਹੋਰ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਈ ਵਾਰੀ ਕਈ ਜਿਹੜੇ ਗੜੇ ਮੁਰਦੇ ਨੇ ਉਹ ਇਲੈਕਸ਼ਨ ਵੇਲੇ ਦੁਬਾਰਾ ਉਹਨਾਂ ਨੂੰ ਰਿਵਾਈਵ ਕਰ ਲਿਆ ਜਾਂਦਾ ਮੁੱਦਿਆਂ ਨੂੰ। ਕੀ ਇਲੈਕਸ਼ਨ ਕੈਂਪੇਨ ਦੌਰਾਨ ਟਰੰਪ ਕੈਨੇਡਾ ਦੀ ਇਕਨੋਮੀ ਬਾਰੇ, ਆ ਟੈਰਿਫਸ ਬਾਰੇ, ਕੈਨੇਡਾ ਨੂੰ 51st ਸਟੇਟ ਬਣਾਉਣ ਬਾਰੇ ਉਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਜਾਰੀ ਰੱਖਣਗੇ, ਔਰ ਵਿਲ ਹੀ ਸਟੇ ਕੁਆਇਟ? ਭਾਵੇਂ ਟਰੰਪ ਚੁੱਪ ਵੀ ਰਹਿਣ, ਇਲੈਕਸ਼ਨ ਕੈਂਪੇਨ ਦੇ ਵਿੱਚ ਕੈਨੇਡਾ ਦੇ ਵਿੱਚ ਟਰੰਪ ਵਾਲਾ ਜਿਹੜਾ ਪਹਿਲੂ ਆ ਉਹ ਜ਼ਰੂਰ ਕੈਂਪੇਨ ਦੌਰਾਨ ਸਾਰੀਆਂ ਪਾਰਟੀਆਂ ਨੂੰ ਡਿਸਕਸ ਕਰਨਾ ਪੈਣਾ, ਕਿਉਂਕਿ ਉਹ ਸਵਾਲ ਬਣ ਕੇ ਉਹਨਾਂ ਦੇ ਮੂਹਰੇ ਆਉਣਾ ਹੀ ਆਉਣਾ।
ਵੀ ਜੀ, ਮੁੱਖ ਦੀ ਗੱਲ ਇਹ ਆ ਕਿ ਨਿਤਿਨ ਸ਼ਰਮਾ ਜੀ ਦਾ ਮੈਸੇਜ ਆਇਆ, ਕਹਿੰਦੇ ਓਨਲੀ ਅ ਲੀਡਰ, ਅ ਨੇਤਾ ਜੀ ਲਾਈਕ ਵਿਜੇ ਭਾਈ ਕੈਨ ਮੇਕ ਕੈਨੇਡਾ ਗ੍ਰੇਟ ਅਗੈਨ।
ਆਹ ਦੇਖੋ, ਨੇਤਾ ਅਤੇ ਤਾਨੇ, ਇਹਦੇ ਨਾ ਸੇਮ ਐਲਫਾਬੈਟ ਆ। ਮੈਨੂੰ ਜਦੋਂ ਕੋਈ ਨੇਤਾ ਕਹਿੰਦਾ ਮੈਨੂੰ ਲੱਗਦਾ ਤਾਂ ਮੈਨੂੰ ਤਾਨੇ ਮਾਰੇ।
ਦੇਖੋ, ਕੰਸਿਸਟੈਂਸੀ ਆ, ਜੇ ਬੰਦੇ ਨੇ ਐਵੇਂ ਗੱਲ ਕੀਤੀ ਹੋਵੇ ਹਵਾ ਦੇ ਵਿੱਚੋਂ, ਫਿਰ ਤੁਸੀਂ ਕਹਿ ਸਕਦੇ ਮੈਂ ਤਾਨਾ।
ਅੱਛਾ,
ਉਹਨਾਂ ਨੇ ਦੇਖੋ ਕੰਸਿਸਟੈਂਸੀ ਆ। ਕੱਲ ਵੀ ਉਹਨਾਂ ਨੇ ਕਿਹਾ ਸੀ ਹਮਾਰਾ ਨੇਤਾ ਕੈਸਾ ਹੋ, ਵਿਜੇ ਭਾਈ ਜੈਸਾ ਹੋ।
ਅੱਛਾ,
ਅੱਜ ਫਿਰ ਮੈਸੇਜ ਆਇਆ, ਓਨਲੀ ਅ ਲੀਡਰ ਲਾਈਕ ਵਿਜੇ ਭਾਈ ਕੈਨ ਮੇਕ ਕੈਨੇਡਾ ਗ੍ਰੇਟ ਅਗੈਨ।
ਐਂ ਕਰੋ ਫਿਰ, ਤੁਸੀਂ ਹੁਣ ਆਪਣਾ ਸੈਗਮੈਂਟ ਤਾਂ ਖਤਮ ਹੀ ਹੋ ਚੱਲਿਆ, ਜਾਂਦੇ ਜਾਂਦੇ ਨਾ ਕੋਈ ਫੋਨ ਕਰੋ ਤੇ ਕੋਟ ਵਗੈਰਾ ਲੈ ਕੇ ਆਈਏ, ਕੋਟਸ ਕਿਊ ਵਾਲੇ, ਕੋਟਸ ਕੋਟੇਸ਼ਨ, ਟੋਪੀਆਂ ਬਣਵਾਈਏ ਫਿਰ, ਹੈ ਨਾ, ਔਰ ਟੋਪੀਆਂ ਦੇ ਉੱਪਰ ਲਿਖਵਾਈਏ।
ਆਹ ਵਧੀਆ ਨਾ ਕੈਨੇਡਾ ਦਾ, ਕਿ ਟੈਰਿਫ ਦੀ ਗੱਲ ਹੋ ਰਹੀ ਆ ਤੇ ਗੱਲਬਾਤ ਦੀ ਸ਼ੁਰੂਆਤ ਹੋ ਰਹੀ ਆ ਟੋਪੀਆਂ ਤੋਂ, ਸ਼ਰਾਬ ਤੋਂ, ਵਾਈਨ ਤੋਂ, ਵਿਸਕੀ ਤੋਂ, ਬੀਅਰ ਤੋਂ। ਨਾਈਸ,
ਸਹੀ ਗੱਲ।
ਤੁਸੀਂ ਵਿਜੇ ਦੇਖ ਲਓ, ਸਾਰੇ ਲੱਛਣ ਨੇਤਾਵਾਂ ਵਾਲੇ ਨੇ।
ਹਾਂ, ਠੀਕ ਆ, ਠੀਕ ਆ ਵਾਸੂ ਜੀ। ਆਪਾਂ ਐਂ ਕਰਦੇ ਹਾਂ ਨਾ, ਇੱਕ ਟੋਪੀਆਂ ਤੇ ਦੂਜਾ ਕੋਈ ਇੱਥੇ ਪਤਾ ਕਰੋ ਵੀ ਕੋਈ ਇਹੋ ਜਿਹੀ ਸ਼ਰਾਬ ਲਾਂਚ ਹੋਵੇ ਜਿਹਦੇ ਉੱਪਰ ਲਿਖਿਆ ਹੋਵੇ ਕਿ ਇਸ ਸ਼ਰਾਬ ਨੂੰ ਪੀਣ ਨਾਲ ਮੁਲਕ ਹੋਰ ਮਹਾਨ ਹੋਵੇਗਾ, ਕਿਉਂਕਿ ਹਿਸਾਬ ਤਾਂ ਇਹੀ ਚੱਲ ਰਿਹਾ। ਮੈਂ ਫਿਰ ਕਹਿ ਦਵਾਂ ਯਾਰ, ਕਈਆਂ ਨੇ ਗੱਲ ਬਹੁਤ ਸੀਰੀਅਸਲੀ ਲੈ ਲੈਣੀ ਕਿ ਆਹ ਸਾਰੀਆਂ ਗੱਲਾਂ ਮਜ਼ਾਕ ਦੀਆਂ ਨੇ, ਅਸੀਂ ਸ਼ਰਾਬ ਪੀਣ ਨੂੰ ਪ੍ਰਮੋਟ ਨਹੀਂ ਕਰਦੇ।
ਇੱਕ ਮੈਸੇਜ ਆਇਆ ਸੀ, ਪੜ੍ਹ ਦੋ।
ਕੀ ਮੈਸੇਜ? ਪੜ੍ਹਿਓ, ਪੜ੍ਹੋ।
ਪਹਿਲਾਂ ਸ਼ੁਰੂ ਦੇ ਵਿੱਚ ਆਇਆ ਸੀ ਮੈਸੇਜ, ਹੁਣ ਨਹੀਂ ਪੜ੍ਹਨਾ, ਮੈਨੂੰ ਯਾਦ ਆ, ਮੈਂ ਪੜ੍ਹਿਆ ਪਹਿਲਾਂ, ਮੈਂ ਚੁੱਪ ਰਿਹਾ। ਕਹਿੰਦੇ ਵੀ ਦੇਖੋ ਵੀ ਕੱਲ੍ਹ ਦੋ ਗੱਲਾਂ ਹੋਈਆਂ ਸੀ, ਤੁਸੀਂ ਕਿਹਾ ਸੀ ਵੀ ਵਾਸੂ ਜੀ ਦੇ ਵਾਲ ਅਸਲੀ ਨੇ ਤੇ ਵਿਜੇ ਜੀ ਸ਼ਰਾਬ ਨਹੀਂ ਪੀਂਦੇ, ਦੋਨੋਂ ਗੱਲਾਂ ਸੱਚ ਨੇ। ਕਹਿੰਦੇ ਵਾਸੂ ਜੀ ਨੇ ਤਾਂ ਫੋਟੋ ਪਾਤੀ ਆ। ਸੱਚੀ ਮੈਸੇਜ ਆਇਆ ਸੀ, ਮੈਨੂੰ ਯਾਦ ਨਹੀਂ ਕਿਹੜੇ ਸਾਡੇ ਲਿਸਨਰ ਨੇ ਭੇਜਿਆ, ਥੈਂਕ ਯੂ ਫੋਰ ਦੈਟ ਮੈਸੇਜ ਜੀ, ਪਹਿਲੀ ਗੱਲ। ਤੇ ਕਹਿੰਦੇ ਹੁਣ ਵਿਜੇ ਜੀ ਨੂੰ ਵੀ ਚਾਹੀਦਾ ਵੀ ਆਪਣੀ ਕਿਚਨ ਕੈਬਨਿਟ ਦੀ ਫੋਟੋ ਖਿੱਚ ਕੇ ਉੱਤੇ ਪਾਉਣ ਫੇਸਬੁੱਕ ਤੇ।
ਕਿਚਨ ਕੈਬਨਿਟ
ਮਤਲਬ ਜਿੱਥੇ ਵੀ, ਮਤਲਬ ਜਿਹੜੀ ਵੀ ਕੈਬਨਿਟ ਦੇ ਵਿੱਚ ਤੁਸੀਂ, ਮਤਲਬ।
ਅੱਛਾ, ਮੈਂ ਅੱਛਾ, ਇਹ ਗੱਲ ਵਾਲਾਂ ਦੀ ਨਹੀਂ ਆ?
ਨਾ ਨਾ ਨਾ,
ਅੱਛਾ ਅੱਛਾ,
ਵਿਜੇ ਜੀ ਦੋ ਗੱਲ, ਤੁਸੀਂ ਗੱਲ ਤਾਂ ਪੂਰੀ ਸੁਣੀ ਨਹੀਂ।
ਓਹ ਅੱਛਾ, ਸੌਰੀ,
ਦੋ ਗੱਲਾਂ ਹੋਈਆਂ। ਵਾਸੂ ਜੀ ਦੇ ਵਾਲ ਅਸਲੀ ਨੇ, ਵਿਜੇ ਜੀ ਸ਼ਰਾਬ ਨਹੀਂ ਪੀਂਦੇ।
ਅੱਛਾ, ਓਕੇ,
ਦੋਨੋਂ ਗੱਲਾਂ ਸੱਚ ਨੇ,
ਠੀਕ ਆ।
ਵਾਸੂ ਜੀ ਨੇ ਆਪਣੀ ਵਾਲੀ ਗੱਲ ਜਿਹੜੀ ਆ ਉਹ ਸਾਬਤ ਕਰਨ ਵਾਸਤੇ ਫੋਟੋ ਪਾਤੀ, ਪ੍ਰੂਫ ਹੋ ਗਿਆ ਵਾਲ ਅਸਲੀ ਨੇ। ਦੂਜੀ ਗੱਲ ਜਿਹੜੀ ਆ, ਹੁਣ ਵਿਜੇ ਜੀ ਵੀ ਕਹਿੰਦੇ ਸਬੂਤ ਦੇਣ, ਫੋਟੋ ਪਾ ਕੇ,
ਫੋਟੋ ਪਾ ਕੇ, ਹਾਂ,
ਉਹਦੇ ਵਾਸਤੇ ਜਿਹੜੀ ਕੈਬਨਿਟ ਜਿੱਥੇ ਸਮਾਨ ਇਹ ਪਿਆ ਹੁੰਦਾ ਘਰ ਦੇ ਵਿੱਚ ਆਮ ਤੌਰ ਤੇ, ਉਹਦੀ ਫੋਟੋ ਭੇਜਣ
ਵੀ ਉੱਥੇ ਭਰੀਆਂ ਹੋਈਆਂ ਬੋਤਲਾਂ ਪਈਆਂ
ਨਹੀਂ,
ਇਹਦੇ ਭਰੀਆਂ,
ਜੇ ਪਈਆਂ ਤਾਂ ਫਿਰ ਲੈ
ਨਹੀਂ, ਜੇ ਭਰੀਆਂ ਹੋਈਆਂ ਮਤਲਬ ਪੀਤੀ ਨਹੀਂ,
ਨਹੀਂ ਨਹੀਂ, ਵੀ ਪਈਆਂ ਹੀ ਨਹੀਂ।
ਅੱਛਾ, ਇਦਾਂ
ਉੱਥੇ ਸਿਰਫ ਜੂਸ ਜਾ ਸੀ ਪਿਆ।
ਅੱਛਾ, ਠੀਕ ਆ,
ਇਹ ਮੈਸੇਜ ਆਇਆ ਸੀ, ਮੈਂ ਕਨਵੇ ਕੀਤਾ।
ਚਲੋ ਠੀਕ ਆ ਜੀ, ਬਹੁਤ ਧੰਨਵਾਦ।
ਇਹ ਵੀ ਗੱਲ ਸੱਚ ਆ ਵੀ ਮੈਂ ਗੱਲ ਆਪਣੇ ਵੱਲੋਂ ਨਹੀਂ ਕਹੀ, ਇਹ ਸੱਚੀ ਆਇਆ ਸੀ ਮੈਸੇਜ, ਸਬੂਤ ਹੈਗਾ ਲਿਖਤ ਦੇ ਵਿੱਚ।
ਠੀਕ ਆ, ਬਸ ਚਲੋ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਕੱਲ ਨੂੰ ਹੋਰ ਗੱਲਬਾਤ ਕਰਦੇ ਹਾਂ, ਵੈਰੀ ਨਾਈਸ।
ਹਮਾਰਾ ਨੇਤਾ ਕੈਸਾ, ਵਿਜੇ ਭਾਈ ਜੈਸਾ।
ਇੱਕ ਹੋਰ ਮੈਸੇਜ ਆਇਆ, ਕਹਿੰਦੇ ਵੀ ਐਂ ਕਰੋ, ਕਹਿੰਦੇ ਹੋਰ, ਚਲੋ ਜੇ ਵਿਜੇ ਜੀ ਨਹੀਂ ਮੰਨਦੇ, ਵਾਸੂ ਜੀ ਨੂੰ ਵੀਪੀ ਬਣਾ ਦਿਓ।
ਵੀਪੀ ਜੇ ਡੀ ਵੈਂਸ ਦਾ ਵਿਜੇ ਜੀ ਕਿੱਥੇ?
ਜਰਾਬਾਂ ਕਿਹੋ ਜਿਹੀਆਂ ਤੁਹਾਡੀਆਂ ਬਣਾ ਦਿਓ?
ਜਰਾਬਾਂ ਫਰੈਸ਼ ਨੇ,
ਫਰੈਸ਼ ਕੱਲ ਜਰਾ, ਕਿਉਂਕਿ ਜਰਾਬਾਂ ਵਾਲਾ ਕੰਟੈਕਸਟ ਇਸ ਕਰਕੇ ਆ, ਕੱਲ ਓਵਲ ਆਫਿਸ ਦੇ ਵਿੱਚ, ਨਹੀਂ ਓਵਲ ਆਫਿਸ ਨਹੀਂ, ਵਾਈਟ ਹਾਊਸ ਦੇ, ਜਿੱਥੇ ਉਹ ਫਾਇਰ ਪਲੇਸ ਦੇ ਮੂਹਰੇ ਉਹ ਦੋ ਕਾਊਚਿਸ ਲੱਗੀਆਂ, ਇਸੇ ਸਾਈਡ ਤੇ ਇੱਕ ਆਈ ਥਿੰਕ 3-ਸੀਟਰ ਕਾਊਚ ਆ, ਜਿੱਥੇ ਆਹ ਵਲਾਦੀਮਿਰ ਜ਼ੇਲੈਂਸਕੀ ਵਾਲੀ ਸਾਰੀ ਕਵੈਦ ਹੋਈ ਸੀ ਪਿਛਲੇ ਹਫ਼ਤੇ, ਉੱਥੇ ਕਿਸੇ ਹੋਰ ਸੰਦਰਭ ਦੇ ਵਿੱਚ ਗੱਲ ਚੱਲ ਰਹੀ। ਟਰੰਪ ਗੱਲ ਕਰ ਰਹੇ, ਕਹਿੰਦੇ ਇੱਕ ਮਿੰਟ ਜਰਾ, ਕਹਿੰਦੇ ਆਹ ਵਾਈਸ ਪ੍ਰੈਜ਼ੀਡੈਂਟ ਦੀਆਂ ਜਰਾਬਾਂ ਬਹੁਤ ਸੋਹਣੀਆਂ ਨੇ, ਮੈਨੂੰ ਡਿਸਟਰੈਕਟ ਕਰ ਰਹੀਆਂ ਤੇ ਮੈਂ ਤਾਂ ਫੋਕਸ ਨਹੀਂ ਕਰ ਹੋ ਰਿਹਾ। ਉਹ ਚਿੱਟੇ ਰੰਗ ਦੀਆਂ ਜਰਾਬਾਂ ਉੱਤੇ ਪੱਤੇ ਜੇ ਬਣੇ ਹੋਏ ਸੀ, ਕਹਿੰਦੇ ਜਰਾਬਾਂ ਬੜੀਆਂ ਸੋਹਣੀਆਂ
ਨੇ। ਜਰਾਬਾਂ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮਸ਼ਹੂਰ ਰਹੀਆਂ।
ਹਾਂ, ਸਹੀ ਗੱਲ ਆ, ਉਹਨਾਂ ਨੇ ਪਰ ਜੇ ਡੀ ਵੈਂਸ ਦੀਆਂ ਜਰਾਬਾਂ ਦੀ ਤਾਰੀਫ ਕੀਤੀ ਕੱਲ, ਮੈਂ ਤਾਂ ਹੀ ਕਹਿ ਰਹੀ ਸੀ ਜਰਾਬਾਂ ਤੁਹਾਡੀਆਂ ਕਿਹੋ ਜਿਹੀਆਂ।
ਦੇਖ ਲਓ ਸਾਰੇ ਹੀ ਜਿਹੜੇ ਲੱਛਣ ਵਿਜੇ ਜੀ ਤੁਹਾਡੇ ਨੇਤਾਵਾਂ ਵਾਲੇ ਨੇ।
ਅੱਛਾ,
ਵੀ ਜਦੋਂ ਪੋਲਿਟਿਕਸ ਦੀ ਸੀਰੀਅਸ ਗੱਲ ਹੋ ਰਹੀ ਹੋਵੇ, ਤੁਸੀਂ ਗੱਲ ਕਰਦੇ ਹੋ ਟੋਪੀ ਦੀ, ਜਰਾਬ ਦੀ, ਸ਼ਰਾਬ ਦੀ, ਇਹ ਦੇਖੋ ਕਵਿਤਾ ਵੀ ਬਣ ਗਈ, ਟੋਪੀ ਦੀ, ਸ਼ਰਾਬ ਦੀ, ਜਰਾਬ ਦੀ, ਤੇ ਇਹ ਫਿਰ ਵਿਜੇ ਸਾਰੇ ਤੁਹਾਡੇ ਲੱਛਣ ਜਿਹੜੇ ਉਹ ਨੇਤਾ ਵਾਲੇ ਨੇ।
ਟੀਚਰਾਂ ਤੁਸੀਂ ਟਰੰਪ ਵਾਂਗੂ ਕਰ?
ਨਹੀਂ ਨਹੀਂ ਯਾਰ, ਇਹ ਫੈਕਟਸ ਨੇ, ਕੰਸਿਸਟੈਂਟ ਅਸੀਂ ਜਿਹੜੀ ਗੱਲ ਚ ਕੰਸਿਸਟੈਂਸੀ ਹੋਵੇ ਉਹ ਟੀਚਰ ਨਹੀਂ,
ਉਹ ਟੀਚਰ ਨਹੀਂ ਹੁੰਦੀ। ਠੀਕ ਆ, ਫਿਰ ਤਾਂ ਟਰੰਪ ਵੀ ਕਹਿੰਦਾ 25% ਟੈਰਿਫ ਲਾਊਂਗਾ,
ਉਹ ਟੀਚਰ ਥੋੜੀ ਆ, ਹੀ ਜੈਨੂਅਲੀ ਬਿਲੀਵਸ ਇਨ ਦਿਸ।
ਅੱਛਾ, ਠੀਕ ਆ, ਉਹਨਾਂ ਦੀ ਨਜ਼ਰਾਂ ਟੀਚਰ,
ਉਹਦੇ ਵਾਸਤੇ ਉਹ ਸੱਚ ਆ,
ਜਿਹਨੂੰ ਇਹ ਗੱਲ ਕਹੀ ਜਾ ਰਹੀ ਹੈ।
ਇਹ ਨਹੀਂ,
ਦੇਖੋ ਨਾ,
ਹਰ ਕਿਸੇ ਦਾ ਆਪਣਾ ਆਪਣਾ ਸੱਚ ਹੈ, ਇਹ ਤੁਹਾਡਾ ਸੱਚ ਹੈ। ਇੱਕ ਸੱਚ ਇਹ ਵੀ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਸੁਣਨ 'ਚ ਆ ਰਿਹਾ ਵੀ ਲੋਅਰ ਮੇਨਲੈਂਡ ਦੇ ਵਿੱਚ ਕਈ ਰਾਈਡਿੰਗਸ ਤੋਂ ਕੈਂਡੀਡੇਟ ਮਿਲ ਨਹੀਂ ਰਿਹਾ।
ਮਾਈਕ ਡੀ ਜੋਂਗ ਨੂੰ ਕੰਜ਼ਰਵੇਟਿਵ ਪਾਰਟੀ ਨੇ ਬਿਲਕੁਲ ਉਹਨਾਂ ਵਾਸਤੇ ਬੂਹੇ ਬੰਦ ਕਰ ਦਿੱਤਾ।
ਮਾਈਕ ਡੀ ਜੋਂਗ ਨੇ ਟੋਪੀਆਂ ਦੀ, ਜਰਾਬਾਂ ਦੀ, ਸ਼ਰਾਬਾਂ ਦੀ ਗੱਲ ਨਹੀਂ ਕੀਤੀ।
ਇੱਥੇ ਇੱਕ ਮੈਸੇਜ ਆਇਆ, ਕਹਿੰਦੇ ਵਿਜੇ ਜੀ ਇੱਕ ਵਾਰੀ ਉਹ ਸ਼ੇਰ ਦੁਬਾਰਾ ਸੁਣਾ ਦਿਓ ਜਿਹੜਾ ਪਿਛਲੇ ਹਫ਼ਤੇ ਸੁਣਾਇਆ ਸੀ। ਇਹ ਗੱਲ ਮੈਂ ਇੱਕ ਵਾਰ ਫਿਰ ਦੱਸ ਦਿੰਦਾ ਕਿ ਪਿਛਲੇ ਹਫ਼ਤੇ ਜਦੋਂ ਅਸੀਂ ਟੈਰਿਸ ਵਗੈਰਾ ਦੀ ਗੱਲ ਕਰ ਰਹੇ ਸੀ, ਉਦੋਂ ਆਫ ਏਅਰ ਕਿਤੇ ਕਨਵਰਸੇਸ਼ਨ ਹੋ ਰਹੀ ਸੀ, ਪ੍ਰੋਫੈਸਰ ਭੁੱਲਰ ਦੇ ਨਾਲ ਗੱਲਬਾਤ ਚੱਲ ਰਹੀ ਸੀ, ਤੇ ਪ੍ਰੋਫੈਸਰ ਸਾਹਿਬ ਨੇ ਗੱਲਾਂ ਗੱਲਾਂ ਦੇ ਵਿੱਚ ਗੱਲ ਸੁਣਾਈ। ਉਹ ਕਹਿੰਦੇ ਵੀ ਫੁੱਫੜ ਲਿਆਇਆ ਬੋਤਲ ਤੇ ਬੋਤਲ ਪੀ ਗਈ ਭੂਆ। ਫੁੱਫੜ ਲਿਆਇਆ ਬੋਤਲ ਤੇ ਬੋਤਲ ਪੀ ਗਈ ਭੂਆ। ਫੁੱਫੜ ਕਹਿੰਦਾ ਬੋਤਲ ਕਿੱਥੇ, ਭੂਆ ਕਹਿੰਦੀ ਬੁਆ। ਬਹੁਤ ਥੋੜੇ ਚੁਟਕਲੇ ਹੋਇਆ ਕਰਦੇ ਨੇ ਜਿਹੜੇ ਤੁਸੀਂ ਦੂਜੀ ਤੀਜੀ ਵਾਰ ਗੱਲ ਕਰੋ ਫਿਰ ਵੀ ਫਨੀ ਲੱਗਣ। ਦਿਸ ਇਜ਼ ਵਨ ਆਫ ਦੋਜ਼, ਦਿਸ ਇਜ਼ ਡੈਫੀਨੇਟਲੀ
ਨੋ ਪੋਇਟਰੀ ਬਿਯੋਂਡ ਦੈਟ।
ਬਸ ਇਹ ਸਮਾਂ ਦੇਣ ਲਈ
ਥੈਂਕ ਯੂ ਵੈਰੀ ਮਚ।
ਥੈਂਕ ਯੂ ਵੈਰੀ ਮਚ।